ਜੀ ਜਨਾਬ ਸਤਿ ਸ੍ਰੀ ਅਕਾਲ ਜੀ। ਇਸ ਵੇਲੇ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਟਿਊਨ ਇਨ ਕੀਤਾ ਹੋਇਆ ਜੀ। ਤੁਹਾਡਾ ਦੋਸਤ ਹੋਸਟ ਮਨਦੀਪ ਸਿੰਘ ਢਿੱਲੋਂ ਪ੍ਰੋਗਰਾਮ ਹਰਮਨ ਸਟੂਡੀਓ ਲੈ ਕੇ ਹਾਜ਼ਰ ਹੈ ਜੀ। ਵੀਕਐਂਡ ਸਪੈਸ਼ਲ, ਵੀਕਐਂਡ ਸਪੈਸ਼ਲ ਪ੍ਰੋਗਰਾਮ ਆਪਾਂ ਜਾਣਦੇ ਹਾਂ ਕਿ ਹਰ ਸ਼ਨੀਵਾਰ ਤੁਹਾਡੇ ਤੱਕ ਲੈ ਕੇ ਆਉਂਦੇ, ਜਿਸ ਦੇ ਵਿੱਚ ਹਰ ਘੰਟੇ ਦੇ ਵਿੱਚ ਸੋਹਣੇ ਸੋਹਣੇ ਗੀਤ ਸੁਣਨ ਨੂੰ ਮਿਲਦੇ ਨੇ। ਪਹਿਲੇ ਘੰਟੇ ਦੇ ਵਿੱਚ ਨਵੇਂ ਗੀਤ, ਦੂਸਰੇ ਅੱਧੇ ਘੰਟੇ ਦੇ ਵਿੱਚ ਪੁਰਾਣੇ, ਅੱਧੇ ਘੰਟੇ ਦੇ ਵਿੱਚ ਹਿੰਦੀ ਤੇ ਲਾਸਟ ਦੇ ਵਿੱਚ ਸੂਫੀ ਗੀਤ। ਇਸੇ ਤਰੀਕੇ ਦੇ ਨਾਲ ਪ੍ਰੋਗਰਾਮ ਨੂੰ ਆਪਾਂ ਕੰਟੀਨਿਊ ਕਰਨੇ ਆ, ਤੇ ਇਸ ਦਰਮਿਆਨ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ, ਚਾਹੇ ਉਹ ਨਵੇਂ ਗੀਤਾਂ ਦੀਆਂ, ਚਾਹੇ ਪੁਰਾਣਿਆਂ ਦੀਆਂ, ਚਾਹੇ ਹਿੰਦੀ ਹੈ, ਚਾਹੇ ਸੂਫੀ, ਕੋਈ ਵੀ ਫਰਮਾਇਸ਼ ਤੁਸੀਂ ਭੇਜ ਸਕਦੇ ਹੋ ਇਸ ਦਰਮਿਆਨ। ਅਗਰ ਤੁਹਾਡੀ ਕੋਈ ਫਰਮਾਇਸ਼ ਨਹੀਂ ਆਉਂਦੀ ਤਾਂ ਅਸੀਂ ਉਸੇ ਹੀ ਇੱਕ ਜਿਹੜੇ ਇੱਕ ਦਾਇਰੇ ਦੇ ਅਨੁਸਾਰ, ਉਸੇ ਹੀ ਤਰੀਕੇ ਦੇ ਅਨੁਸਾਰ, ਉਸੇ ਹੀ ਫਾਰਮੈਟ ਦੇ ਅਨੁਸਾਰ ਤੁਹਾਨੂੰ ਹਰ ਘੰਟੇ ਦੇ ਵਿੱਚ ਵੱਖਰੇ ਵੱਖਰੇ ਟੇਸਟ ਦੇ ਗੀਤ ਸੁਣਾਵਾਂਗੇ। ਲੋ ਤਾਂ ਫਿਰ ਪਹਿਲੇ ਘੰਟੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਦੇ ਵਿੱਚ ਆਪਾਂ ਨਵੇਂ ਗੀਤ ਸੁਣਾਂਗੇ, ਪਰ ਖਾਸ ਇੱਕ ਅੱਜ, ਕਿਉਂਕਿ ਵੈਸੇ ਤੇ ਹਰ ਵਾਰ ਇਸ ਤਰ੍ਹਾਂ ਹੋ ਹੀ ਜਾਂਦਾ ਕਿ ਤੁਹਾਡੇ ਜਿਹੜੇ ਰਹਿੰਦੇ ਗੀਤ ਆ ਉਹ ਅੱਜ ਆਪਾਂ ਚਲਾਉਣ ਜਾ ਰਹੇ ਹਾਂ, ਜਿਹੜੇ ਕੱਲ ਬਹੁਤ ਸਾਰੇ ਗੀਤ ਰਹਿ ਗਏ ਸਨ, ਕਿਉਂਕਿ ਗੁਫ਼ਤਗੂ ਜਿਹੜੀ ਗੱਲਬਾਤ ਆ ਉਹ ਥੋੜੀ ਲੰਮੀ ਹੋ ਗਈ ਸੀ, ਇਸ ਕਰਕੇ ਗੀਤ ਤੁਹਾਡੇ ਰਹਿ ਗਏ ਸਨ। ਤਾਂ ਅੱਜ ਪ੍ਰੋਗਰਾਮ ਦੇ ਵਿੱਚ ਰਹਿੰਦੇ ਗੀਤ ਆਪਾਂ ਸੁਣਾਵਾਂਗੇ, ਕਿਹੜੇ ਕਿਹੜੇ ਗੀਤ ਤੁਸੀਂ ਸੁਣਨ ਜਾ ਰਹੇ ਹੋ ਜੀ ਅੱਜ, ਉਹ ਥੋੜਾ ਜਿਹਾ ਉਹਦੇ ਬਾਰੇ ਜਿਹੜੀ ਉਹ ਚਰਚਾ ਕਰ ਲੈਂਦੇ ਹਾਂ ਜੀ। ਤੇ ਪ੍ਰੋਗਰਾਮ ਦੇ ਵਿੱਚ ਜਿਹੜੀ ਫਰਮਾਇਸ਼ ਸਾਡੀ ਆਈ ਸੀ, ਮਨਮੋਹਨ ਵਾਰਸ ਦਾ ਗੀਤ ਸੁਣਦੇ ਸੁਣਦੇ ਉਹ ਰਹਿ ਗਿਆ ਸੀ, ਇੱਕ ਹੀ ਟੱਪਾ ਸੁਣਿਆ ਸੀ, ਇਸ਼ਕ ਮੁਕਦਮੇ ਦੀਆਂ ਤਰੀਕਾਂ, ਭੁਗਤ ਦਿਆਂ ਨੇ ਮਰ ਜਾਣਾ। ਬੜਾ ਸੋਹਣਾ ਗੀਤ ਆ, ਮੈਨੂੰ ਵੀ ਨਿੱਜੀ ਤੌਰ ਤੇ ਬੜਾ ਪਸੰਦ ਆ। ਇਸ ਗੀਤ ਨੂੰ ਅੱਜ ਆਪਾਂ ਫਿਰ ਦੁਬਾਰਾ ਸੁਣਾਂਗੇ, ਕਿਉਂਕਿ ਇੱਕ ਹੀ ਟੱਪਾ ਸੁਣਨ ਨੂੰ ਮਿਲਿਆ ਸੀ, ਤਾਂ ਉਹ ਆਪਾਂ ਗੀਤ ਅੱਜ ਫਿਰ ਤੋਂ ਤੁਹਾਨੂੰ ਸੁਣਾਵਾਂਗੇ ਜੀ। ਇਸ ਗੀਤ ਦੀ ਫਰਮਾਇਸ਼ ਲਾਡੀ ਭਾਜੀ ਪਰਥ ਤੋਂ ਸਾਨੂੰ ਕਰ ਰਹੇ ਸਨ, ਤੇ ਨਾਲ ਦੀ ਨਾਲ ਇਸੇ ਗੀਤ ਦੀ ਫਰਮਾਇਸ਼ ਭੇਜੀ ਸੀ ਹਰਜਿੰਦਰ ਮਿਨਹਾਸ ਭਾਜੀ ਹੋਰਾਂ ਨੇ, ਕਿ ਪੁਰਾਣਾ ਗੀਤ ਕੋਈ ਸੁਣਾਇਆ ਮਨਮੋਹਨ ਵਾਰਸ ਦਾ। ਕੱਲ ਜਿਹੜੀ ਫਰਮਾਇਸ਼ ਆਈ ਸੀ, ਅੱਜ ਉਸੇ ਗੀਤ ਦੇ ਨਾਲ ਆਗਾਜ਼ ਕਰਾਂਗੇ ਜੀ। ਤੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਮਨਦੀਪ ਮਾਨ ਸਾਹਿਬ ਨੇ ਕਾਫੀ ਟਾਈਮ ਬਾਅਦ ਕੱਲ ਸੁਨੇਹਾ ਭੇਜਿਆ ਸੀ, ਤੇ ਉਹਨਾਂ ਨੇ ਫਰਮਾਇਸ਼ ਭੇਜੀ ਸੀ ਮਨਪ੍ਰੀਤ ਦਾ, ਪਹਾੜਾਂ ਵੱਲ ਦੇਖੀਏ। ਬਹੁਤ ਹੀ ਕ੍ਰੀਏਟਿਵ ਜਿਹਾ ਗੀਤ ਆ, ਬਹੁਤ ਹੀ ਮਤਲਬ ਜਿਸ ਦੇ ਵਿੱਚ ਬਹੁਤ ਸਾਰੇ ਖਿਆਲਾਤ ਕਵੀ ਨੇ ਜਿਹੜੇ ਉਹ ਬਿਆਨ ਕੀਤੇ ਨੇ, ਉਹਨਾਂ ਨੂੰ ਸੁਣੋਗੇ ਤੁਸੀਂ ਤਾਂ ਅਹਿਸਾਸ ਹੁੰਦਾ। ਉਹ ਗੀਤ ਵੀ ਅੱਜ ਆਪਾਂ ਸੁਣਾਂਗੇ ਮਨਪ੍ਰੀਤ ਦੀ ਆਵਾਜ਼ ਦੇ ਵਿੱਚ। ਤੇ ਨਾਲ ਗੁਰਵਿੰਦਰ ਭਾਜੀ ਹੋਰਾਂ ਦੀ ਅਕਸਰ ਹੀ ਫਰਮਾਇਸ਼ ਰਹਿ ਜਾਂਦੀ, ਕਿਉਂਕਿ ਥੋੜਾ ਜਿਹਾ ਲੇਟ ਸੁਨੇਹਾ ਭੇਜਦੇ ਨੇ, ਇਸ ਕਰਕੇ ਉਹਨਾਂ ਦੀ ਫਰਮਾਇਸ਼ ਭਾਜੀ ਹੋਰ ਕਹਿੰਦੇ ਹੋਣੇ ਆ ਕਿ ਮੇਰੀ ਫਰਮਾਇਸ਼ ਸਭ ਤੋਂ ਲੇਟ ਹੁੰਦੀ ਹੈ, ਤੇ ਮੈਂ ਸਮਝਦਾ ਕਿ ਭਾਜੀ ਹੋਰਾਂ ਦੀ ਸਭ ਤੋਂ ਪਹਿਲਾਂ ਫਰਮਾਇਸ਼ ਪੂਰੀ ਹੁੰਦੀ, ਕਿਉਂਕਿ ਸ਼ੁਰੂਆਤ ਦੇ ਵਿੱਚ ਦੂਸਰੇ ਦਿਨ ਦੇ ਵਿੱਚ ਭਾਜੀ ਹੋਰਾਂ ਦਾ ਗੀਤ ਚੱਲਦਾ। ਲਓ ਫਿਰ ਅੱਜ ਗੁਰਵਿੰਦਰ ਭਾਜੀ ਤੁਹਾਡੀ ਪਸੰਦ ਦਾ ਗੀਤ ਵੀ ਆਪਾਂ ਸੁਣਾਵਾਂਗੇ, ਸਮਾਂ ਹੈ ਸੁਹਾਣਾ ਸੁਹਾਣਾ, ਇਹ ਗੀਤ ਉਹਨਾਂ ਨੇ ਫਰਮਾਇਸ਼ ਭੇਜੀ ਹੈ। ਇਹ ਗੀਤ ਜਿਹੜਾ ਉਹ ਫਿਲਮ ਘਰ ਘਰ ਕੀ ਕਹਾਣੀ ਦੇ ਵਿੱਚੋਂ ਲਿਆ ਗਿਆ, ਇਹ ਤੁਹਾਨੂੰ ਸੁਣਾਵਾਂਗੇ। ਤੇ ਅਖੀਰ ਦੇ ਵਿੱਚ ਪਰਮਜੀਤ ਸਿੰਘ ਭਾਜੀ ਸਾਊਥ ਕੋਰੀਆ ਤੋਂ ਕਾਫੀ ਟਾਈਮ ਬਾਅਦ ਕੱਲ ਉਹਨਾਂ ਨੇ ਸੁਨੇਹਾ ਭੇਜਿਆ ਸੀ, ਉਹਨਾਂ ਨੇ ਫਰਮਾਇਸ਼ ਕੀਤੀ ਸੀ ਅਮਰਿੰਦਰ ਗਿੱਲ ਦਾ ਨਿਊ ਗੀਤ ਜਿਹੜਾ ਚੱਲ ਜਿੰਦਗੀ, ਉਹ ਵੀ ਗੀਤ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣਾਵਾਂਗੇ। ਕੁੱਲ ਮਿਲਾ ਕੇ ਚਾਰ ਗੀਤ ਜਿਹੜੇ ਕੱਲ ਦੇ ਪ੍ਰੋਗਰਾਮ ਦੇ ਪੈਂਡਿੰਗ ਨੇ ਉਹ ਆਪਾਂ ਸੁਣਾਂਗੇ। ਬੇਸਿਕਲੀ ਗੀਤ ਤਾਂ ਆਪਾਂ ਵੈਸੇ ਵੀ ਸੁਣਨੇ ਹੀ ਸੁਣਨੇ ਨੇ, ਕੁਝ ਅਸੀਂ ਆਪਣੀ ਪਸੰਦ ਦੇ ਸੁਣਾਉਣੇ, ਤਾਂ ਇਸ ਤੋਂ ਬਿਹਤਰ ਆ ਕਿ ਤੁਹਾਡੀ ਹੀ ਪਸੰਦ ਦੇ ਅਸੀਂ ਗੀਤ ਸੁਣ ਲਈਏ, ਚਾਹੇ ਉਹ ਕੱਲ ਦੇ ਨੇ, ਚਾਹੇ ਪਿਛਲੇ ਹਫ਼ਤੇ ਨੇ, ਚਾਹੇ ਪਿਛਲੇ ਮਹੀਨੇ ਦੇ ਨੇ, ਕਿਉਂਕਿ ਇਹ ਜ਼ਾਹਿਰ ਜੀ ਗੱਲ ਤਾਂ ਹੈ ਹੀ ਹੈ, ਜਿਹੜੀ ਤੁਹਾਡੀ ਪਸੰਦ ਦੇ ਗੀਤ ਆ ਸਾਡੀ ਪਸੰਦ ਦੇ ਗੀਤਾਂ ਨਾਲੋਂ ਤੋਂ ਬਹੁਤ ਹੱਦ ਤੱਕ ਬਿਹਤਰੀ ਹੋਣਗੇ, ਇਸ ਕਰਕੇ ਤੁਹਾਡੀ ਪਸੰਦ ਦੇ ਗੀਤਾਂ ਦਾ ਆਪਾਂ ਆਨੰਦ ਮਾਣਦੇ ਜੀ ਪ੍ਰੋਗਰਾਮ ਦੇ ਵਿੱਚ। ਤਾਂ ਬਾਕੀ ਤੁਸੀਂ ਜਿਹੜੇ ਅੱਜ ਦੀ ਫਰਮਾਇਸ਼ ਆ ਉਹ ਵੀ ਭੇਜ ਸਕਦੇ ਹੋ, ਕਿਉਂਕਿ ਸ਼ਨੀਵਾਰ ਆ ਕਰਕੇ ਅੱਜ ਫਰਮਾਇਸ਼ਾਂ ਥੋੜੀਆਂ ਘੱਟ ਆਉਣਗੀਆਂ, ਇਸ ਕਰਕੇ ਅੱਜ ਤੱਕ ਪੂਰੀ ਗਰੰਟੀ ਹੈ ਕਿ ਸਾਰਿਆਂ ਸਰੋਤਿਆਂ ਦੇ ਪਸੰਦ ਦੇ ਗੀਤ ਅੱਜ ਸੁਣੇ ਹੀ ਜਾਣਗੇ। ਤਾਂ ਪਿਆਰੇ ਦੋਸਤੋ, ਫਰਮਾਇਸ਼ ਜੇ ਭੇਜਣੀ ਤੁਸੀਂ ਨਵੇਂ ਸੁਣ ਰਹੇ ਹੋ ਤਾਂ request@harmanradio.com ਤੇ ਈਮੇਲ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਪ੍ਰੋਗਰਾਮ ਦੇ ਵਿੱਚ ਭੇਜਿਆ ਜਾ ਸਕਦਾ ਹੈ, ਤੇ ਜਾਂ ਫਿਰ ਸਾਨੂੰ ਸਿੱਧੀ ਕਾਲ ਕਰ ਸਕਦੇ ਹੋ। ਸਾਡੇ ਨੰਬਰ ਜਿਹੜੇ ਆ ਉਹ harmanradio.com ਤੇ ਜਾ ਕੇ ਵੈਬਸਾਈਟ ਤੇ ਤੁਸੀਂ ਲੋਕਲ ਨੰਬਰ ਡਾਇਲ ਕਰਕੇ ਤੇ ਇੱਕ ਨੰਬਰ ਪ੍ਰੈਸ ਕਰਕੇ ਸਿੱਧਾ ਕਾਲ ਟੂ ਸਟੂਡੀਓ ਤੁਸੀਂ ਕਰ ਸਕਦੇ ਹੋ ਸਾਡੇ ਨਾਲ ਸਿੱਧੀ ਗੱਲਬਾਤ। ਤਾਂ ਉਹ ਫਿਰ ਇੰਜੋਏ ਕਰਨੇ ਖੂਬਸੂਰਤ ਗੀਤ ਜਿਹੜੇ ਕੱਲ ਦੀਆਂ ਫਰਮਾਇਸ਼ਾਂ ਰਹਿ ਗਈਆਂ ਸਨ।
ਹਰ ਜਾਣਾ ਤੂੰ ਲੱਗਦਾ ਬਾਜ਼ੀ ਜਿੱਤਣੀ ਏ ਮੈਂ ਲੱਗਦਾ ਸਭ ਕੁਝ ਹਰ ਜਾਣਾ ਅਸਲੀ ਇਸ਼ਕ ਮੁਕਦਮੇ ਦੀਆਂ ਤਰੀਕਾਂ ਉਗਤਦਿਆਂ ਨੇ ਮਰ ਜਾਣਾ ਅਸਲੀ ਇਸ਼ਕ ਮੁਕਦਮੇ ਦੀਆਂ ਤਰੀਕਾਂ
ਦਿਸਦੇ ਜੋ ਨਵੇਂ ਜਹੇ ਰੰਗਾਂ ਵਾਲੇ ਆ ਜਾਇਓ ਨਾ ਫੁੱਲਾਂ ਦੀਆਂ ਵਾੜਾਂ ਵੱਲ ਦੇਖੀਏ ਚੁੱਪ ਕਰ ਜਾਈਏ ਤੇ ਪਹਾੜਾਂ ਵੱਲ ਦੇਖੀਏ ਚੁੱਪ ਕਰ ਜਾਈਏ ਤੇ ਪਹਾੜਾਂ ਵੱਲ ਦੇਖੀਏ ਚਾਂਦੀ ਰੰਗਾ ਮੈਨੂੰ ਇੱਕ ਝਰਨਾ ਨੀ ਭੁੱਲਦਾ ਕਿੱਥੋਂ ਤੁਰੇ ਪਾਣੀ ਚੰਨਾ ਕਿੱਥੇ ਆ ਕੇ ਡੁੱਲਦਾ ਧੁੰਦ ਵਿੱਚ ਲਿਪਟੇ ਹੋਏ ਉੱਚੇ ਨੀ ਤੇ ਖੋਰੇ ਕੀ ਗਵਾਚੇ ਆਏ ਮੇਰਾ ਇਹਨਾਂ ਥਾਵਾਂ ਤੇ ਸੁਪਨਿਆਂ ਵਾਂਗੂ ਕੋਈ ਹੱਦ ਨਹੀਂ ਆ ਜਿੰਨਾ ਦੀਵੇ ਆ ਜਾਇਓ ਨਾ ਆਪੇ ਉੱਗੇ ਝਾੜਾਂ ਵੱਲ ਦੇਖੀਏ ਚੁੱਪ ਕਰ ਜਾਈਏ ਤੇ ਪਹਾੜਾਂ ਵੱਲ ਦੇਖੀਏ ਚੁੱਪ ਕਰ ਜਾਈਏ ਤੇ ਪਹਾੜਾਂ ਵੱਲ ਦੇਖੀਏ ਉਚਾਈਆਂ ਉੱਤੋਂ ਹਾਣੀਆਂ ਵੇਖੀਨੂੰ ਪਤਾ ਇਹਨਾਂ ਪਿੱਛੇ ਕਿੰਨੀਆਂ ਕਹਾਣੀਆਂ ਚਰਖੇ ਦੀ ਕੂਕ ਸਾਡੇ ਪਿੰਡਾਂ ਵੱਲੋਂ ਆਊਗੀ ਕਿਸੇ ਜੋਗੀ ਨੂੰ ਪਹਾੜੋਂ ਤਾਰ ਨਾਲ ਲੈ ਕੇ ਜਾਊਗੀ ਸਾਵੀਆਂ ਟਲਾਣਾ ਉੱਤੇ ਕਾਮਿਆਂ ਨੇ ਕੱਢੇ ਜਿਹੜੇ ਆ ਜਾਇਓ ਨਾ ਮੱਕੀ ਦੇ ਸਿਆੜਾਂ ਵੱਲ ਦੇਖੀਏ ਚੁੱਪ ਕਰ ਜਾਈਏ ਤੇ ਪਹਾੜਾਂ ਵੱਲ ਦੇਖੀਏ ਚੁੱਪ ਕਰ ਜਾਈਏ ਤੇ ਪਹਾੜਾਂ ਵੱਲ ਦੇਖੀਏ ਨਿੱਕੇ ਨਿੱਕੇ ਘਰਾਂ ਵਿੱਚ ਕੋਈ ਕੋਈ ਬੋਲਦਾ ਏ ਸ਼ਾਂਤ ਜਿਹੇ ਚਿਹਰਿਆਂ ਤੇ ਕਿੰਨਾ ਹੀ ਸਕੂਨ ਹੈ ਅੱਖਾਂ ਚ ਆਕਾਸ਼ ਖੁੱਲਾ ਨੀਲੇ ਨੀਲੇ ਰੰਗ ਦਾ ਸੀਨੇ ਵਿੱਚ ਹੌਲੀ ਹੌਲੀ ਮਗਦਾ ਜਨੂਨ ਹੈ ਢੋਈ ਜਾਂਦੇ ਲੱਕੜਾਂ ਜੋ ਬੁੱਢੇ ਖੁੱਬੀ ਕੰਡ ਲੈ ਕੇ ਉਹਨਾਂ ਦਿਆਂ ਪੈਰਾਂ ਦੀਆਂ ਨਾੜਾਂ ਵੱਲ ਦੇਖੀਏ ਚੁੱਪ ਕਰ ਜਾਈਏ ਤੇ ਪਹਾੜਾਂ ਵੱਲ ਦੇਖੀਏ ਚੁੱਪ ਕਰ ਜਾਈਏ ਤੇ ਪਹਾੜਾਂ ਵੱਲ ਦੇਖੀਏ ਕਸ਼ਮੀਰ ਚੇਤੇ ਆਉਂਦਾ ਏ ਗੁੰਮ ਗਿਆ ਭੈਣਾ ਦਾ ਕੋਈ ਵੀਰ ਚੇਤੇ ਆਉਂਦਾ ਏ ਮਾਂ ਜੀ ਦੀ ਭੈੜਿਆਂ ਨਤੀਜਿਆਂ ਤੋਂ ਡਰੀ ਸੀ ਟੀਵੀ ਅਖਬਾਰਾਂ ਜੀ ਦੀ ਫੋਟੋ ਜਾਰੀ ਕਰੀ ਸੀ ਧੂਏਂ ਦੇ ਗੁਬਾਰਾਂ ਨੇ ਛੱਡਿਆ ਨਾ ਕੱਖ ਵੀ ਪਿੰਡ ਜਿਹੜੇ ਬਣ ਗਏ ਉਜਾੜਾਂ ਵੱਲ ਦੇਖੀਏ ਚੁੱਪ ਕਰ ਜਾਈਏ ਤੇ ਪਹਾੜਾਂ 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 ਵੱਲ ਦੇਖੀਏ
ਲਓ ਜੀ ਹੁਣੇ ਆਪਾਂ ਗੀਤ ਸੁਣ ਕੇ ਹਟੇ ਆ ਪਿਆਰੇ ਦੋਸਤੋ ਮਨਪ੍ਰੀਤ ਦੀ ਆਵਾਜ਼ ਦੇ ਬਹੁਤ ਹੀ ਖੂਬਸੂਰਤ ਰਚਨਾ ਤੇ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਨਾਲ ਮਨਪ੍ਰੀਤ ਸਿੰਘ ਹੋਰਾਂ ਨੇ ਸਾਨੂੰ ਇਸ ਗੀਤ ਨੂੰ ਸੁਣਾਇਆ ਲਓ ਜੀ ਇਹ ਮਨਦੀਪ ਭਾਜੀ ਹੋਰਾਂ ਦੀ ਮਾਨ ਸਾਹਿਬ ਦੀ ਇਹ ਪਸੰਦ ਦਾ ਗੀਤ ਸੀ ਪ੍ਰੋਗਰਾਮ ਦੇ ਵਿਚ ਇਕ ਵਾਰੀ ਫਿਰ ਤੋਂ ਹਾਜ਼ਰੀ ਭਰਨ ਆ ਗਏ ਤਾਇਓਰੀ ਦਾ ਹਲੇ ਤੱਕ ਨਹੀਂ ਬਹੁੜੇ ਮੈਨੂੰ ਲੱਗਦਾ ਕਿ ਸ਼ਾਇਦ ਉਹ ਮੀਟਿੰਗ ਦੇ ਵਿੱਚ ਚਰਚਾ ਦੇ ਵਿੱਚ ਸ਼ੁਰੂ ਉਹਨਾਂ ਨੇ ਮੀਟਿੰਗ ਪਹਿਲਾਂ ਨਾ ਕਰਦੀ ਹੋਵੇ ਚਲੋ ਜਦ ਤੱਕ ਆਉਂਦੇ ਨੇ ਆਪਾਂ ਤੁਹਾਡਾ ਸਾਥ ਜਿਹੜਾ ਉਹ ਬਣਾਈ ਰੱਖਣੀ ਕੱਲ ਚੱਲ ਰਹੀ ਸੀ ਚਰਚਾ ਥੋੜੀ ਜੀ ਉਹਦੇ ਬਾਰੇ ਮੈਂ ਵੀ ਬਿਆਨ ਕਰ ਲੈਣਾ ਕਿਉਂਕਿ ਬਾਅਦ ਦੇ ਵਿੱਚ ਮੇਰੇ ਵਿਚਾਰਾਂ ਦਾ ਕੋਈ ਮਾਇਨਾ ਹੀ ਨਹੀਂ ਰਹਿ ਜਾਣਾ ਜੋ ਤਾਇਓਰੀ ਆਏ ਗੱਲਬਾਤ ਗੁਰਵਿੰਦਰ ਭਾਜੀ ਕਰ ਰਹੇ ਸਨ ਕਿ ਜਿਹੜੇ ਗੋਰਿਆਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ ਬੇਸਿਕਲੀ ਪੂਰੀ ਦੁਨੀਆਂ ਦੇ ਉੱਤੇ ਉਹਨਾਂ ਨੇ ਰਾਜ ਕੀਤਾ ਤਾਂ ਕੁਝ ਤਾਂ ਉਹਨਾਂ ਦੀਆਂ ਵਿਉਂਤਬੰਦੀਆਂ ਹੋਣਗੀਆਂ, ਕੁਝ ਤਾਂ ਉਹਨਾਂ ਦੀਆਂ ਜਿਹੜੀਆਂ ਇੱਕ ਚੰਗੀਆਂ ਚੀਜ਼ਾਂ ਵੀ ਹੋਣਗੀਆਂ, ਜਿਹਦਾ ਕਰਕੇ ਉਹ ਪੂਰੀ ਦੁਨੀਆਂ ਦੇ ਉੱਤੇ ਰਾਜ ਕਰ ਗਏ। ਦਿਮਾਗ ਤੋਂ ਕੰਮ ਲੈਂਦੇ ਸਨ ਤਾਂ ਵੱਖ ਕਰ ਲੈਂਦੇ ਸਨ ਤਾਕਤਾਂ ਨੂੰ, ਕਹਿੰਦੇ ਕਿ ਜਦੋਂ ਤੁਸੀਂ ਉਹਨਾਂ ਦਾ ਇੱਕ ਰੂਲ ਸੀ ਡਿਵਾਈਡ ਐਂਡ ਰੂਲ, ਕਿਸੇ ਨੂੰ ਵੱਖ ਕਰ ਦੇਣਾ ਤੇ ਫਿਰ ਰਾਜ ਕਰਨਾ, ਤੇ ਜੇ ਭਾਈਚਾਰਾ ਜਿਸ ਦੇ ਵਿੱਚ ਦੋ ਜੇ ਭਰਾ ਜੇ ਚਾਰ ਭਰਾ ਅੱਠ ਦਸ ਭਰਾ ਜਾਂ ਦਸ ਅੱਠ ਰਾਜੇ ਨੇ ਜਿਹੜੇ ਉਹ ਇੱਕ ਥਾਂ ਨੇ ਤਾਂ ਉਹਨਾਂ ਨੂੰ ਹਰਾਉਣਾ ਨਾਮੁਮਕਿਨ ਹੋ ਜਾਂਦਾ ਸੀ। ਉਹ ਕੀ ਕਰਦੇ ਸੀ ਕਿ ਦੋਨਾਂ ਦੇ ਵਿੱਚ ਪਾੜ ਪਾ ਕੇ ਚਾਰਾਂ ਦੇ ਵਿੱਚ ਦਸਾਂ ਦੇ ਵਿੱਚ ਪਾੜ ਪਾ ਕੇ ਉਹਨਾਂ ਨੂੰ ਕੱਲਾ ਕੱਲਾ ਕਰਕੇ ਤੇ ਫਿਰ ਉਹਨਾਂ ਨੂੰ ਖਤਮ ਕਰਦੇ ਸੀ। ਜਿਹੜਾ ਚੰਗੇਜ਼ ਖਾਨ ਸੀ ਉਹਦੀ ਮਾਂ ਨੇ ਇਹੀ ਉਹਨੂੰ ਗੁਣ ਦੱਸਿਆ ਸੀ ਕਿ ਚੰਗੇਜ਼ ਖਾਨ ਦੀ ਮਾਂ ਨੇ ਕਿਹਾ ਸੀ ਕਿ ਪੁੱਤਰ ਜ਼ਿੰਦਗੀ ਦੇ ਵਿੱਚ ਕਦੇ ਵੀ ਕੱਲਾ ਨਾ ਰਹੀਂ। ਭਰਾ ਅਕਸਰ ਉਹਨਾਂ ਦੇ ਲੜਦੇ ਰਹਿੰਦੇ ਸਨ ਕਿਉਂਕਿ ਚੰਗੇਜ਼ ਖਾਨ ਦੇ ਪਿਤਾ ਨੂੰ ਮਾਰ ਦਿੱਤਾ ਗਿਆ ਤੇ ਮਾਂ ਨੇ ਉਹ ਆਪਣੇ ਬੱਚਿਆਂ ਨੂੰ ਜੰਗਲ ਦੇ ਵਿੱਚ ਲੈ ਗਈ। ਜੰਗਲ ਦੇ ਵਿੱਚ ਉਹ ਪਲਿਆ, ਉੱਥੇ ਭਰਾ ਜਿਹੜੇ ਆਪਸ ਵਿੱਚ ਲੜਦੇ ਹੁੰਦੇ ਸਨ, ਖੇਡਦੇ, ਅੱਜ ਕੱਲ ਵੀ ਤੁਸੀਂ ਦੇਖੋ ਖੇਡੋ ਤੇ ਇੱਕ ਦੂਜੇ ਨਾਲ ਲੜ ਪੈਂਦੇ ਨੇ। ਚੰਗੇਜ਼ ਖਾਨ ਦੀ ਮਾਂ ਨੇ ਕਿਹਾ ਸੀ ਕਿ ਪੁੱਤਰ ਕਦੇ ਜ਼ਿੰਦਗੀ ਦੇ ਵਿੱਚ ਹਾਰ ਦਾ ਸਾਹਮਣਾ ਨਹੀਂ ਤੁਹਾਨੂੰ ਕਰਨਾ ਪਏਗਾ ਅਗਰ ਤੁਸੀਂ ਇਕੱਠੇ ਆ। ਉਹਨੇ ਇੱਕ ਇੱਕ ਲੱਕੜ ਸਾਰਿਆਂ ਨੂੰ ਦਿੱਤੀ ਤੇ ਇਹਨੂੰ ਕਿਹਾ ਤੋੜੋ। ਉਹਨੇ ਜਦੋਂ ਤੋੜਿਆ ਤਾਂ ਸਾਰਿਆਂ ਨੇ ਤੋੜ ਦਿੱਤੀ। ਫਿਰ ਉਹ ਇੱਕ ਇੱਕ ਲੱਕੜ ਸਾਰੀ ਇਕੱਠੀ ਕਰਕੇ ਪੰਜਾਂ ਜਿੰਨੇ ਵੀ ਉਹਨਾਂ ਦੇ ਭਰਾ ਸਨ ਉਹਨਾਂ ਨੂੰ ਲੱਕੜ ਉਹਨਾਂ ਤੋਂ ਲਈ ਇੱਕ ਇੱਕ ਲੱਕੜ ਤੇ ਉਹਨਾਂ ਨੂੰ ਇੱਕ ਗੱਠੜੀ ਬੰਨ ਕੇ ਉਹਦਾ ਇੱਕ ਗੁੱਛਾ ਬਣਾ ਕੇ ਤੇ ਦਿੱਤਾ। ਉਹਨਾਂ ਨੂੰ ਕਿਹਾ ਇਹਨੂੰ ਤੋੜੋ। ਜਦੋਂ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਟੁੱਟੀ। ਤਾਂ ਉਹਨਾਂ ਨੇ ਕਿਹਾ ਸੀ, ਮਾਂ ਉਹਦੀ ਨੇ ਕਿਹਾ ਸੀ ਕਿ ਜੇ ਤੁਸੀਂ ਸਾਰੇ ਇੱਦਾਂ ਰਲ ਕੇ ਰਹੋਗੇ ਤਾਂ ਕਦੇ ਤੁਹਾਨੂੰ ਕੋਈ ਤੋੜ ਨਹੀਂ ਸਕਦਾ। ਤਾਂ ਇਸੇ ਰੂਲ ਨੂੰ ਫੋਲੋ ਕਰਕੇ ਤਾਂ ਉਹ ਚੰਗੇਜ਼ ਖਾਨ ਨੇ ਕਾਫੀ ਦੁਨੀਆਂ ਦੇ ਉੱਤੇ ਰਾਜ ਕੀਤਾ। ਤੇ ਇਸੇ ਤਰੀਕੇ ਦੀ ਕਹਾਣੀ ਇੱਕ ਸਿਕੰਦਰ ਦੀ ਕਹਾਣੀ ਤੁਸੀਂ ਸੁਣੀ ਹੋਏਗੀ ਸ਼ਾਇਦ, ਕਿ ਸਿਕੰਦਰ ਨੇ ਪੂਰੀ ਦੁਨੀਆਂ ਦੇ ਉੱਤੇ ਰਾਜ ਕੀਤਾ। ਉਹਦੇ ਇੱਕ ਵਿਉਂਤਬੰਦੀ ਇੱਕ ਉਹਨਾਂ ਦਾ ਇੱਕ ਖਾਸੀਅਤ ਸੀ ਕਿ ਉਹ ਆਪਣੇ ਜਿਹੜੇ ਸੈਨਾ ਸੀ ਉਹਨਾਂ ਦਾ ਖਿਆਲ ਜ਼ਿਆਦਾ ਰੱਖਦੇ ਸੀ। ਕਹਿੰਦੇ ਨੇ ਕਿ ਸਿਕੰਦਰ ਨੇ ਜਦੋਂ ਡੇਰੀਅਸ ਵਿਰੁੱਧ ਲੜਾਈ ਦੌਰਾਨ ਜਦੋਂ ਹੋਏ ਸਾਰੇ ਜਿਹੜੇ ਲਾਮ ਲਕਸ਼ਰ ਉਹਦੇ 400 ਮੀਲ ਦਾ ਸਫ਼ਰ 11 ਦਿਨਾਂ ਦੇ ਵਿੱਚ ਤੈਅ ਕੀਤਾ। 400 ਮੀਲ ਦਾ, ਯਾਨੀ ਕਿ ਦੇਖ ਲਓ ਪੰਜਾਬ ਤੋਂ ਦਿੱਲੀ ਵੱਲ ਨੂੰ ਜਾਣਾ ਹੋਵੇ ਤੁਰ ਕੇ, ਇਹਨਾਂ ਨੇ ਮਹਿਜ਼ 11 ਦਿਨਾਂ ਦੇ ਵਿੱਚ ਤੈਅ ਕੀਤਾ। ਤੇ ਉਸ ਦੀ ਫੌਜ ਜਿਹੜੀ ਆ ਉਹ ਕਾਫ਼ੀ ਥੱਕ ਗਈ, ਭੁੱਖ ਤੇ ਪਿਆਸ ਨਾਲ ਜਿਹੜੀ ਉਹ ਬੇਹਾਲ ਹੋ ਗਈ। ਸਭ ਤੋਂ ਵੱਡੀ ਘਾਟ ਸੀ ਪਾਣੀ ਦੀ, ਕਿਉਂਕਿ ਬੰਦਾ ਭੁੱਖਾ ਮਹੀਨਾ ਡੇਢ ਮਹੀਨਾ ਰਹਿ ਸਕਦਾ ਪਰ ਧਿਆਇਆ ਨਹੀਂ ਰਹਿ ਸਕਦਾ। ਤੇ ਸਭ ਤੋਂ ਪਾਣੀ ਦੀ ਘਾਟ ਸੀ ਤੇ ਕੁਝ ਸਿਪਾਹੀ ਦੂਰੋਂ ਦਰਿਆ ਤੋਂ ਪਾਣੀ ਦੇ ਕੁਝ ਤੋੜੇ ਲੈ ਕੇ ਆਏ। ਜ਼ਾਹਿਰ ਜੀ ਗੱਲ ਆ ਕਿ ਪਾਣੀ ਥੋੜਾ ਸੀ ਤੇ ਉਹਨਾਂ ਨੇ ਸਿਕੰਦਰ ਨੂੰ ਆਣ ਕੇ ਕਿਹਾ, ਕਹਿੰਦੇ ਕਿ ਪਹਿਲਾਂ ਪਾਣੀ ਤੁਸੀਂ ਸਾਡੇ ਰਾਜੇ ਹੋ ਤਾਂ ਪਹਿਲਾਂ ਪਾਣੀ ਤੁਸੀਂ ਪੀਓ। ਤਾਂ ਸਾਰੇ ਵੇਖ ਰਹੇ ਸੀ, ਸਾਰੀ ਫੌਜ ਵੇਖ ਰਹੀ ਸੀ, ਉਹਨਾਂ ਦਾ ਹੌਸਲਾ ਵੀ ਟੁੱਟ ਗਿਆ ਸੀ ਕਿ ਪਾਣੀ ਤੋਂ ਬਿਨਾਂ ਆਪਾਂ ਲੜਾਂਗੇ ਕਿਵੇਂ, ਵੀ ਅਸੀਂ ਐਵੇਂ ਜਬ 'ਚ ਪੈ ਗਏ ਹਾਂ, ਕਿਹੜੇ ਚੱਕਰਾਂ 'ਚ ਪਏ ਹਾਂ। ਤਾਂ ਉਹਨਾਂ ਦਾ ਹੌਸਲਾ ਜੋ ਟੁੱਟ ਗਿਆ ਤਾਂ ਉਹਨਾਂ ਨੇ ਕਿਹਾ ਵੀ ਪਾਣੀ ਤੁਸੀਂ ਪੀਓ। ਸਿਕੰਦਰ ਨੇ ਆਪ ਪਾਣੀ ਪੀਣ ਦੀ ਬਜਾਏ ਕਹਿੰਦੇ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਪਿਆਸੇ ਹਾਂ ਜੀ, ਤਾਂ ਪਹਿਲਾਂ ਮੇਰੇ ਸਾਥੀ ਪਾਣੀ ਪੀਣਗੇ, ਉਹਨਾਂ ਦੀ ਪਿਆਸ ਬੁੱਝ ਗਈ ਤਾਂ ਸਮਝ ਲਓ ਮੇਰੀ ਪਿਆਸ ਬੁੱਝ ਗਈ, ਇਸ ਲਈ ਮੈਨੂੰ ਤੁਸੀਂ ਪਹਿਲ ਨਾ ਦਿਓ, ਪਹਿਲਾਂ ਸਾਰਾ ਜਿਹੜਾ ਪਾਣੀ ਮੇਰੇ ਸਾਥੀਆਂ ਨੂੰ ਪਿਆਓ। ਜਦੋਂ ਇਹ ਗੱਲ ਸਾਰੇ ਜਿਹੜੇ ਫੌਜ ਉਹ ਦੇਖ ਰਹੀ ਸੀ ਸੁਣ ਰਹੀ ਸੀ, ਤੇ ਸਿਕੰਦਰ ਦੇ ਇਸ ਫੈਸਲੇ ਨੂੰ ਦੇਖ ਕੇ ਸਾਰੇ ਸਿਪਾਹੀ ਜਿਹੜੇ ਹੌਸਲੇ ਵਿੱਚ ਆ ਗਏ ਤੇ ਉਹਨਾਂ ਨੇ ਕਿਹਾ ਸਿਕੰਦਰ ਅਸੀਂ ਤੇਰੇ ਨਾਲ ਹਾਂ, ਤੇਰੇ ਜੇ ਆਗੂ ਹੋਵੇ ਸਾਡੇ ਕੋਲ ਤਾਂ ਪਿਆਸ ਭੁੱਖ ਕੀ ਅਸੀਂ ਸਭ ਕੁਝ ਦੁੱਖ ਜਰ ਲਾਂਗੇ, ਤੇ ਚਲੋ ਕਹਿੰਦਾ ਚੱਲੀਏ ਕੁਝ ਨਵੀਂ ਧਰਤੀ ਜਿੱਤੀਏ ਤੇ ਨਵਾਂ ਇਤਿਹਾਸ ਸਿਰਜੀਏ। ਇਹ ਸੀ ਸਿਕੰਦਰ ਦੀ ਖਾਸੀਅਤ ਜਿਹਨੇ ਉਹਨਾਂ ਦੇ ਵਿੱਚ ਫਿਰ ਤੋਂ ਜਾਨ ਭਰ ਦਿੱਤੀ ਬਿਨਾਂ ਪਾਣੀ ਤੋਂ ਜਾਂ ਬਿਨਾਂ ਕਿਸੇ ਰੋਟੀ ਪਾਣੀ ਤੋਂ। ਇਹ ਖਾਸੀਅਤ ਹੁੰਦੀ ਹੈ ਕਿਸੇ ਵੀ ਇਨਸਾਨ ਦੀ ਜਿਹੜਾ ਕਾਫੀ ਮਸ਼ਹੂਰ ਹੋਇਆ। ਸਾਨੂੰ ਜਦੋਂ ਅਸੀਂ ਕਿਸੇ ਨੂੰ ਗਹਿਰਾਈ ਤੋਂ ਜਾਂਚਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਕਿ ਕਿਸੇ ਬੰਦੇ ਦੇ ਵਿੱਚ ਕੋਈ ਖਾਸੀਅਤ ਤਾਂ ਜ਼ਰੂਰ ਰਹੀ ਹੋਊਗੀ ਜਿਹੜਾ ਉਹਨੇ ਇਸ ਤਰੀਕੇ ਦੇ ਨਾਲ ਦੁਨੀਆਂ ਤੋਂ ਵੱਖਰਾ ਕੰਮ ਕੀਤਾ ਜਿਹੜਾ ਅਸੀਂ ਨਹੀਂ ਕਰ ਪਾਏ। ਤਾਂ ਉਸ ਖਾਸੀਅਤ ਨੂੰ ਜਾਣਨਾ ਪਹਿਚਾਨਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਅਸੀਂ ਕਿਸੇ ਦੀ ਚੜ੍ਹਤ ਕਿਸੇ ਦੀ ਇਹ ਦੇਖ ਲੈਂਦੇ ਕਿ ਇਹਦੀ ਇਨਕਮ ਇੰਨੀ ਹੈ ਇਹਦੀ ਇੰਨੀ ਹੈ, ਇਹ ਨਹੀਂ ਪਤਾ ਲੱਗਦਾ ਕਿ ਉਹਨੇ ਕਿੰਨਾ ਸੰਘਰਸ਼ ਕੀਤਾ ਹੋਏਗਾ ਜਾਂ ਉਸ ਦੇ ਵਿੱਚ ਉਹਦੀ ਡੈਡੀਕੇਸ਼ਨ ਆਪਣੇ ਕੰਮ ਪ੍ਰਤੀ ਕਿੰਨੀ ਹੋਏਗੀ, ਇਹ ਦੇਖਣਾ ਬਹੁਤ ਜ਼ਰੂਰੀ ਹੈ। ਚਲੋ ਜੀ, ਇਹ ਤਾਂ ਗੱਲਾਂ ਬਾਤਾਂ ਜਿਹੜੀਆਂ ਜਿਹਨ ਦੇ ਵਿੱਚ ਆ ਗਈਆਂ। ਗੁਰਵਿੰਦਰ ਭਾਈ ਨੇ ਕੱਲ੍ਹ ਗੱਲ ਛੇੜੀ ਸੀ, ਤਾਏ ਹੋਰੀ ਸ਼ਾਇਦ ਛੇੜ ਜਾਂ ਨਾ ਛੇੜਨ, ਮੈਂ ਸੋਚਿਆ ਆਪਣਾ ਵਿਚਾਰ ਜ਼ਰੂਰ ਵਿੱਚ ਦੇ ਦਈਏ। ਚਲੋ ਜੀ, ਅਗਲਾ ਜਿਹੜਾ ਗੀਤ ਆ ਗੁਰਵਿੰਦਰ ਭਾਜੀ ਹੋਰਾਂ ਦੀ ਪਸੰਦ ਦਾ ਹੀ ਆਉਣ ਵਾਲਾ ਜੀ, ਉਹ ਗੀਤ ਆ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ, ਸਮਾਂ ਹੈ ਸੁਹਾਣਾ। ਫਿਲਮ ਘਰ ਘਰ ਕੀ ਕਹਾਣੀ ਦੇ ਵਿਚੋਂ ਲਿਆ ਗਿਆ। ਇਹ ਜਿਹੜਾ ਉਹ ਹਿੰਦੀ ਚ ਕਹੀ ਹੈ ਘਰ ਘਰ ਕੀ ਕਹਾਣੀ, ਪੰਜਾਬੀ ਚ ਘਰ ਘਰ ਕੀ ਕਹਾਣੀ ਬਣਨਾ। ਜਿਹਦੇ ਤੋਂ ਬਾਅਦ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿਚ ਚੱਲ ਜਾਂਦੀ ਹੈ। ਬਹੁਤ ਹੀ ਖੂਬਸੂਰਤ ਗੀਤ ਹੈ, ਇਹ ਵੀ ਗੀਤ ਸੁਣਨ ਵਾਲਾ। ਇਹ ਗੀਤ ਤੁਹਾਨੂੰ ਦੋ ਬੈਕ ਟੂ ਬੈਕ ਆਪਾਂ ਤੁਹਾਨੂੰ ਸੁਣਾਵਾਂਗੇ ਜਦ ਤੱਕ ਤਾਇਆ ਜੀ ਹੋਰੀ ਆ ਜਾਂਦੇ ਨੇ। ਤੁਸੀਂ ਪਿਆਰੇ ਦੋਸਤੋ ਪ੍ਰੋਗਰਾਮ ਦੇ ਵਿਚ ਸੁਨੇਹਾ ਜ਼ਰੂਰ ਭੇਜਣਾ। ਭੇਜਣ ਦੇ ਲਈ ਈਮੇਲ ਆਈਡੀ ਤੁਸੀਂ ਨੋਟ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਪ੍ਰੋਗਰਾਮ ਦੇ ਵਿਚ ਭੇਜ ਸਕਦੇ ਹੋ।
ਚੱਲ ਜਿੰਦੀਏ ਚੱਲ ਉੱਠ ਚੱਲੀਏ
ਖਾਤਰ ਚੱਲੀਏ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ ਉਸ ਨਗਰ ਦਰਬਾਨ ਸਖਤ ਕੁਝ ਨਾ ਲੈ ਜਾਣ ਨਹੀਂ ਦਿੰਦੇ ਹੁਮੇ ਦੀ ਪੰਡ ਬਾਰ ਲਵਾ ਲੈਣ ਅੰਦਰ ਲਿਆਉਣ ਨਹੀਂ ਦਿੰਦੇ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ ਚੱਲ ਜਿੰਦੀਏ ਚੱਲ ਉੱਡ ਚੱਲੀਏ ਕਿਤੇ ਖੰਭ ਲਗਾ ਕੇ ਗੀਤਾਂ ਦੇ ਨਾ ਸੱਚ ਤੇ ਝੂਠ ਦਾ ਤਰਕ ਹੋਵੇ ਨਾ ਰੱਬ ਬੰਦੇ ਵਿੱਚ ਫਰਕ ਹੋਵੇ ਨਾ ਚੱਕਰ ਪੁੰਨ ਪਲੀਤਾਂ ਦੇ ਉਸ ਨਗਰ ਵੱਲ ਤੁਰਦੇ ਜਿਹੜੇ ਮੁੜਦੇ ਨਹੀਂ ਦੀਵਾਨੇ ਜਿਉਂ ਕਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ ਉਸ ਨਗਰ ਵੱਲ ਤੁਰਦੇ ਜਿਹੜੇ ਮੁੜਦੇ ਨਹੀਂ ਦੀਵਾਨੇ ਜਿਉਂ ਕਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ ਜੋ ਸ਼ੀਸ਼ਾ ਯਾਦ ਕਰਾਉਂਦਾ ਬਨ ਕੇ ਕਰਦੇ ਚੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ
ਤੂੰ ਆਇਆ ਬੜਾ ਸਾਰਗਾ ਪੀਰਾਂ ਦੀ ਦੁਆ
ਵਰਗਾ ਉਹ ਬੰਦ ਕਰ ਦੋ ਗੀਤ ਓਏ ਨੂਰ ਵਰਗਾ ਤੇ ਸੂਰ ਮਿਲ ਗਈ ਨੂਰ ਵਰਗਾ ਕਿ ਤੇਰਾ ਮੂੰਹ ਸੂਰ ਵਰਗਾ
ਉਹ ਤਾਇਆ ਜੀ ਆਉਂਦੇ ਵਿਚਾਰੇ ਦੀ ਬੇਇੱਜ਼ਤੀ ਲਾਪੇ ਕਰਨੀ ਕਿ ਤੁਸੀਂ ਲੇਟ ਆਏ ਆ
ਲੇਟ ਆਏ ਆ ਤੇ ਫਿਰ ਹੁਣ ਮੈਨੂੰ ਦੇਣਾ ਹੀ ਮਾਰਾ ਭਾਈ ਲੱਗ ਗਿਆ ਉਹ ਕੰਮ ਥੋੜਾ ਸੀ ਉੱਥੇ ਬਹੁਤ ਜ਼ਿਆਦਾ ਕੰਮ ਸੀ ਉਹ ਕੰਮ ਹੈ ਹੀ ਪਛੀ ਲਿਖੜੇ ਬਾਲੇ ਆਏਗੀ ਫੈਸਲੇ ਜਿਹੜੇ ਨਾ ਉਹ ਹੈ ਬਾਲੇ
ਅੱਛਾ ਫੈਸਲੇ ਕਰਨ ਦੇ ਚੱਕਰ ਦੇ ਵਿੱਚ ਤੁਸੀਂ ਪ੍ਰੋਗਰਾਮ ਚ ਲੇਟ ਹੋ ਜਾਂਦੇ
ਉਹ ਕਰੀਏ ਕਿ ਯੱਬ ਕਿੰਨੀ ਆ ਪੁੱਤ ਯੱਬ ਕਈ ਆ ਮੈਂ ਕਿਹਦਾ ਕਿਹਦਾ ਮਾਂ ਰੱਖ ਲਾ ਉਹ ਮੇਰੇ ਯਾਰ ਬਸੇਰੇ ਮੈਂ ਕਿਹਦਾ ਕਿਹਦਾ ਮਾਂ ਰੱਖ ਲਾ ਹੁਣ ਜਿਹੜਾ ਕੋਈ ਯਾਰ ਮਿੱਤਰ ਆ ਉਹਦਾ ਮਾਣ ਤਾਣ ਬਹੁਤ ਰੱਖਣਾ ਪੈਂਦਾ
ਜੀ
ਸੰਸਾਰ ਦਾ ਹੀ ਨਹੀਂ ਗਿਆ ਮਾਂ ਜਿਹੜਾ ਤੁਹਾਡੇ ਕੰਮ ਆਉਂਦਾ ਤੇ ਮੁਹੱਬਤ ਪਿਆਰ ਹੁੰਦਾ ਹੀ ਉਹਦੇ ਤੇ ਆ ਜਿਹੜਾ ਕੰਮ ਨਾ ਹੋਵੇ ਉਹ ਤਾਂ ਸਾਡੇ ਅੱਖੀ ਰੜਕਦਾ ਹੀ ਨਹੀਂ ਜੀ ਇਹ ਤੇ ਤਾਇਆ ਜੀ ਫਿਰ ਨਿਯਮ ਹੀ ਐਸਾ ਚ ਬਣਿਆ ਵਾ ਤੇ ਪਰ ਇਸ ਨਿਯਮ ਦੇ ਜਿਹੜਾ ਉਲਟ ਜਾਵੇ ਜਿਹੜਾ ਦੁਸ਼ਮਣ ਨੂੰ ਵੀ ਗੱਲ ਬਕੜੀ ਪਾਵੇ ਉਹ ਕੰਮ ਸਾਧੂਆਂ ਦਾ ਨਾਮ ਜਪੜਾ ਤੇ ਨਾਮ ਜਪਾਉਣਾ ਇਹ ਕੰਮ ਸਾਧੂਆਂ ਦਾ ਉਹ ਮੇਰੇ ਪਿਆਰੇ ਇਹ ਕੰਮ ਸਾਧੂਆਂ ਦਾ ਉਹ ਮੇਰੇ ਸੁਣੇ ਇਹ ਕੰਮ ਸਾਧੂਆਂ ਦਾ ਹੋਏ ਇੱਕ ਗਾਣਾ ਮੈਨੂੰ ਯਾਦ ਆ ਗਿਆ ਜਿੰਦੂ ਵਾਲਾ
ਜੀ
ਅੱਜ ਤੁਸੀਂ ਲਾਇਆ ਨਾ ਜਿੰਦੂਆ ਜਿੰਦੂਆ ਉਹ ਵੇ ਜਿੰਦੂਆ ਵੇ ਮਾਇਆ ਨਾਲ ਨੀ ਜਾਣੀ ਹਾਏ ਜਿੰਦੂਆ ਵੇ ਮਾਇਆ ਨਾਲ ਨੀ ਜਾਣੀ ਉਹਦੀ ਗੱਲ ਸੁਣੋ ਕਹਿੰਦਾ ਕਹਿੰਦਾ ਲੈ ਕੇ ਨਾਲ ਕੁਛ ਨੀ ਜਾਣਾ
ਸਹੀ ਗੱਲ ਤਾਂ ਜੀ ਨਾਲ ਕੁਛ ਨੀ ਜਾਣਾ
ਤੇ ਭਾਈ ਆ ਕਹਿੰਦਾ ਛੱਡ ਕੇ ਇੱਥੇ ਵੀ ਕੁਛ ਨੀ ਜਾਣਾ ਇਹਦਾ ਜੇ ਨਾਲ ਨਹੀਂ ਨਾ ਕੁਛ ਜਾਣਾ ਤੇ ਛੱਡ ਕੇ ਸੁਣਿਆ ਇੱਥੇ ਵੀ ਕੁਛ ਨੀ ਜਾਣਾ ਤੇ ਨਾਲ ਹੀ ਚਲੋ ਨਾਲ ਨਾਲ ਚਲੇ ਜੀ ਅਧਾਰੀ ਲਾ 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 ਤਾਂ ਜੀ ਪ੍ਰੋਗਰਾਮ ਦੇ ਵਿੱਚ ਆਪਣੇ ਸਰੋਤੇ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਯੁਵਰਾਜ ਭਾਜੀ ਅੱਜ ਕਾਫੀ ਟਾਈਮ ਬਾਅਦ ਆਪਣੇ ਨਾਲ ਜੁੜੇ ਨੇ ਯੁਵਰਾਜ ਲੋਹਾ ਕਹਿੰਦਾ ਲੋਹਾ ਨੀ ਦੋਹਾ ਦੋਹਾ ਕੀ ਹੁੰਦਾ ਲੋਹਾ ਹੁੰਦਾ ਐਵੇਂ ਖੇਤਰੋਂ ਖੇਤਰੋ ਯੁਵ ਕਰੀਆ ਤੂੰ ਮੇਰੇ ਨੂੰ ਪਹਿਲਾਂ ਹੀ ਜੰਮ ਪਿਆ ਸੀ ਬੜਾ ਤੂੰ ਜੰਮਿਆ ਏਡਾ ਕਿਸੇ ਕਦੂਰ ਏਡਾ ਏਡਾ ਇੰਨਾ ਕਿ ਤਾਂ ਕੋਈ ਨੀ ਬੱਚਾ ਹੁੰਦਾ ਪਤਾ ਨੀ ਤੂੰ ਪੋਰਾ ਏਡਾ ਬੱਚਾ ਵੇਖ ਲਾ ਏਡਾ ਏਡੇ ਤੇ ਚਿੜੀ ਦੇ ਹੁੰਦੇ ਨੇ ਏਡਾ ਨਹੀਂ ਜਿਆਦਾ ਛੋਟਾ ਹੋ ਗਿਆ ਏਡਾ ਕਿਸੀ ਏਡੇ ਚੂਹੇ ਦੇ ਹੁੰਦੇ ਨੇ ਚੂਹੇ ਦੇ ਚਿੜੀ ਨਾਲੋਂ ਵੀ ਛੋਟੇ ਹੁੰਦੇ ਤੂੰ ਬੜਾ ਚੂਹਿਆਂ ਦਾ ਦਾਈ ਲਗਾ ਰਿਹਾ ਮੈਂ ਤੈਨੂੰ ਕਹਿਣ ਦਿਆ ਏਡਾ ਏਡੀ ਤਾਂ ਤਾਇਆ ਜੀ ਇਹਲੇ ਦੇ ਬੱਚੇ ਹੁੰਦੇ ਨੇ ਤੂੰ ਮੈਨੂੰ ਸਮਝ ਨੀ ਆਉਂਦੀ ਤੂੰ ਉਦੋਂ ਸ਼ੀਸ਼ਾ ਵੇਖ ਲਿਆ ਤੈਨੂੰ ਕੀ ਪਤਾ ਕਿਆ ਕਹਿੰਦੇ ਤੈਨੂੰ ਅਸੀਂ ਰਹਿਆ ਤੇ ਪਤਾ ਤੈਨੂੰ ਆ ਵੀ ਕਿਹੜਾ ਸੀ ਮੈਂ ਫੋਟੋਆਂ ਦੇਖੀਆਂ ਪੁਰਾਣਿਆਂ ਦੀਆਂ ਉਹ ਫੋਟੋ ਦੀ ਜਦੋਂ ਇਹ ਬੋਲਿਆ ਦਾ ਜੈਲ ਆਇਆ ਉਹਨੇ ਸੀਗੀਆਂ ਉਦੋਂ ਤੂੰ ਕਿਹੜਾ ਹੋ ਗਿਆ ਸੀ ਉਦੋਂ ਤੂੰ ਹੋ ਗਿਆ ਹੁਣ ਡਬਲ ਮੈਨਰ ਦਾ ਨਾਮ ਤੁਸੀਂ ਕੁੱਤਿਆਂ ਦਾ ਹੀ ਲਿਓ ਕੁੱਤੇ ਵਫ਼ਾਦਾਰ ਆ ਲੈਣ ਨੂੰ ਮੈਂ ਨਾਮ ਬਾਂਦਰਾਂ ਦਾ ਵੀ ਲੈ ਸਕਦਾ ਬਾਂਦਰ ਵਫ਼ਾਦਾਰ ਨੀ ਬਾਂਦਰ ਲਾਲਚੀ ਹੁੰਦੇ ਆ ਅਦਾ ਫਿਰ ਚੰਗਾ ਤੁਸੀਂ ਮੇਰੇ ਹੱਕ ਦੀ ਗੱਲ ਕੀਤੀ ਸੀ ਨਹੀਂ ਮੈਂ ਤੇ ਹੱਕ ਦੀ ਕੀਤੀ ਨਹੀਂ ਪਸੰਦ ਆਈ ਤੂੰ ਬਾਂਦਰ ਬਾਂਦਰ ਕਰਕੇ ਕਹਿ ਦਿੰਦਾ ਬਾਂਦਰ ਕਰ ਤੂੰ ਤਾਂ ਹੈ ਨੀ ਸੀ ਚਲੋ ਫੇਰ ਵੀ ਠੀਕ ਹੈ ਜਿਹੜਾ ਤੁਸੀਂ ਡਾਬਰਮੈਨ ਕਿਹਾ ਹੁਣ ਨੂੰ ਬਾਂਦਰ ਆਈਆਂ ਅੱਲਾ ਤਾਇਆ ਫਿਰ ਕਿਸੇ ਪਾਸੇ ਤੇ ਸੂਤ ਆ ਜਾਓ ਨਾ ਨਹੀਂ ਸੂਤ ਨੀ ਮੈਂ ਆਉਣਾ ਸੂਤ ਆਹਨੇ ਮੈਂ ਇੱਕ ਵਾਰ ਪਹਿਲੇ ਸੂਤ ਇੱਕ ਵਾਰ ਮੈਨੂੰ ਭਾਈਏ ਪਹਿਲਾਂ ਹੀ ਕਰ ਛੱਡਿਆ ਸੀ ਉਹ ਉਹਦਾ ਸੂਤ ਆਇਆ ਮੈਂ ਹਲੇ ਤੱਕ ਸੂਤ ਨੀ ਆ ਤੇ ਕਹਿੰਦੇ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਸਾਰਿਆਂ ਤੇ ਤਾਇਆ ਜੀ ਸਭ ਤੇ ਮਾਰੇ ਕਿਰਪਾ ਕਰੇ ਸੱਚੇ ਪਾਤਸ਼ਾਹ ਮਾਲਕ ਆ ਉਹ ਸਭਨਾਂ ਦਾ ਮਾਲਕ ਸੱਚੇ ਪਾਤਸ਼ਾਹ ਤੇ ਤਾਇਆ ਜੀ ਕਹਿੰਦੇ ਮੱਥਾ ਟੇਕਦਾ ਸਿਹਤ ਕਿਵੇਂ ਆ ਜੀ ਸਿਹਤ ਬਹੁਤ ਵਧੀਆ ਆਪਣੇ ਯੁਵਰਾਜ ਸਿਹਤ ਦਾ ਤੂੰ ਪੁੱਛਦਾ ਕੀ ਆ ਬਹੁਤ ਚੰਗਾ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਆ ਉਹਦੀ ਮਿਹਰ ਸਦਕੇ ਦੇਣੀ ਜਿਹੜੇ ਆ ਉਹ ਕਟੀਆਂ ਨੇ ਆ ਤੇ ਤੂੰ ਦੱਸ ਵੀ ਦੋ ਚਾਰ ਦਿਨ ਤੋਂ ਆਇਆ ਨਹੀਂ ਕੀ ਪੱਛੀ ਲਾ ਗਏ ਸੀ ਲੋਹਾ ਕਤਰ ਨੂੰ ਜੰਗ ਲੱਗ ਗਿਆ ਕਿ ਗੱਲ ਕੀ ਹੋਈ ਆ ਨਾ ਤੂੰ ਗੀਤ ਦੀ ਕੋਈ ਫਰਮਾਇਸ਼ ਕੀਤੀ ਕਾਫੀ ਦਿਨਾਂ ਤੂੰ ਸੁਖਪ੍ਰੀਤ ਦੇ ਚੱਲਣਾ ਹੀ ਚੱਲਣਾ ਉਹ ਲੈ ਸੁਖਪ੍ਰੀਤ ਤੋਂ ਜ਼ਿਆਦਾ ਆਇਆ ਸੁਖਪ੍ਰੀਤ ਲੈ ਅੱਜ ਤੁਸੀਂ ਯਾਦ ਕੀਤਾ ਅੱਜ ਨਹੀਂ ਆਏ ਨਹੀਂ ਤਾਂ ਹੋ ਨਹੀਂ ਸਕਦਾ ਸੁਖਪ੍ਰੀਤ ਨੂੰ ਯਾਦ ਨਾ ਕਰਾਂ ਤਾਂ ਉਹ ਆਵੇ ਨਾ ਤੇ ਸੁਖਪ੍ਰੀਤ ਨਹੀਂ ਆਏ ਤਾਂ ਸੁਖ ਜਿੰਦਰ ਭਾਜੀ ਆਏ ਸੁਖ ਜੀਵਨ ਭਾਜੀ ਆਏ ਨੇ ਚਲੋ ਸੁਖ ਤੇ ਆਇਆ ਨਾ ਪੁੱਤ ਕੋਈ ਵੀ ਹੋਇਆ ਸੁਖ ਤੇ ਆਇਆ ਨਾ ਸੁਖ ਦਾ ਸਾਹ ਵੀ ਫੇਰੀ ਅਮਾ ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਦਾ ਆਨੰਦ ਮਾਰ ਰਹੇ ਹਾਂ ਜੀ ਵਾਹ 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 ਪ੍ਰੋਗਰਾਮ ਦਾ ਆਨੰਦ ਤੁਸੀਂ ਮਾਰ ਰਹੇ ਆ ਅਸੀਂ ਤੁਹਾਡੀਆਂ ਗੱਲਾਂ ਦਾ ਆਨੰਦ ਮਾਰ ਰਹੇ ਸੁਖ ਜੀ ਪ੍ਰੀਤ ਨੂੰ ਲੋ ਪ੍ਰੀਤ ਵੀ ਆ ਗਏ ਨੇ ਪ੍ਰੀਤ ਨੀ ਕਹਿੰਦਾ ਤੇ ਆ ਗਏ ਨਾ ਮੈਨੂੰ ਪਤਾ ਸੀ ਮੈਂ ਕਿਹਾ ਆਉਣਗੇ ਨਾ ਮੁਮਕਿਨ ਕਦੇ ਹੋ ਨੀ ਸਕਦਾ ਅਸੀਂ ਆਈਏ ਜੇ ਨਾ ਆਈਏ ਸੁਖ ਪ੍ਰੀਤ ਆਊਗਾ ਆ ਜਾ ਸ਼ੇਰ ਜਮਾਨਾ ਸੁਖ ਜੀਵਨ ਤੇਰਾ ਬੜਾ ਵੀਰ ਜਿਹੜਾ ਉਹ ਹਲੇ ਗੱਲ ਕਰਦਾ ਤੇਰੇ ਨਾਲ ਗੁਫ਼ਤਗੂ ਕਰਨੇ ਆ ਤੇ ਕਹਿੰਦੇ ਜੀ ਪਲੀਜ਼ ਗਾਣਾ ਸੁਣਾ ਦਿਓ ਲਹੂ ਦੀ ਆਵਾਜ਼ ਲਹੂ ਦੀ ਆਵਾਜ਼ ਲਹੂ ਦੀ ਆਵਾਜ਼ ਤਾਇਆ ਜੀ ਲਹੂ ਦੀ ਆਵਾਜ਼ ਤੁਸੀਂ ਸੁਣਿਆ ਨੀ ਉਹ ਕੁੜੀ ਦਾ ਸਿਮਰਨ ਦਾ ਜਿਹੜਾ ਉਹ ਜਿਹੜੇ ਨੇ ਬੜਾ ਸੋਹਣਾ ਕੁੜੀ ਨੇ ਗਾਇਆ ਸੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕੁੜੀਆਂ ਜਿਹੜੀਆਂ ਉਹ ਗੰਦ ਜਿਹਨਾਂ ਨੇ ਮਚਾਇਆ ਤਾਂ ਉਸ ਗੰਦ ਦੇ ਖਿਲਾਫ਼ ਉਹਨਾਂ ਨੇ ਬਹੁਤ ਸੋਹਣਾ ਤਾਂ ਉਹ ਇੱਕ ਸੋਹਣਾ ਗੀਤ ਜਿਹੜਾ ਗਾਇਆ ਕੋਈ ਨੀ ਅੱਛਾ ਉਹ ਕੁੜੀ ਨੇ ਬਸ ਧੁੰਮ ਮਚਾਈ ਪੂਰੀ ਮੈਂ ਸ਼ਾਬਾਸ਼ੀ ਉਹਨੂੰ ਦੇਣੀ ਸੀ ਪਰ ਮੈਨੂੰ ਪਤਾ ਨੀ ਵੀ ਪਿੰਡ ਸ਼ਹਿਰ ਕਿਹੜਾ ਉਹਦਾ ਤੇ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਗੀਤ ਜਿਹੜੀ ਲਹੂ ਦੀ ਆਵਾਜ਼ ਆ ਉਹ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਿਆ ਤੇ ਪ੍ਰੋਗਰਾਮ ਦੇ ਸੁਖਪ੍ਰੀਤ ਭਾਜੀ ਆਪਾਂ ਨੂੰ ਸੁਣਦੇ ਪਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਤੇ ਮਲਕੀਤ ਭਾਜੀ ਸਤਿ ਸ਼੍ਰੀ ਅਕਾਲ ਲੈ ਸੁਖਪ੍ਰੀਤ ਤੈਨੂੰ ਹੁਣ ਯਾਦ ਕੀਤਾ ਸੀ ਮੈਨੂੰ ਉਦੋਂ ਸਾਡੀ ਗੁੜੀ ਕਹਿੰਦੀ ਆਪਣਾ ਰਾਜ ਇਹਨੇ ਬਿਤਾਇਆ ਸਾਰਿਆਂ ਨੂੰ ਉੱਠ ਗਏ ਇਹਨਾਂ ਤੈਨੂੰ ਯਾਦ ਕੀਤਾ ਯਾਦ ਕੀਤਾ ਆ ਵੇਖ ਲੈ ਹੁਣ ਮੈਂ ਤੈਨੂੰ ਯਾਦ ਕੀਤਾ ਤੇ ਕੁਦਰਤੀ ਮੇਰਾ ਬਹੁਤ ਆ ਵੀ ਗਿਆ ਤੇ ਓਹੋ ਗੱਲ ਹੋਈ ਨਾ ਯਾਦ ਕਰੀਏ ਤੇ ਅਗਲਾ ਵੀ ਯਾਦ ਕਰਦਾ ਜੀ ਤੇ ਤਾਇਆ ਜੀ ਯਾਦ ਤੇ ਕਰਦਾ ਚੰਦਨ ਸੰਧ ਸਾਹਿਬ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਤਾਇਆ ਜੀ ਮੰਦੀ ਭਾਜੀ ਕਿਵੇਂ ਸਿਹਤਾਂ ਠੀਕ ਠਾਕ ਨੇ ਸਿਹਤਾਂ ਦੇ ਆਦੋ ਪੁੱਛਦਾ ਜਾਂਦਾ ਨਾ ਧਿਮੀ ਧਿਮੀ ਮਿੱਠੀ ਮਿੱਠੀ ਖੁਸ਼ਬੂ ਆ ਰਹੀ ਹੈ ਤੇ ਮੈਂ ਸੋਚਿਆ ਵੀ ਮੱਲੀ ਸਾਹਿਬ ਦੇ ਸੈਂਟ ਦੀ ਖੁਸ਼ਬੂ ਆ ਰਹੀ ਆ ਪਰ ਨਹੀਂ ਇਹ ਚੰਦਨ ਦੀ ਖੁਸ਼ਬੂ ਆ ਚੰਦਨ ਇੱਕ ਕਮਾਲ ਦੀ ਜਿਹੜੀ ਆ ਉਹ ਬਹੁਤ ਮਹਿੰਗੀ ਲੱਕੜ ਆ ਜਿਹੜੀ ਕਿ ਕੁਦਰਤ ਦੇ ਵਿੱਚ ਇੰਨੀ ਸੋਹਣੀ ਖੁਸ਼ਬੂ ਛੱਡਦੀ ਆ ਜੇ ਬੰਦਾ ਨੂੰ ਹੱਥ ਲਾ ਲਓ ਹੱਥਾਂ ਚੋਂ ਖੁਸ਼ਬੂ ਹੀ ਨਹੀਂ ਜਾਂਦੀ ਜੀ ਕਹਿੰਦੇ ਜੀ ਪ੍ਰੋਗਰਾਮ ਦੀ ਸਟਾਰਟਿੰਗ ਤਾਂ ਅੱਜ ਕਹਿੰਦੇ ਜੀ ਪਰਸਲ ਕਹਿੰਦੇ ਪ੍ਰਸਾਰ ਭਾਰਤੀ ਵਰਗੀ ਕਰਤੀ ਤੁਸੀਂ ਸਰ ਅੱਛਾ ਉਹ ਤੂੰ ਕੋਈ ਹੋਰ ਹੀ ਗੱਲ ਕਹਿਤੀ ਤਾਇਆ ਜੀ ਹੋਰ ਹੀ ਤਾਂ ਕੋਈ ਗੱਲ ਨਹੀਂ ਕਹੀ ਇਹਦਾ ਗੁੱਸਾ ਨਾ ਕਰੋ ਚੰਦਨ ਸਾਹਿਬ ਇਹ ਨਾ ਪੱਛੇ ਰਗੜਾ ਆਪਣੇ ਆਪ ਨੂੰ ਬਹੁਤ ਵੱਡਾ ਆਰ ਜੇ ਮੰਨਦਾ ਇਹ ਹੁੰਦੇ ਆਰ ਜੇ ਕਿਹੜੀ ਆ ਤੇ ਹੁਣ ਲੱਭ ਜਾਂਦਾ ਟੈਲੀਫੋਨ ਆ ਹਾਂਜੀ ਟੈਲੀਫੋਨ ਆਇਆ ਤਾ ਜੀ ਉਹ ਬਾਲਾ ਤੇ ਹੈਲੋ ਸਤਿ ਸ਼੍ਰੀ ਅਕਾਲ ਉਹ ਬੱਲੇ ਦੀਪੇ ਦਿਲ ਪੰਜਾਬੀ ਜੀ ਜਵਾਬ ਪੰਜਾਬੀ ਕਹੇਗਾ ਤਾਂ ਪਤਾ ਲੱਗੂ ਕਿ ਦੀਪਾ ਬੋਲਦਾ ਉਹ ਵਾਲਾ ਦੀਪੇ ਬੱਲੇ
ਪਹਿਲਾਂ ਤਾਂ ਮੈਂ ਤੁਹਾਨੂੰ ਨਾ ਇਹ ਦੌਰਾ ਸਤਿ ਸ਼੍ਰੀ ਅਕਾਲ ਕਹਿਣ ਲੱਗਾ
ਹਾਂਜੀ
ਸਰਦਾਰ ਬਿਸ਼ਨ ਸਿੰਘ ਧਨੌਲੇ ਵਾਲੇ ਨੂੰ ਹੱਥ ਜੋੜ ਕੇ ਸਕੂਗਾ
ਹਾਂਜੀ ਸਤਿ ਸ਼੍ਰੀ ਅਕਾਲ ਜੋੜ ਕੇ ਸਾਡੇ ਵੱਲੋਂ ਹੈਲੋ ਬੁਲਾਓ ਹੈਲੋ ਭਾਜੀ ਹੈਲੋ
ਕੀ ਹਾਲ ਹੈ ਭਾਜੀ ਸਤਿ ਸ਼੍ਰੀ ਅਕਾਲ ਜੀ
ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਕਿਵੇਂ ਸਿਹਤਾਂ ਠੀਕ ਠਾਕ ਨੇ ਦੀਪਾ ਭਾਜੀ ਕਿਵੇਂ ਕੰਮ ਕਾਰ ਤੇ ਡਟੇ ਜਾਂਦੇ ਹੋ
ਕਮਰੇ ਡਰੇ ਹੈ ਮੈਂ ਨਾ ਜਿੰਨਾ ਕਿੰਨੇ ਸਰਦਾਰ ਜੀ ਨੂੰ ਤੁਸੀਂ ਗੱਲ ਹੋਣੀ ਆ ਵੀ ਪੂਰਾ ਨਾਮ
ਹਾਂਜੀ
ਤਾਈ ਨੂੰ ਮੈਂ ਪੂਰਾ ਨਾਮ ਲੈ ਕੇ ਸਤਿ ਸ਼੍ਰੀ ਅਕਾਲ ਬੁਲਾਉਣੀ ਆ ਤਾਈ ਨੂੰ ਮੈਂ ਸਰਦਾਰ
ਉਹ ਬੱਲੇ 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 ਬਾਈ ਮੈਂ ਤੇ ਖੁਸ਼ ਹੋ ਗਿਆ ਮੈਂ ਸੋਚਦਾ ਵੀ ਆਨੰਦ 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 ਹੀ ਹੋ ਗਿਆ ਵਾਹ
ਕਿਆ ਬਾਤ ਹੈ ਕਿਆ ਫੈਸਲਾ
ਹਲੇ ਇਹਦਾ ਫੈਸਲਾ ਨਾ ਵੀ ਉਹ ਮਤਲਬ ਅੱਜ ਹਲੇ ਹੁਣੇ ਆ ਹਲੇ ਜਿਹੜੀ ਹੋਏ ਨੀ ਫੈਸਲੇ ਦੀ ਵਾ ਹਲੇ ਹੁਣ ਫੈਸਲੇ ਫੈਸਲੇ ਪੰਜ ਸੱਤ ਤਰ੍ਹਾਂ ਦੇ ਰਲੇ ਆ ਇਹ ਤਾਂ ਫੈਸਲਾ ਉਹ ਆ ਵੀ ਜਿਹੜਾ ਪੰਜ ਸੱਤ ਆ ਹੁਣ ਤੈਨੂੰ ਕਿਹੜੇ ਕਿਹੜੇ ਦੱਸੀਏ ਉਹ ਕਹਿੰਦੇ ਝੱਗਾ ਝੱਗਾ ਢਿੱਡ ਨੰਗਾ ਹੋਣਾ ਤੂੰ ਫਾਇਦਾ ਕੀ ਹੋਣਾ ਸਾਡੇ ਨੁਕਸਾਨ ਆ ਫਾਇਦਾ ਕਾਹਦਾ ਫਾਇਦਾ ਕਾਹਦਾ ਆਉਣਾ ਉਹਨੇ ਫਾਇਦਾ ਤੇ ਤਾਂ ਹੋਵੇ ਨਾ ਹੋਣਾ ਉਹ ਸਿਆਣੇ ਕਹਿੰਦੇ ਹਾਂ ਅਸੀਂ ਤੇ ਕਹਿੰਦੇ ਆ ਵੀ ਅਸੀਂ ਤੈਨੂੰ ਹੁਣ ਫੈਸਲੇ ਦੱਸ ਤਾਂ ਦਈਏ ਫਿਰ ਪਿੰਡ ਦੀ ਬਦਨਾਮੀ ਹੋਣੀ ਆ ਤੇ ਬਦਨਾਮੀ ਪਿੰਡ ਦੀ ਕਾਹਦੀ ਪਿੰਡ ਦੇ ਸਰਪੰਚ ਦੀ ਬਦਨਾਮੀ ਪੰਚਾਂ ਦੀ ਬਦਨਾਮੀ ਤੁਹਾਡੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਪਈਆ ਸੱਦ ਲੈਂਦੇ ਆ ਲੈ ਵੀ ਇੱਕ ਤੈਨੂੰ ਮੈਂ ਫੈਸਲਾ ਦੱਸ ਦਿੰਦਾ ਬਾਕੀ ਉਹਦੇ ਨਾਲ ਰਲਦੇ ਮਿਲਦੇ ਆ ਇਹ ਫੈਸਲਾ ਇੱਦਾਂ ਹੋਇਆ ਵੀ ਉਹ ਨਾਲੀਆਂ ਵਾਲਾ ਮਸਲਾ ਸੀ ਤੇ ਇਹ ਜਿਹੜਾ ਦੂਸਰਾ ਵਾ ਗੁਲਜ਼ਾਰ ਸਿੰਘ ਦੀ ਜਿਹੜੀ ਘਰ ਦੀ ਆ ਉਹ ਪਤਾ ਨਹੀਂ ਵੀ ਕਿਹੜੇ ਆਟੇ ਦੇ ਚੱਕੀ ਦਾ ਆਟਾ ਖਾਂਦੀ ਆ ਉਹ ਕਹਿਕੇ ਨੀ ਬਈ ਉਹਨੇ ਨਾ ਮਤਲਬ ਅਸੀਂ ਇੱਕ ਬੰਦਾ ਬੁੜੀ ਰੱਖੀ ਆ ਤੇ ਨਾਲ ਉਹਦਾ ਪਰਾਉਣਾ ਦੋਵੇਂ ਉਹ ਬੜੇ ਮਿਹਨਤੀ ਆ ਤੇ ਉਹ ਕੀ ਕਰਦੇ ਨੇ ਨਾਲੀਆਂ ਜਿਹੜੀਆਂ ਉਹਦੇ ਵਿੱਚ ਜਿਹੜੀ ਮਿੱਟੀ ਮੁੱਟੀ ਜੰਮ ਜਾਂਦੀ ਉਹ ਸਾਫ਼ ਕਰਦੀਆਂ ਉਹ ਤੇ ਹਫ਼ਤੇ ਬਾਅਦ ਉਹ ਆਟੇ ਦੀ ਇੱਕ ਕਬਲੀ ਲੈਂਦੇ ਆ ਤੇ ਵੀ ਮਤਲਬ ਰੋਟੀ ਪਾਣੀ ਖਾਣਾ ਅਗਲੇ ਨੇ ਆਟਾ ਗੁੰਨ ਕੇ ਖਾਣਾ ਹੋਰ ਖਾ ਵੀ ਕੀ ਲਓ ਤੇ ਉਹ ਹੁਣ ਇਹ ਜਿਹੜੀ ਗੁਲਜ਼ਾਰ ਦੀ ਬੋਲਦੀ ਆ ਤੇ ਇਹਨੇ ਨਾ ਆਪਣਾ ਖੁਰਪਾ ਜਿਹਾ ਬਣਾ ਲਿਆ ਤੇ ਇਹ ਕਹਿੰਦੀ ਮੈਂ ਆਪਣੀ ਨਾਲੀ ਆਪ ਸਾਫ਼ ਕਰੂੰਗੀ ਤੇ ਆਟਾ ਨੀ ਮੈਂ ਦੇਣਾ ਇਹਦੇ ਚੱਕਰ ਦੇ ਵਿੱਚ ਹੁਣ ਉਹ ਜਿਹੜੀ ਇਹਦੀ ਗੁਆਂਢਣ ਆ ਉਹ ਕਹਿੰਦੇ ਵੀ ਜੇ ਤੂੰ ਹੁਣ ਖੁਰਪਾ ਬਣਾ ਹੀ ਲਿਆ ਤੇ ਮੈਂ ਵੀ ਆਟਾ ਕੀ ਦੇਣਾ, ਸਾਡੀ ਵੀ ਨਾਲੀ ਗਾਂ ਤੱਕ ਸਾਫ ਕਰ ਜਾ ਕਰ। ਓਹਨੇ ਗਾਲ ਗੱਪੜੀ ਕਰ ਦਿੱਤੀ, ਕਹਿੰਦੀ ਮੈਂ ਤੇਰੇ ਪਿਓ ਦੀ ਨੌਕਰ ਲੱਗੀ ਆ, ਆਪਦਾ ਖੁਰਪਾ ਬਣਾਓ ਤੇ ਆਪਦੀ ਨਾਲੀ ਸਾਫ ਕਰੋ। ਲੈ ਵੀ ਇਸ ਚੱਕਰ ਦੇ ਵਿਚ ਜੁੰਡੀ ਜੁੰਡੀ ਹੋ ਗਈਆਂ, ਬੁੜੀਆਂ ਫਸ ਪਈਆਂ ਇੱਕ ਦੂਜੇ ਦੇ ਥਪੜੋ ਥਪੜੀ ਹੋ। ਮੈਂ ਸਮਝਦਾ ਵੀ ਬੜੀ ਕਮਾਲ ਦੀ ਗੱਲ ਆ ਵੀ ਏਦਾਂ ਦੇ ਫੈਸਲੇ ਜਿਹੜੇ ਆ ਅੱਜ ਹੋਣੇ ਆ, ਅੱਜ ਹੁਣ ਇਹ ਤਹਿਤੀਕਾਤ ਹੋਣੀ ਆ ਵੀ ਲੜਾਈ ਦਾ ਮੁੱਲ ਕੀ ਮੁੱਢ ਕੀ ਆ। ਹੁਣ ਇਹ ਸਾਡਾ ਬੱਸੀ ਵਾਲਾ ਸੋ ਤੇ ਹੈ ਨਹੀਂ ਵੀ ਜਿਹੜਾ ਤੁਹਾਨੂੰ ਪੁੱਛੀਏ ਵੀ ਇਹਦੇ ਵਿਚ ਕਿਹੜਾ ਗਲਤ ਤੁਹਾਨੂੰ ਲੱਗਦਾ। ਮਤਲਬ ਤੂੰ ਤਾਂ ਫੈਸਲਾ ਬੜੀ ਛੇਤੀ ਲੈਣਾ ਆਂਦਾ। ਜਿਹੜੀ ਜਿਹੜੀ ਤੂੰ ਫੈਸਲਾ ਸੁਣਾਦਾ ਤੂੰ ਤਾਂ ਮੈਨੂੰ ਲੱਗਦਾ ਵੀ ਪੰਚਾਇਤ ਨੂੰ ਚਾਹ ਵੀ ਨੀ ਪੀਣ ਦੇਣੀ। ਸਹੀ ਗੱਲ ਪੰਚਾਇਤ ਬਰਖਾਸਤ ਕਰਕੇ ਘਰੋਂ ਭੇਜ ਦੇਣੀ, ਅਸੀਂ ਹਲੇ ਪੰਜ ਸੱਤ ਘੰਟੇ ਕੱਢਣੇ। ਗੱਲ ਇਹ ਹਰ ਇੱਕ ਬੰਦੇ
ਨਾਲ ਜਲਦੀ ਫੈਸਲਾ ਹੋਵੇ, ਜਲਦੀ ਕੰਮ ਨਿਬੜੇ।
ਤਰੀਕ ਤੇ ਫੈਸਲਾ ਉਦੋਂ ਨੀ ਹੋਣਾ, ਸਮਾਂ ਥੋੜਾ ਅਸੀਂ ਇਸ ਕਰਕੇ ਲੈ ਜਾਂਦੇ ਆ ਵੀ ਕਿਸੇ ਦੇ ਉੱਤੇ ਮਤਲਬ ਅਨਿਆ ਨਾ ਕਿਸੇ ਨਾ ਹੋਵੇ, ਨਿਆ ਹੋਵੇ। ਮੈਂ ਤਾਂ ਸਮਝਦਾ ਦੀਪੇ ਭਾਜੀ ਨੇ ਬੜਾ ਸੋਹਣਾ ਫੈਸਲਾ ਕੀਤਾ। ਅੱਛਾ ਤੂੰ ਮੰਨ ਲਾ ਵੀ ਤੂੰ ਪੰਚਾਇਤ ਚ ਆ, ਮੈਂ ਤੈਨੂੰ ਹੁਣ ਛੋਟੀ ਜਿਹੀ ਮੰਨ ਲਾ ਤੂੰ ਪੰਚਾਇਤ ਚ ਖੜੋ ਗਿਆ, ਖੜੋ ਕੇ ਤੂੰ ਹੁਣ ਫੈਸਲਾ ਦੱਸ ਤੇ ਮੈਂ ਤੈਨੂੰ ਦੱਸਦਾ ਵੀ ਪਿੰਡ ਦਿਆਂ ਨੇ ਇਹਦੇ ਬਾਰੇ ਕੀ ਜਵਾਬ ਦੇਣਾ। ਤੂੰ ਫੈਸਲਾ ਦੱਸ, ਮੈਂ ਤੈਨੂੰ ਜਵਾਬ ਦੱਸ ਦਾ। ਹਾਂ ਗੱਲ ਤੇ ਸਹੀ ਆ, ਤੁਸੀਂ ਕਹਿਣਾ ਦਸ ਮਿੰਟ ਤੁਸੀਂ ਲੈ ਜਾਣੇ ਆ
ਗੱਲਾਂ ਬਾਤਾਂ
ਗੱਲਾਂ ਆ, ਇਹ ਗੱਲ ਓਦਾਂ ਠੀਕ ਤੇਰੀ। ਜਿਸਕਾ ਕਾਮ ਉਸੀ ਕੋ ਸੋਭੇ,
ਉਸੀ ਕੋ ਸਾਜੇ।
ਰੂਹ ਕੱਢਦੀ ਨਾ ਪਤਾ ਇਹਨੂੰ ਫੇਰ ਲੱਗਣਾ ਪੈਸੇ ਲੱਗਣਾ। ਹਾਂ
ਮਜ਼ਾ
ਆਉਂਦਾ ਗੱਲਬਾਤ ਕਰੇ, ਕਈ ਗੱਲਾਂ ਬਾਤਾਂ ਹੁੰਦੀਆਂ ਤੁਹਾਡੇ ਨਾਲ ਮਾਤਾ ਲਾਭ ਕਰ ਲਈ।
ਤੁਸੀਂ
ਸਾਨੂੰ ਦੱਸਿਆ ਹੀ ਨਹੀਂ ਬਈ, ਚੱਲਦਾ ਨਹੀਂ ਅਸੀਂ ਕਿਹਾ ਉਦਾਂ ਹੀ ਕੈਮ ਲੱਗਾ ਹੋਣਾ।
ਤੁਹਾਡਾ
ਟੈਲੀਫੋਨ ਨੀ ਲੱਗਦਾ, ਅਸੀਂ ਆਪੇ ਉਹਦੇ ਤੇ ਮਾੜਾ ਮੋਟਾ ਜਿਹੜਾ ਕੋਈ ਰੇਕ ਮਾਰ ਜਾ ਫੇਰ ਕੇ ਤਾਂ ਉਹਨੂੰ ਦੁਬਾਰਾ ਧੋ ਦਾ ਗਏ।
ਗੱਲ ਇਹ ਵੀ ਉਹ ਮੈਨੂੰ ਨਾ ਮੈਨੂੰ ਦੇਖੋ ਮਾਈਕ੍ਰੋਵੇਵ ਦੀ ਗੱਲ ਹੁੰਦੀ ਸ਼ੌਨ ਕੀ ਜਿਹੜੀ ਮੈਨੂੰ ਸਵਾਲ ਉਹਨੇ ਫੋਨ ਕਰਕੇ
ਇਹ ਤੇ ਹੈ ਯਾਰ ਉਹ ਤੂੰ ਫੇਰ ਉਹ ਗਾਣਾ ਸੁਣਿਆ ਨਹੀਂ ਨਜ਼ਾਰਾ ਫੋਨ ਤੇ ਜੋ ਮਿਲ ਕੇ ਆਉਂਦਾ ਕੀ ਕਿਹੜਾ ਗੀਤਾ ਮਿਲ ਗਿਆ ਸਾਰਾ ਗਾਣਾ ਤੇ ਨਹੀਂ ਆਹੋ ਗਾਣਾ ਉਹ ਮਟੂ ਦਾ ਗੀਤ ਲਾਵੇ ਮਟੂ ਦਾ ਮੈਨੂੰ ਨੀ ਪਤਾ ਕਿਹੜੇ ਦਾ ਗੀਤ ਮੈਂ ਫਿਰ ਬੱਸ ਚ ਸੁਣਿਆ ਸੀ ਮੈਂ ਜਾ ਕੇ ਡਰਾਈਵਰ ਨੂੰ ਕਿਹਾ ਮੈਂ ਕਿਹਾ ਬੰਦ ਕਰ ਉਹ ਗੀਤ ਕੀ ਤੁਸੀਂ ਲੱਚਰ ਗੀਤਾਂ ਦੇ ਚਗੜ ਭੂਣੀਆਂ ਕਰੀਆਂ ਨੇ ਉਹ ਕਹਿੰਦਾ ਸਾਰਾ ਤੇ ਤੂੰ ਹੁਣ ਸੁਣ ਲਿਆ ਹੁਣ ਮੁਕੇ ਤੇ ਬੰਦ ਕਰਾਉਣਾ ਆ ਗਿਆ ਮੈਨੂੰ ਉਹਨੇ ਬੇਇੱਜ਼ਤ ਬੜਾ ਕੀਤਾ ਸਾਰਾ ਕਹਿੰਦਾ ਸੁਣ ਲਿਆ
ਗਾਣੇ ਚੱਲਦੇ ਹਾਲਾਤ ਹੀ ਏਦਾਂ ਦੇ
ਨਹੀਂ ਨਹੀਂ ਮੈਂ ਕਹਿ ਕਿਹਾ ਉਹ ਸਾਰੀ ਦੁਨੀਆਂ ਸੁਤੀ ਇੱਕ ਬਾਬਾ ਜਿਹਾ ਮੂਹਰੇ ਬੈਠਾ ਉਹ ਮੈਂ ਕਿਹਾ ਤੂੰ ਸਿਆਣਾ ਬਣਾ ਤੂੰ ਬੜੇ ਧਿਆਨ ਨਾਲ ਸੁਣ ਗਿਆ ਤੂੰ ਇਹਨਾਂ ਨੂੰ ਕਿਹਾ ਕਿ ਉਹਨੇ ਵੀ ਗਾਣਾ ਬੰਦ ਕਰ ਉਹ ਕਹਿੰਦਾ ਬਾਬਾ ਕੀ ਕਹਿੰਦਾ ਤੂੰ ਮੈਂ ਕਿਹਾ ਤੈਨੂੰ ਤਾਂ ਸੁਣਦਾ ਨੀ ਤੂੰ ਵਿਚਾਰਿਆ ਕਹਿ ਲੈਣਾ ਇਸ ਕਰਕੇ ਥੋੜਾ ਜਿਹਾ ਉਹ ਮੈਂ ਉਹਦਾ ਗੋਰਿਆ ਥੋੜਾ ਜਿਹਾ ਮੈਂ ਕਿਹਾ ਵੀ ਇਹਨੂੰ ਥੋੜਾ ਜਿਹਾ ਦੱਸੀਏ ਸਹੀ ਗੱਲ ਅੱਜ ਦੀਪੇ ਭਾਜੀ ਗੀਤ ਕਿਹੜਾ ਫਿਰ ਸੁਣਨਾ ਚਾਹੁੰਦੇ ਹੋ
ਚਲੋ ਸਰ ਤੁਸੀਂ ਵੈਸੇ ਆਪਣੇ ਕਿਸ਼ੋਰ ਸਾਹਿਬ ਦਾ ਗਾਣਾ ਲਾਇਆ ਸੀ ਜਦੋਂ ਗਾਣਾ ਲਾਇਆ ਤਾਂ ਮੈਂ ਨਾਸੀ ਬਹੁਤ ਹੀ ਗਾਣਾ ਲਾ ਕੇ ਲੱਗਾ ਨੀ ਤੁਹਾਨੂੰ ਪਤਾ ਵੀ ਮੇਰਾ ਫੇਵਰੇਟ ਸਿੰਗਰ ਕਿਸ਼ੋਰ ਸਾਹਿਬ ਹੀ ਆ ਅੱਜ ਕਿਸ਼ੋਰ ਸਾਹਿਬ ਦਾ ਗਾਣਾ ਸੁਣਨਾ ਫਿਲਮ ਆਂਧੀ ਚ
ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਆਂਧੀ ਫਿਲਮ ਦੇ ਵਿੱਚ
ਹਾਂਜੀ ਤੁਮ ਆ ਗਏ ਹੋ ਨੂਰ ਆ ਗਿਆ
ਅੱਛਾ ਤੁਮ ਆਏ ਤੋ ਨੂਰ ਆ ਗਿਆ
ਤੁਮ ਆ ਗਏ
ਚਿਕੜ ਪੂੰਡੀਆਂ ਕੱਢੀ ਤੁਰਿਆ ਹੋਣਾ ਉਹ ਬਿਨਾਂ ਬੱਸ ਤੋਂ ਹੀ ਗਾਣੇ ਚਲੀ ਜਾਂਦੇ ਬਿਨਾਂ ਬੱਸ ਤੋਂ ਬਿਨਾਂ ਬੱਸ ਬਸ ਹਲਕੀ
ਆਵਾਜ਼ ਦੀ
ਕੋਸ਼ਿਸ਼ ਕਰੀ ਚਲੋ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਤੇ ਮੈਂ ਐ ਲੱਗਦਾ ਜਿੱਦਾਂ ਉਹ ਕਹਿੰਦਾ ਨਾ ਰਾਂਝਾ ਹਾਗ ਮੱਝੀਆਂ ਨੂੰ ਮਾਰੇ ਤੇ ਲੋਕੀ ਕਹਿੰਦੇ ਮੋਰ ਬੋਲਿਆ ਇਹ ਤੇਰੀ ਆਵਾਜ਼ ਬਹੁਤ ਸੋਹਣੀ ਬਹੁਤ ਸੋਹਣੀ ਆਵਾਜ਼ ਆ ਸੋਹਣਿਆ ਨਹੀਂ ਟਾਈਮ ਤਾਂ ਹਲੇ ਸ਼ੁਰੂ ਹੀ ਹੁਣ ਹੋਇਆ ਸੋਹਣਿਆ ਹੁਣ ਤੇ ਉਧਰ ਤੂੰ ਮੀਮੀ ਜਾਵਾਂਗੇ ਤੂੰ ਸਮਝ ਲਾ ਜਦੋਂ ਗੀਤ ਚੱਲਿਆ ਨਾ ਉਦੋਂ ਸਮਝ ਲੋ ਟਾਈਮ ਹੀ ਤੁਹਾਡਾ ਬਿੱਕੀ ਠੀਕ ਆ ਜੇ ਕਈ ਛੁੱਟੀ ਮਾਰ ਗਿਆ ਪੱਛੀ ਲੱਗ ਗਿਆ ਇਹਨੂੰ ਇਹ ਬਾਲਾ ਹੀ ਫੇਰੇ ਤੇ ਇਹਦਾ ਵਿਆਹ ਵਿਊ ਕਰ ਦੋ ਚਲੋ ਠੀਕ ਆ ਫਿਰ ਅਗਲੇ ਦੀ ਆਪਣੀ ਲਾਈਫ ਵੀ ਹੁੰਦੀ ਚੰਗਾ ਮਿਹਨਤੀ ਆ ਤੂੰ ਬੰਦਾ ਜਿਹੜਾ ਬੰਦਾ ਕੰਮ ਨੂੰ ਪਹਿਲ ਦਿੰਦਾ ਨਾ ਕੰਮ ਫਿਰ ਓਹਨੂੰ ਵੀ ਪਹਿਲ ਦਿੰਦਾ
ਗੱਲ ਏਦਾਂ ਵੀ ਦੇਖੋ ਹੁਣ
ਗੱਲ ਛੁੱਟੀ ਗੱਲ ਇਹ ਨੀ ਹੁੰਦੀ ਵੀ ਛੁੱਟੀ ਗੱਲ ਹੁੰਦੀ ਆ ਕਿ ਕਈ ਵਾਰ ਬੰਦੇ ਦਾ ਆਪਣਾ ਜ਼ਮੀਰ ਉਸ ਚੀਜ਼ ਨੂੰ ਇਜਾਜ਼ਤ ਨਹੀਂ ਦਿੰਦਾ ਇਹ ਨਹੀਂ ਵੀ ਕਿ ਪੈਸੇ ਮਰ ਜਾਣਗੇ ਜਾਂ ਮਾਲ ਗੁੱਸੇ ਹੋ ਜਾਣਗੇ ਪਰ ਜਿਹੜੀ ਰੂਹ ਆ ਜਿਹੜੀ ਆਤਮਾ ਹੈ ਨਾ ਆਤਮਾ ਉਸ ਚੀਜ਼ ਨੂੰ ਮਤਲਬ ਚਾਹੁੰਦੀ ਨੀ ਵੀ ਇਹ ਹੋਵੇ ਤੇ ਇੱਕ ਮੈਂ ਸਮਝਦਾ ਵੀ ਇੱਕ ਚੰਗੇ ਇਨਸਾਨ ਦੀ ਨਿਸ਼ਾਨੀ ਆ ਵੀ ਕੰਮ ਨੂੰ ਪਹਿਲ ਦੇਣੀ ਕਿਉਂਕਿ ਕੰਮ ਹੀ ਸਾਡੀ ਪਹਿਚਾਣ ਲੈ ਮੈਂ ਕਿਹਾ ਵੀ ਤੂੰ ਕਹਿਣਾ ਹੁਣ ਮਲਕੀਤ ਨੇ ਤਵਾ ਕੱਢ ਵੀ ਲਿਆ ਮੰਜ਼ਲਾ ਦਾ ਚੱਲ ਵੀ ਪਿਆ ਚੱਲ ਲਓ ਫਿਰ ਸੁਣਾ ਦਿੰਦੇ ਲੈ ਚੱਲ ਪਿਆ ਈ ਚੱਲ ਨਾਲ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ ਆਪਾਂ ਭਾਜੀ ਫਿਰ ਸੁਣਦੇ ਤੁਹਾਡੀ ਪਸੰਦ ਦਾ ਗੀਤ ਬਹੁਤ ਬਹੁਤ ਸ਼ੁਕਰੀਆ ਲੈ ਵੀ ਸੁਣਿਆ ਮਿਲਗੀ ਆਵਾਜ਼ ਚੱਕਦੇ ਹੀ ਤੇ ਲਹੂ ਦੇ ਦੋ ਰੰਗ ਵੀ ਲਾ ਦੇ
खबर नहीं थी मगर कोई भी सिरा जहां जा मिला वहीं तुम मिलोगे हो कहां से चले कहां के लिए ये खबर नहीं थी मगर कोई भी सिरा जहां जा मिला वहीं तुम मिलोगे के हम तक तुम्हारी दुआ आ रही थी तुम आ गए हो नूर आ गया है
नहीं तो शराबों से नौजा रही तुम आ गए हो
मिनट में सारे डायलॉग्स याद करना नामुमकिन है पर पांच मिनट में सफेद बालों से छुटकारा पाना बिल्कुल मुमकिन है
ट्राई गार्नियर मेन शैम्पू कलर पांच मिनट वाला हेयर कलर शैम्पू जैसे इजी टू अप्लाई ग्रेस गन इन जस्ट फाइव
GoDaddy ऑफर्स होस्टिंग दैट्स रिलायबल एंड सिंपल टू सेट अप गेट 99.9% अपटाइम एंड बेस्ट इन क्लास सिक्योरिटी टू कीप योर ऑनलाइन बिजनेस रनिंग स्मूथली Site backups happen automatically every day, so you never lose a thing. 24/7 expert support comes included. Choose from a range of hosting plans that suits your business. Get 30-day money-back guarantee, which makes your purchase totally risk-free. Host your site with the world's number one web host today.
लो जी ये गीत ਤੁਸੀਂ ਸੁਣਿਆ प्यारे दोस्तों प्रोग्राम ਦੇ ਵਿੱਚ उम्मीद है कि ये ਜਿਹੜਾ गीत किशोर कुमार की आवाज ਦੇ ਵਿੱਚ बहुत ही फॉरएवर ਜਿਹੜਾ वार बार सुने जाने वाला गीत है। जो भी सुनते हैं इस गीत में सुन के बड़ा आनंद भी आता है। लो फिर अगला गीत आप सुनना जी लहू दी आवाज। ये बहुत ही प्यारा गीत है जी। इस दे विच बहुत ही कमाल दियां गल्लां जिहड़ियां ओह कहियां गईयां सिमरन कौर ढटली ने, ते इस दे बारे बड़ी चर्चा भी चल रही है अजकल, जिस दे विच ये कहा जांदा कि सिमरन कौर ਦੀ ਜਿਹੜੀ ਆ ਓਫੀਸ਼ੀਅਲ ਜਿਹੜਾ ਅਕਾਊਂਟ ਆ ਇੰਸਟਾਗ੍ਰਾਮ ਤੇ ਉਹਨੂੰ ਵੀ ਡਿਲੀਟ ਕਰਵਾ ਦਿੱਤਾ ਗਿਆ ਹੈ ਖਾਸ ਤੌਰ ਤੇ ਰਿਪੋਰਟ ਕਰ ਕਰਕੇ। ਤਾਂ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਇਹਦੇ ਬਾਰੇ ਚਰਚਾ ਚੱਲ ਰਹੀ ਹੈ ਕਿ ਕੀ ਗੀਤ ਤੁਹਾਨੂੰ ਪਸੰਦ ਆ ਰਿਹਾ, ਠੀਕ ਆ ਜਾਂ ਗਲਤ ਆ, ਕਿਉਂਕਿ ਉਹਨਾਂ ਨੇ ਉਹਨਾਂ ਕੁੜੀਆਂ ਤੇ ਸਿੱਧਾ ਟਾਰਗੇਟ ਕੀਤਾ ਜਿਹੜੀਆਂ ਕਿ ਲੱਚਰਤਾ ਜਿਹੜੀਆਂ ਫੈਲਾ ਰਹੀਆਂ ਨੇ ਸੋਸ਼ਲ ਮੀਡੀਆ ਤੇ। ਤਾਂ ਉਸ ਬਾਰੇ ਜਿਹੜੇ ਤੇ ਜਿਹੜੇ ਇੱਕ ਖਾਸ ਰੱਖਦੇ ਨੇ ਸ਼ਖਸੀਅਤ ਜਾਂ ਖਾਸ ਜਿਹੜੇ ਸੱਭਿਆਚਾਰ ਨੂੰ ਬਚਾਉਂਦੇ ਨੇ, ਤਾਂ ਉਹਨਾਂ ਨੇ ਤਾਇ ਜੀ ਇਹਦੇ ਬਾਰੇ ਆਵਾਜ਼ ਚੱਕੀ ਹੈ ਕਿ ਜਿਹੜੀ ਸਿਮਰਨ ਕੌਰ ਨੇ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਨੇ ਬਾ ਕਮਾਲ, ਕਿ ਕਲਾਕਾਰਾਂ ਨੂੰ ਐਸੀ ਹਿੰਮਤ ਕਰਨੀ ਚਾਹੀਦੀ ਹੈ ਤਾਂ ਕਿ ਅਹਿਸਾਸ ਹੋ ਸਕੇ ਉਹਨਾਂ ਨੂੰ ਕਿ ਜਿਹਨਾਂ ਨੇ ਜਿਹੜੇ ਸੋਸ਼ਲ ਮੀਡੀਆ ਤੇ ਗੰਦ ਬੜਾ ਪਾਇਆ ਹੋਇਆ, ਕਿਉਂਕਿ ਉਹ ਵੀ ਕਿਸੇ ਦੀਆਂ ਭੈਣਾਂ ਨੇ ਕਿਸੇ ਦੀਆਂ ਧੀਆਂ ਨੇ, ਤਾਂ ਉਹ ਮੇ ਵੀ ਇਸ ਚੀਜ਼ ਨੂੰ ਭੁੱਲ ਜਾਂਦੀਆਂ ਨੇ ਕਿ ਉਹ ਜਿਸ ਤਰ੍ਹਾਂ ਦੇ ਜਿਹੜੇ ਆਪਣੇ ਵੀਡੀਓਜ਼ ਜਾਂ ਆਪਣੀਆਂ ਜਿਹੜੀਆਂ ਫੋਟੋਆਂ ਪਾਉਂਦੀਆਂ ਨੇ, ਤੇ ਉਹ ਬਾਕੀ ਸਮਾਜ ਦੇ ਉੱਤੇ ਬੜੀ ਮਤਲਬ ਮਾੜਾ ਪ੍ਰਭਾਵ ਪੈਂਦਾ, ਕਿਉਂਕਿ ਪ੍ਰਦੇਸ਼ਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਫਿਰ ਉਹ ਇਸ ਚੀਜ਼ ਨੂੰ ਬੜਾ ਮਹਿਸੂਸ ਕਰਦੇ ਨੇ ਵੀ ਇਹ ਗਲਤ ਹੋ ਰਿਹਾ, ਜੇ ਇਹਨੂੰ ਨਾ ਰੋਕਿਆ ਗਿਆ ਤਾਂ ਹੋਰ ਵੀ ਬਹੁਤ ਸਾਰਾ ਗਲਤ ਹੋਏਗਾ। ਇਸ ਤਰੀਕੇ ਦਾ ਗੀਤ ਜਿਹੜਾ ਇਹ ਲਹੂ ਦੀ ਆਵਾਜ਼ ਹੈ, ਇਹਨੂੰ ਤੁਸੀਂ ਧਿਆਨ ਨਾਲ ਸੁਣੇ, ਬੜਾ ਕਮਾਲ ਦਾ ਗੀਤ, ਆਓ ਫਿਰ ਇਸ ਗੀਤ ਨੂੰ ਸੁਣਨੇ।
ਮੇਰੇ ਸੁਪਨੇ ਦੇ ਵਿੱਚ ਆਈਆਂ ਰਾਤੀ ਕੁੜੀਆਂ ਜੀ, ਜਾਪੇ ਕੋਲ ਮੇਰੇ ਜਿਵੇਂ ਆ ਕੇ ਉਹ ਕੁਝ ਮੰਗਦੀਆਂ ਨੇ, ਪਾਏ ਸੂਟ ਬੂਟੀਆਂ ਵਾਲੇ ਗਲ ਵਿੱਚ ਚੁੰਨੀਆਂ ਸੀ, ਦੇਖ ਕੇ ਵੀਰਾ ਆਉਂਦਾ ਨੀਵੀ ਪਾ ਕੇ ਲੱਗਦੀਆਂ ਨੇ, ਤੁਹਾਨੂੰ ਆਖਿਆ ਸੀ ਸੰਸਾਰ ਬੰਨੇ ਹੱਥ ਮੈਂ ਤੇਰੇ ਮੂਹਰੇ ਆ ਕੇ ਅਕਲਾਂ ਨੂੰ ਹੱਥ ਮਾਰ, ਮੇਰਾ ਦਿਲ ਦੁਖਦਾ ਏ ਦੇਖ ਕੇ ਤੇਰੀ ਦੁਨੀਆ ਨੂੰ, ਮੈਨੂੰ ਲੱਗੇ ਜਮਾਤੀ ਤੌਰ ਤੇ ਅੱਜ ਕੱਲ ਕੁੜੀਆਂ ਨੇ ਬਿਮਾਰ, ਜੋ ਮਸ਼ਹੂਰ ਹੋਣ ਲਈ
मेरा मोबाइल उसने तोड़ा, मुझे बहुत मारा, लगातार मुझे वो मारती रही,
किसी की लाइफ इससे बहुत ज्यादा खराब
है, रिस्पेक्ट जैसे मुझे हो चाहिए क्योंकि दुनिया ने ये सब चीज देख ली है सर।
वो खुद को फेमिनिस्ट भी कहती है कि मुझसे पैसे कमाने के लिए किसी वेबसाइट पर आधे घंटे तक लाइव न्यूड सेशन।
ਦੇਖ ਤੂੰ
ਜੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਸਿਮਰਨ ਕੌਰ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਰਨੇ ਆ ਜੀ ਤਾਂ ਜੀ ਪ੍ਰੋਗਰਾਮ ਚ ਨਗਿੰਦਰ ਭਾਜੀ ਹੋਰੀ ਵੀ ਆਪਣੇ ਨਾਲ ਜੁੜ ਚੁੱਕੇ ਨੇ ਉਹ ਆ ਜਾਓ ਨਗਿੰਦਰ ਸਿੰਘ ਜੀ ਮੋਗੇ ਵਾਲੇ ਮੋਗੇ ਵਾਲੇ ਹਾਂਜੀ 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 ਉਹ ਆ ਜਾਓ ਭਰਾ ਜੀ ਆ ਜਾਓ ਆ ਜਾਓ ਆ ਜਾਓ ਬਾਬਾ ਜੀ ਵੱਡੇ ਵੀਰ ਜੀ ਆ ਜਾਓ ਆਵਾਜ਼ ਤੇ ਆਉਂਦੀ ਆ ਝੂਠ ਮਾਰਦਾ ਨਾ ਹੈਲੋ ਤੁਹਾਡੀ ਆਵਾਜ਼ ਠੀਕ ਨੀ ਆ ਰਹੀ ਨਗਿੰਦਰ ਸਿੰਘ ਜੀ ਆਵਾਜ਼ ਨੀ ਠੀਕ ਆ ਰਹੀ ਤੁਹਾਡੀ ਤੁਹਾਡਾ ਅਸੀਂ ਸਿੱਧਾ ਟੈਲੀਫੋਨ ਲਾ ਦਈਏ ਹੁਣ ਤਾਂ ਤੁਸੀਂ ਭਾਰਤ ਚ ਹੀ ਹੋ ਨੰਬਰ ਬੰਦ ਹੋ ਗਿਆ ਹਾਂ ਹੁਣ ਆਵਾਜ਼ ਆਈ ਆ ਉਹ ਅਸਲ ਦੇ ਵਿਚ ਹੁਣ ਦੱਸੋ ਕੀ ਕਹਿੰਦੇ ਤੁਸੀਂ ਅੱਛਾ ਚਲੋ ਬਹੁਤ ਹੀ ਵਧੀਆ ਇਹ ਮਤਲਬ ਨਾਮ ਜਪ ਰਿਹਾ ਸੀ ਇਹਦਾ ਮਤਲਬ ਮੈਨੂੰ ਲੱਗਦਾ ਤੁਹਾਡੀ ਆਵਾਜ਼ ਫਿਰ ਤਾਂ ਹੀ ਨੀ ਆਉਂਦੀ ਉੱਥੇ ਰੇਂਜ ਨੀ ਆਉਂਦੀ ਹੁਣ ਨਗਿੰਦਰ ਸਿੰਘ ਜੀ ਮਸਲਾ ਇਹ ਨੀ ਮਸਲੇ ਕਈ ਬਣੇ ਹੋਏ ਆ ਥੋੜੀ ਜੀ ਆਵਾਜ਼ ਵਾਲੇ ਪਾਸੇ ਨੂੰ ਲਿਆਓ ਤੇ ਉਹ ਦੁਬਾਰਾ ਟੈਲੀਫੋਨ ਲਾ ਕੇ ਵੇਖੋ ਉਹਨਾਂ ਨੂੰ ਕਿ ਕੀ ਚੱਕਰ ਕੀ ਬਣਿਆ ਜੀ ਤੇ ਤਾਂ ਜੀ ਮੈਂ ਦੁਬਾਰਾ ਟੈਲੀਫੋਨ ਲਾਉਣਾ ਜਦ ਤੱਕ ਆਪਣੀ ਗੱਲਬਾਤ ਜਿਹੜੀ ਉਹ ਚੱਲ ਰਹੀ ਸੀ ਚੰਦਨ ਭਾਜੀ ਹੋਰਾਂ ਦੇ ਨਾਲ ਤੇ ਕਹਿੰਦੇ ਨੇ ਕਿ ਤਾਇਆ ਜੀ ਕਹਿੰਦੇ ਸਟਾਰਟਿੰਗ ਤੇ ਅੱਜ ਪ੍ਰਸਾਰ ਭਾਰਤੀ ਵਰਗੀ ਕਰਤੀ ਤੁਸੀਂ ਸਰ ਤੇ ਬਹੁਤ ਵਧੀਆ ਲੱਗਾ ਮਨਦੀਪ ਭਾਜੀ ਤੁਹਾਡੀ ਸਟਾਰਟਿੰਗ ਇੰਟਰੋ ਦੇ ਬਾਰੇ ਥੈਂਕ ਯੂ ਭਾਜੀ ਥੈਂਕ ਯੂ ਕਿੱਦਾਂ ਵਧੀਆ ਲੱਗਾ ਤਾ ਜੀ ਮੈਂ ਜਿਹੜਾ ਸਟਾਰਟ ਕੀਤਾ ਅੱਛਾ ਤੇ ਹਟਾਟ ਅੱਗੇ ਵੀ ਇਹ ਕਰਦਾ ਨੈਟਰ ਹਟਾਟ ਨੀ ਹੁੰਦਾ ਪ੍ਰੋਗਰਾਮ ਕਿੱਦਾਂ ਕਰ ਰਹੇ ਤੇ ਕਹਿੰਦੇ ਜੀ ਤੇ ਗ੍ਰੇਟ ਕਾਮਨੈਸ ਐਂਡ ਕੰਪੋਜ਼ਰ ਇਹ ਤੁਹਾਡੀ ਆਵਾਜ਼ ਚ ਕਹਿੰਦੇ ਜਿਹੜੀ ਸ਼ਾਂਤੀ ਸ਼ਾਂਤੀ ਜਿਹੜੀ ਆ ਨਾ ਸ਼ਾਂਤੀ ਕਿਹੜੀ ਇਹ ਜਿਹੜੀ ਉਹਦੀ ਚਤੁਰੂ ਦੀ ਭਰਜਾਈ ਨਹੀਂ ਆਵਾਜ਼ ਦੇ ਵਿੱਚ ਕਹਿੰਦੇ ਵੀ ਠਹਿਰਾਵ ਸੀ ਇੱਕ ਥੈਂਕ ਯੂ ਭਾਜੀ ਕੰਪਲੀਮੈਂਟ ਦੇਣ ਦੇ ਲਈ ਬਹੁਤ ਸ਼ੁਕਰੀਆ ਤੇ ਇਹ ਮੇਰੇ ਲਈ ਬਹੁਤ ਖਾਸ ਆ ਇਹ ਜਿਹੜਾ ਤੁਸੀਂ ਇੰਨਾ ਵਧੀਆ ਕੰਪਲੀਮੈਂਟ ਦਿੱਤਾ ਬਹੁਤ ਹੀ ਸ਼ੁਕਰੀਆ ਕਹਿੰਦੇ ਜੀ ਗਾਣਾ ਸਰ ਜੀ ਜਦੋਂ ਵੀ ਟਾਈਮ ਲੱਗਿਆ ਤਾਂ ਪਲੇ ਕਰ ਦਿਓ ਜੰਮੂ ਸ਼ਹਿਰ ਦੇ ਕਹਿੰਦੇ ਅਖਰੋਟ ਮਿੱਠੇ ਜੰਮੂ ਸ਼ਹਿਰ ਦੇ ਅਖਰੋਟ ਮਿੱਠੇ ਜੰਮੂ ਸ਼ਹਿਰ ਦੇ ਤੇ ਬਦਾਮ ਵੀ ਮਿੱਠੇ ਜੰਮੂ ਸ਼ਹਿਰ ਦੇ ਸੇਬ ਵੀ ਮਿੱਠੇ ਤੇ ਇਹ ਗਾਣਾ ਵਾ ਕਿ ਅਖਰੋਟ ਭੇਜ ਗਏ ਇਧਰੋਂ ਤੇ ਨਾਸਿਰ ਹੁਸੈਨ ਦੀ ਆਵਾਜ਼ ਦੇ ਵਿੱਚ ਇਹ ਗੀਤ ਆ ਲਓ ਜੀ ਤੁਸੀਂ ਕਹਿ ਤਾ ਨਾਸਿਰ ਹੁਸੈਨ ਦੇ ਅਸੀਂ ਸਾਰੇ ਗੀਤ ਹੀ ਕੱਢ ਛੱਡਾਂਗੇ ਲਤਾ ਜੀ ਨਗਿੰਦਰ ਭਾਜੀ ਹੋਰੀ ਦੁਬਾਰਾ ਜੁੜੇ ਨੇ ਮੇਬੀ ਹੁਣ ਸ਼ਾਇਦ ਆਪਣੀ ਗੱਲ ਹੋ ਜਾਵੇ ਹੋਊਗੀ ਮੈਂ ਸਮਝਦਾ ਵੀ ਰੇਂਜ ਨੀ ਉੱਥੇ ਆਉਂਦੀ ਆ ਨਗਿੰਦਰ ਭਾਜੀ ਵੱਡੇ ਵੀਰ ਜੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਵੀ ਉੱਤਰੀ ਭਾਰਤ ਦੇ ਵਿੱਚ ਰੇਂਜ ਘੱਟ ਆ ਇਹਦੇ ਨਾਲੋਂ ਤੇ ਉਹ ਇਟਲੀ ਦੇ ਸ਼ਹਿਰ ਚ ਹੀ ਰੇਂਜ ਵਧੀਆ ਸੀ ਮੋਗਾ ਕਿਤੇ ਮਾੜਾ ਮੋਗਾ ਕੈਲੀਫੋਰਨੀਆ ਨੂੰ ਘੱਟਦਾ ਜੇ ਤੁਸੀਂ ਗੱਲ ਸਹੀ ਪੁੱਛੋਗੇ ਮੋਗਾ ਕਿਤੇ ਐਵੇਂ ਹੀ ਆ ਮੋਗੇ ਦੇ ਵਿੱਚ ਹੋਏ ਆ ਬੜਾ ਤਕੜੇ ਤਕੜੇ ਸ਼ਾਇਰ ਉਹਨਾਂ ਦੀ ਫੇਰ ਆਵਾਜ਼ ਹੀ ਰੋਗੀ ਮੈਂ ਤੇ ਲੱਗਦਾ ਵੀ ਵਾਕਿਆ ਮੋਗਾ ਮੋਗਾ ਹੀ ਆ ਮੋਗਾ 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 ਚਾਹੇ ਜੋਗਾ ਤਾਇਆ ਜੀ ਪਤਾ ਨੀ ਕੀ ਸਮੱਸਿਆ ਕੀ ਆ ਉਹਨਾਂ ਦੇ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਤੇ ਕੋਸ਼ਿਸ਼ ਕਰਾਂਗੇ ਭਾਜੀ ਨਗਿੰਦਰ ਭਾਜੀ ਤੁਸੀਂ ਥੋੜਾ ਜਿਹਾ ਇੰਟਰਨੈਟ ਜਿਹੜਾ ਉਹਨੂੰ ਰੱਖੋ ਥੋੜਾ ਜਿਹਾ ਲਾਈਨ ਦੇ ਵਿੱਚ ਜਾਂ ਫਿਰ ਤੁਸੀਂ ਮੈਨੂੰ ਨੰਬਰ ਉਹ ਦੇ ਦਿਓ ਜੇ ਤੁਹਾਡੀ ਸਿੱਧੀ ਜਿਹੜੀ ਆ ਗੱਲਬਾਤ ਸੌਖੀ ਹੋ ਸਕੇ ਗੱਲ ਸੌਖੀ ਔਖੀ ਦਾ ਤਾਂ ਪਤਾ ਨੀ ਭਾਰਤ ਦੀ ਹਾਲਤ ਐਸੀ ਆ ਵੀ ਇੱਥੇ ਰੇਂਜ ਰੂੰਜ ਆਉਂਦੀ ਨੀ ਸਾਡੇ ਅੰਦਰਾਂ ਚ ਨੀ ਰੇਂਜ ਆਉਂਦੀ ਕਿੱਧਰ ਨੂੰ ਚਲੀਏ ਭੋਰਾ ਪੱਟ ਕੇ ਥੋੜਾ ਪਈਏ ਅਸੀਂ ਤੇ ਜਿਹੜੇ ਅੰਦਰਾਂ ਦੇ ਚਬਾਰਿਆਂ ਹੀ ਖਿੱਚ ਕੇ ਤਾਂ ਨੀ ਰੇਂਜ ਆਉਂਦੀ ਪਤਾ ਨੀ ਰੇਂਜਾਂ ਕੌਣ ਖਿਚਲ ਗਿਆ ਅੱਗੇ ਇਲਾਂ ਮਰ ਗਈਆਂ ਤੇ ਕਹਿੰਦੇ ਅਮਰੀਕਾ ਵਾਲੇ ਲੈ ਗਏ ਹੁਣ ਰੇਂਜ ਵੀ ਅਮਰੀਕਾ ਵਾਲੇ ਲੈ ਗਏ ਹੁਣ ਉਹ ਤਾਂ ਐਵੇਂ ਤਾਜ਼ੀ ਗੱਲਾਂ ਕਰਦੇ ਨੇ ਪਸ਼ੂਆਂ ਨੂੰ ਇੰਨੀਆਂ ਦਵਾਈਆਂ ਸਪਰੇਆਂ ਕੀਤੀਆਂ ਹੋਈਆਂ ਖਾਦਾਂ ਪਾਈਆਂ ਹੋਈਆਂ ਪੱਠੇ ਪਾਏ ਤਾਂ ਉਹ ਜਿਹੜੇ ਪਸ਼ੂ ਇਲਾਂ ਨੇ ਖਾਧੇ ਇਲਾਂ ਦੇ ਗਾਂ ਆਂਡੇ ਹੀ ਨੀ ਪੈਦਾ ਹੋਏ ਆਂਡੇ ਬੱਚੇ ਨੀ ਪੈਦਾ ਹੋਏ ਇਲਾਂ ਮਰ ਗਈਆਂ
बच्चे नहीं पैदा हुए नहीं जी, कैसे ट्यूब बेबी ले लेंगे, ट्यूब बेबी ले लेंगे। और इंसान नहीं ना जिन्हें इना स्कीम है गया। ये तो बड़ा और काम देगा नहीं है अमरीका तेरी हमला था केंद्र ने। सत श्रीकाल प्रेम भाजी केंद्र ने, ओ बल्ले प्रेम, वाह 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 प्रेम प्रेम तेरे बिना असी कहते हैं प्रेम 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 ही करी जाने। और सुना सीधा ठीक ठाक और इटली का किदा सीधा ठीक आ। निकेंद्र साहब इटली तो आ गया वापस, लता जी टेलीफोन दे विच भी आ गए ने पर उन्होंने संपर्क अपने का मैनू नहीं लगता कि अज होगा। टेलीफोन वो करते ने, टेलीफोन नहीं लगता उन्हों का, वो भरावा टेलीफोन फिर नहीं लगता तो हाल तो फिर उदू भी माड़ी आ। तू इदा कर भी निकेंद्र सिंह जी ने सुने पी दे। निकेंद्र सिंह जी मैनू लगता भी थोड़े इधर रेंज नहीं आते तो तुम ना थोड़ा जा कोशिश करो रेंज आके टेलीफोन करो या फिर सानू वीडियो बना के भेज दो ताकि अपनी जी गलबात सही हो सके। तो मैनू लगता कोई समस्या जी इन्होंने हैगी रेंज जी, रेंज तो जी हैगी प्रॉब्लम। चलो तो इधर प्रोग्राम प्रेम भाजी कहते हैं हाँ जी सब वधिया जी, तुम सुनाओ। साडा भी हाल चंगा, तुम अपना सुनाओ प्रेम जी कि काम ते जान लग पा, सेहत हुण तबीयत ठीक रही, मल्ली साहब आने लग गया कि नहीं। मल्ली साहब ने कोई गुफ्तगु पंजाब की कोई दसी, मैनू तो मल्ली साहब कहते भी प्रेम हूं कदम पंजाब च आए नहीं। मैं जी आए भी हुए दिल्ली आले वह तो वह लुधियाने में मिल जाते जलंधर, मैनू नहीं लगता को आए हो आए तो जलंधर हो गए जाओ रोज चार जने इतने रह के जाओ तुम पूरा पिंड घुमा के जावे। सरपंच नहीं ना मिलाओ इन, क्यों इन्हें कोई फैसला करा, फैसला सरपंच नहीं बिना फैसले तो नहीं मिलती। जे कोई जहां से लड़ाई लड़ुई करके आई तो फिर मिलावे, तो जे सरपंच जी मिलना तो फिर बेशक आप बारो बारी मिलना कहते काम ते ही। अच्छा मल्ली साहब भी आने लग पा काम से, मल्ली ने स्टोरी सुनाई सानू बाग माल दी अपने प्रेम। मैं उन्होंने कहा मैं रेडुए से सुनाओ स्टोरी का दी, बहुत ही वधिया। मल्ली साहब नु पुछो की गल हुई सी, उन्होंने पुछो जद ये दिल्ली नु टाटा सुमो लेके गया ते राज पुलिस वाले ने हस दे के रोकया की वाकया होया, अज तुसी रेडुआ इत्थे चला के वेखियो देखियो तुहानू मल्ली साहब कि कमाल दी गलां दस्सदे। कमाल दी हुण वेखियो उन्हें हसना भी आ भी ताए ने ਉਹ ਮੈਂ ਦੱਸਦਾ ਨੀ ਮੱਲੀ ਸਾਹਿਬ ਮੈਂ ਏਦਾਂ ਦਾ ਵੀ ਨੀ ਜੇ ਮੈਂ ਤੁਹਾਡਾ ਉਹ ਗੱਲ ਦੱਸਦਾ ਪਰ ਇੰਨਾ ਕਿਹਾ ਵੀ ਉਹ ਗੱਲ ਤੁਹਾਡੀ ਬੜੀ ਵਧੀਆ ਵੀ ਉਹ ਜਿਹੜੀ ਜੀਵਣੀ ਆ ਉੱਥੇ ਫਿਲਮ ਬਣਨੀ ਚਾਹੀਦੀ ਮੱਲੀ ਸਾਹਿਬ ਦੀ ਸਟੋਰੀ ਤੇ ਉਹ ਵੀ ਆਏ ਹੋਏ ਨੇ ਤਾਂ ਮੱਲੀ ਸਾਹਿਬ। ਅੱਛਾ ਸੁਣ ਰਹੇ ਹੋਣਗੇ ਮੱਲੀ ਸਾਹਿਬ, ਮੱਲੀ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਅਸੀਂ ਕਰਨੇ ਆ ਵੀ ਜਿਹੜਾ ਤੁਸੀਂ ਖੁਸ਼ਬੂ ਜਿਹੜੀ ਸਾਨੂੰ ਸੈਂਟ ਰੂਪ ਦਿੱਤਾ ਨਾ ਅਸੀਂ ਤਾਂ ਇੰਨਾ ਤੁਹਾਡੇ ਗੁਣ ਗਾਉਂਦੇ ਹਾਂ ਇਹਨਾਂ ਮਲਕੀ ਥੋੜਾ ਦੇ ਪਿੰਡ ਚੋਂ ਮੁਸ਼ਕ ਹੀ ਨਹੀਂ ਜਾਂਦਾ ਮੇਰਾ ਤੇ ਜਿਹੜਾ ਸਿਰ ਦੁਖਦਾ ਹੀ ਨਾ ਕਰਕੇ ਸੀ। ਚਲੋ ਆਹ ਫਿਰ ਵੀ ਪੱਛੀ ਲੱਗਣਾ ਨਹਾ ਨੂੰ ਲੈਂਦਾ ਹੋ ਉਹ ਤਾਂ ਨਹਾਉਂਦਾ ਹੀ ਨੀ, ਨਹਾ ਨੂੰ ਲੈਂਦਾ ਹੋਊਗਾ ਕਿ ਮਤਲਬ ਤਾਂ ਹੀ ਨਹਾਉਂਦੇ ਰਹੇ ਹਾਂ ਨਹਾਉਂਦੇ ਰਹੇ ਆ ਨਹਾਉਂਦੇ ਰੋਜ਼ ਨਹਾਈਦਾ। ਚਲੋ ਜੇ ਨਹੀਂ ਵੀ ਨਹਾਉਂਦੇ ਤੇ ਫਿਰ ਵੀ ਮੈਨੂੰ ਕੋਈ ਗਿਰਾ ਨਹੀਂ ਕਿਉਂਕਿ ਹੁਣ ਮੱਲੀ ਸਾਹਿਬ ਨੇ ਤੁਹਾਡਾ ਜਿਹੜਾ ਉਹ ਜਾਣਦੇ ਆ ਤਾਏ ਦੀ ਹਾਲਤ ਕੀ ਰਹਿੰਦੀ। ਹਲੇ ਇੱਕ ਮਲਕੀਤ ਨੂੰ ਮੈਂ ਕਿਹਾ ਮੈਂ ਕਿਹਾ ਤੂੰ ਤੇ ਜਸਪਾਲ ਅੱਧਾ ਅੱਧਾ ਕਰ ਲਓ, ਤੇ ਉਹ ਕਹਿੰਦਾ ਵੀ ਜਸਪਾਲ ਲਈ ਕੋਈ ਏਦਾਂ ਦਾ ਸੈਂਟੀ ਨੀ ਬਣਿਆ ਉਹਨੂੰ ਅਤਰ ਚ ਨਵਾਉਣਾ ਪੈਣਾ ਫੇ ਪਾਵਾਂ ਉਹਦੇ ਚੋਂ ਮੁਸ਼ਕ ਮਾਰ ਕੇ ਚਲ ਜਾ ਤੇ ਚਲ ਜਾ ਬਾਕੀ ਰੱਬ ਜਾਣਦਾ। ਜਸਪਾਲ ਨੂੰ ਵੀ ਅੱਜ ਲਾਈਨ ਟੈਲੀਫੋਨ ਵਾਹਵਾ ਚਿਰ ਹੋ ਗਿਆ ਉਹਨਾਂ ਨੂੰ ਕੋਈ ਗੱਲਬਾਤ ਜਿਹੜੀ ਆ ਹੋਈ ਨਹੀਂ ਜੀ। ਇਧਰ ਤਾਂ ਜੀ ਬਹੁਤ ਚਿਰ ਬਾਅਦ ਅੱਜ ਸ਼ਿਵ ਜਨਾਗਲ ਸਾਹਿਬ ਵੀ ਆਪਣੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਵੀ ਆਪਾਂ ਗੱਲਬਾਤ ਦੀ ਜਿਹੜੀ ਆ ਸਾਂਝ ਪਾਉਂਦੇ ਹਾਂ। ਕਹਿੰਦੇ ਤਾਂ ਜੀ ਕੰਪੀਟੀਸ਼ਨ ਦੇ ਚੱਕਰ ਵਿੱਚ ਡਿਪਰੈਸ਼ਨ ਚ ਨਾ ਜਾਓ ਕਿਉਂਕਿ ਬਾਜ਼ਾਰ ਵਿੱਚ ਨਵੀਂ ਮੂੰਗਫਲੀ ਆਉਣ ਦੇ ਨਾਲ ਬਦਾਮ ਦੇ ਭਾਅ ਨਹੀਂ ਡਿੱਗਦੇ। ਵਾਹ ਕਮਾਲ ਦੀ ਗੱਲ ਕੀਤੀ ਹੈ, ਵਾਹ ਕਮਾਲ ਦੀ ਲੱਖ ਰੁਪਏ ਦੀ ਗੱਲ ਕੀਤੀ, ਇਹ ਤੋਂ ਪਤਾ ਲੱਗਾ ਮੂੰਗਫਲੀ ਆਉਣ ਵਾਲੀ ਹੈ ਸਾਡੇ। ਨਾਲੇ ਆ ਵੀ ਓਦਾਂ ਜਿਹੜੇ ਮਾਹਰ ਇਹ ਗੱਲ ਨੂੰ ਮੰਨਦੇ ਆ ਵੀ ਮੂੰਗਫਲੀ ਤੇ ਬਦਾਮ ਦੇ ਵਿੱਚ ਗੁਣ ਦੋਵਾਂ ਦੇ ਇੱਕੋ ਜਿਹੇ ਆ ਦੋਵਾਂ, ਇਹ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਆ ਵੀ ਬਦਾਮ ਖਰੇ ਜ਼ਿਆਦਾ ਤਾਕਤਵਰ ਆ ਪਰ ਇਹ ਬੰਦੇ ਦੀ ਮਾਨਸਿਕਤਾ ਤੇ ਜਿਹਨਾਂ ਸਭ ਡਿਪੈਂਡ ਕਰਦਾ। ਜਿਹੜੇ ਮਨੋਵਿਗਿਆਨੀ ਇਸ ਗੱਲ ਨੂੰ ਮੰਨਦੇ ਆ ਵੀ ਜਿਸ ਤੇ ਤੁਹਾਨੂੰ ਵਿਸ਼ਵਾਸ ਆ, ਮੰਨ ਲਓ ਜਿਸ ਹਕੀਮ ਤੇ ਵਿਸ਼ਵਾਸ ਆ ਉਹਦੀ ਸਵਾਹ ਦੇ ਨਾਲ ਵੀ ਤੁਹਾਨੂੰ ਆਰਾਮ ਆ ਜਾਣਾ। ਤਾਂ ਜਿਸ ਹਕੀਮ ਤੇ ਤੁਹਾਨੂੰ ਵਿਸ਼ਵਾਸ ਨਹੀਂ ਉਹ ਭਾਵਾਂ ਸੋਨੇ ਸੋਨ ਭਸਮ ਵੀ ਤੁਹਾਨੂੰ ਦੇ ਦੇਵੇ, ਚਾਂਦੀ ਭਸਮ ਵੀ ਤੁਹਾਨੂੰ ਦੇ ਦੇਵੇ, ਲੋਹ ਭਸਮ ਵੀ ਤੁਹਾਨੂੰ ਦੇ ਦੇਵੇ ਤੇ ਤੁਹਾਡੇ ਚ ਕੋਈ ਤੱਤ ਚ ਤਬਦੀਲੀ ਨਹੀਂ ਆਉਣੀ। ਇਹ ਸਾਰੀ ਜਿਹੜੀ ਆ ਖੇਡ ਆ ਇਹ ਬੰਦੇ ਦੇ ਮਨ ਦੀ ਹੈ, ਮਨ ਦੀ ਖੇਡ ਆ। ਬੜੇ ਬੜੇ ਜਿਹੜੇ ਗ੍ਰੰਥ ਆ ਉਹ ਇਸ ਗੱਲ ਨੂੰ ਕਹਿੰਦੇ ਆ ਵੀ ਮਨ ਜਿਹੜਾ ਵਾ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉੱਤੋਂ ਵਾ। ਇਹਦੀ ਸਾਰੀ ਖੇਡ ਚੀ ਸਰੀਰ ਖੇਡਾਂ ਖੇਡਦਾ, ਇਹਦੀ ਸਾਰੀ ਸਾਰੀਆਂ ਭਾਵਾਂ ਉਹ ਆਨੰਦ ਦੀ ਗੱਲ ਆ, ਭਾਵੇਂ ਉਹ ਬਿਮਾਰੀ ਦੀ ਗੱਲ ਆ, ਭਾਵੇਂ ਉਹ ਤੰਦਰੁਸਤੀ ਦੀ, ਭਾਵੇਂ ਉਹ ਚਾਹ ਦੀ, ਭਾਵੇਂ ਉਮੰਗ ਦੀ, ਭਾਵੇਂ ਤਰੰਗ ਦੀ, ਭਾਵੇਂ ਜਿਸ ਤਰ੍ਹਾਂ ਦੀ ਵੀ ਜਿਹੜੀ ਤੁਸੀਂ ਅਮੀਰੀ ਦੀ, ਗਰੀਬੀ ਦੀ, ਪਾਪ ਦੀ, ਪੁੰਨ ਦੀ, ਹਾਸੇ ਦੀ, ਰੋਣੇ ਦੀ, ਸਾਰੀ ਖੇਡ ਮਨ ਦੀ ਆ। ਤਾਂ ਬਹੁਤ ਸਾਰੇ ਸੂਤਰ ਜਿਹੜੇ ਆ ਬੜੇ ਬੜੇ ਪੁਰਾਣੇ ਗ੍ਰੰਥਾਂ ਚ ਮਨ ਦੇ ਉੱਤੇ ਬੜੇ ਕਮਾਲ ਦੇ ਲਿਖੇ ਹੋਏ ਨੇ ਕਿ ਜੇ ਮਨ ਮੂੰਫਲੀ ਨੂੰ ਬਦਾਮ ਮੰਨ ਲਵੇ ਤੇ ਇਹ ਬਦਾਮ ਨਾਲੋਂ ਵੀ ਉੱਤੋਂ ਆ। ਪਰ ਮਨ ਬਦਾਮ ਨੂੰ ਬਦਾਮ ਮੰਨਦਾ, ਮੂੰਫਲੀ ਨੂੰ ਮੂੰਫਲੀ ਵੀ ਨਹੀਂ ਮੰਨਦਾ। ਜੇ ਮੂੰਫਲੀ ਮੰਨ ਲਵੇ ਬਦਾਮ ਦੇ ਬਰਾਬਰ ਦੀ ਆ ਉਹ। ਤੇ ਬਾਕੀ ਕਹਿੰਦੇ ਹਾਂ ਜੀ ਪ੍ਰਵਾਨ ਕਰੋ ਜੀ, ਕਹਾਣੀ ਬਾ ਕਮਾਲ ਹੈ ਜੀ ਕਹਿੰਦੇ ਜੀ। ਲਿਆਓ ਜੀ ਪਾਣੀ ਜੀ ਕਹਿੰਦੇ ਆ ਤਾਜੀ ਕਹਾਣੀ ਆ, ਲੋ ਫਿਰ ਮੈਂ ਪੜ੍ਹ ਕੇ ਸੁਣਾ ਦੇਣਾ। ਕਿਹਾ ਲਿਆ ਫਿਰ ਮੈਂ ਚਾਹ ਦਾ ਥੋੜਾ ਜਿਹਾ ਪਿਆਲਾ ਪਿਆ। ਹੱਥ ਪੂੰਝ ਵੀ ਹੋਈ ਨੇ ਜਦੋਂ ਬਾਹਰ ਆ ਕੇ ਦੱਸਿਆ ਕਿ ਘਰ ਬੰਦਰ ਪਾਲਦਾ ਹੋਇਆ ਮੁੰਡਾ ਹੀ ਹੈ, ਪਰ ਸਖਤੀ ਕਾਰਨ ਲਿਖਤੀ ਰਿਪੋਰਟ ਨਹੀਂ ਮਿਲ ਸਕਦੀ, ਤਾਂ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ। ਹਸਪਤਾਲ ਦੇ ਬਰਾਮਦੇ ਚ ਹੀ ਵਧਾਈਆਂ, ਮਠਿਆਈਆਂ, ਜਪੀਆਂ ਸੁਨਾਮੀ ਲਹਿਰ ਵਾਂਗੂ ਆ ਤੁਰੀਆਂ ਜੀ। ਠੀਕ 6 ਮਹੀਨੇ ਮਗਰੋਂ ਉਸਨੇ ਉਸ ਹਸਪਤਾਲ ਵਿਚ ਹੀ ਇੱਕ ਬੇਹੱਦ ਸੁਨੱਖੀ ਧੀ ਨੂੰ ਜਨਮ ਦਿੱਤਾ ਜੀ। ਦਾਦੀ ਚੁੱਪ ਸੀ, ਭੂਆ ਮਸੋਸੀ ਜਿਹੀ, ਪਰ ਪਹਿਲੀ ਵਾਰ ਬਾਪ ਬਣਿਆ ਉਸ ਨੂੰ ਆਪਣੀ ਤਲੀ ਤੇ ਟਿਕਾ ਟਿਕ ਟਿਕੀ ਲਗਾ ਕੇ ਵੇਖੀ ਆ ਰਿਹਾ ਸੀ ਇੱਕ ਨਜ਼ਰ ਨਾਲ। ਮੰਜੀ ਦੇ ਪਈ ਹੋਈ ਨੇ ਉਲੇ ਜੇ ਨਾਲ ਕੋਲੋਂ ਲੰਘਦੀ ਡਾਕਟਰ ਦਾ ਹੱਥ ਫੜ ਲਿਆ ਤੇ ਆਖਣ ਲੱਗੀ, ਭੈਣ ਜੀ ਸ਼ੁਕਰੀਆ, ਤੁਹਾਡੇ ਕਾਰਨ ਮੇਰੀ ਮਲੂਕੜੀ ਦੀ ਜਾਨ ਬਚੀ ਹੈ ਜੀ। ਉਸ ਦਿਨ ਟੈਸਟ ਨਾ ਕਰਨ ਲੱਗਿਆ ਤੁਹਾਨੂੰ ਗਲਤੀ ਨਾ ਲੱਗ ਗਈ ਹੁੰਦੀ ਤਾਂ ਸ਼ਾਇਦ ਅੱਜ ਇਸ ਕਰਮਾਂ ਵਾਲੀ ਦਾ ਮੂੰਹ ਵੇਖਣ ਨੂੰ ਨਸੀਬ ਨਾ ਹੁੰਦਾ। ਤਾਂ ਅੱਗੋਂ ਹੱਸਦੀ ਹੋਈ ਆਖਣ ਲੱਗੀ, 20 ਵਰਿਆਂ ਦਾ ਤਜਰਬਾ ਬੀਬਾ ਮੇਰਾ, ਮੈਨੂੰ ਕਦੇ ਗਲਤੀ ਨਹੀਂ ਲੱਗ ਸਕਦੀ, ਪਰ ਹਾਂ ਕਦੇ ਕਦੇ ਮੇਰੇ ਆ ਮੂਹਰੇ ਝੂਠ ਬੋਲਿਆ ਜਾਂਦਾ। ਇੰਨੀ ਗੱਲ ਆਖੋ ਮੁਸਕਰਾਉਂਦੀ ਹੋਈ ਦੂਰ ਚਲੇ ਗਈ ਤੇ ਪੀੜਾਂ ਦੇ ਕਿੰਨੇ ਸਾਰੇ ਪਰਾਗੇ ਆਪਣੀ ਝੋਲੀ ਵਿੱਚ ਪਵਾ ਨੜਾਲ ਜਿਹੀ ਹੋ ਗਈ। ਇੰਜ ਜਾਪ ਰਿਹਾ ਸੀ ਜਿੱਦਾਂ ਅਰਸ਼ੋਂ ਉਤਰਿਆ ਚਿੱਟਾ ਕੱਪੜਿਆ ਰੱਬ ਇੱਕ ਬੇਸ਼ੁਮਾਰ ਕੀਮਤੀ ਤੋਹਫਾ ਉਹਦੀ ਝੋਲੀ 'ਚ ਪਾ ਕੇ ਤੇ ਵਾਪਸ ਮੁੜ ਗਿਆ ਹੋਵੇ। ਹਰਪ੍ਰੀਤ ਜਵੰਦੇ ਦਾ ਲਿਖਿਆ ਹੋਇਆ ਹੈ ਗਾਣੀ, ਬਹੁਤ ਸੋਹਣੀ ਤਾਂ ਜੀ, ਬਹੁਤ ਸੋਹਣੀ ਜਵੰਦੇ ਸਾਹਿਬ ਨੇ ਲਿਖੀ। ਜਨਾਗਰ ਸਾਹਿਬ ਦਾ ਧੰਨਵਾਦ ਜੀ, ਇਹਨਾਂ ਨੇ ਉਹ ਸੁਣਨ ਵਾਲੇ ਸਰੋਤਿਆਂ ਦੇ ਵਿੱਚ ਇਹ ਗਾਣੀ ਨੂੰ ਸਾਂਝਾ ਕੀਤਾ ਹੈ। ਏਦਾਂ ਹੀ ਇੱਕ ਝੂਠ ਕਈ ਵਾਰ ਲੱਖਾਂ ਸੱਚਿਆਂ ਦੇ ਭਾਰੀ ਪੈ ਜਾਂਦੇ, ਕਈ ਵਾਰ ਇੱਕ ਬੋਲਿਆ ਹੈ ਸੱਚ ਲੱਖਾਂ ਝੂਠਾਂ ਵਰਗਾ ਹੁੰਦਾ। ਜੇ ਇੱਥੇ ਉਹ ਸੱਚ ਬੋਲਦੀ ਤਾਂ ਉਹ ਪਾਪਾਂ ਦੀ ਭਾਗੀਦਾਰ ਹੁੰਦੀ, ਇੱਥੇ ਝੂਠ ਜਿਹੜਾ ਸੱਚ ਨਾਲੋਂ ਵਧੇਰੇ ਕੀਮਤੀ ਸੀ। ਇਹ ਕਸਵੱਟੀ ਜਿਹੜੀ ਆ ਨਾ, ਇਹ ਸਾਡਾ ਮਨ ਆ, ਸਾਡਾ ਮਨ ਜਾਣਦਾ ਜੇ ਸਾਨੂੰ ਕਿਸੇ ਚੀਜ਼ ਤੋਂ ਫਾਇਦਾ ਉਹ ਝੂਠ ਕਦੇ ਨਾ ਬੋਲੀ। ਜੇ ਸੰਸਾਰ ਨੂੰ, ਕਿਸੇ ਇਨਸਾਨ ਨੂੰ, ਕਿਸੇ ਦੂਸਰੇ ਨੂੰ ਫਾਇਦਾ ਤਾਂ 100 ਵਾਰ ਬੋਲੀ। ਇਨਸਾਨ ਮਤਲਬ ਹੋਰ ਆ, ਮਤਲਬ ਹੀ ਆ। ਇਹਨੂੰ ਝੂਠ ਜਦੋਂ ਬੋਲਣਾ ਇਹਨੇ ਆਪਣੇ ਫਾਇਦੇ ਲਈ, ਸੱਚ ਜਦੋਂ ਬੋਲਣਾ ਜਦੋਂ ਅਗਲੇ ਦਾ ਨੁਕਸਾਨ ਕਰਨਾ। ਤੇ ਜੇ ਸੱਚ ਬੋਲਿਆ ਜਾਵੇ ਆਪਣੇ ਲਈ, ਝੂਠ ਬੋਲਿਆ ਜਾਵੇ ਸੰਸਾਰ ਨੂੰ ਬਚਾਉਣ ਲਈ, ਤਾਂ ਮੈਂ ਸਮਝਦਾ ਵੀ ਇਨਸਾਨ ਦਾ ਉਹ ਝੂਠ ਵੀ ਕਦੇ ਪਾਪ ਨਹੀਂ ਹੋ ਸਕਦਾ। ਸਹੀ ਗੱਲ ਹੈ ਤਾਂ ਆ ਬਈ, ਮੈਂ ਸਮਝਦਾ ਵੀ ਇਹਦੇ ਅਰਗੀ ਕੋਈ ਜਿਹੜਾ ਝੂਠ ਜਿਹੜਾ ਹੁੰਦਾ ਨਾ, ਜਦੋਂ ਇਤਿਹਾਸ ਦੇ ਵਿੱਚ मतलब बहुत सारिया ऐसी घटनावां हुईयां जिस दे विच मैं समझदा वी झूठ जिहड़ा कई बार कईयां दी जान बचा के गया, सच जिहड़ा ओह सच ही आ, झूठ जिहड़ा झूठ है। तां पर कई बार झूठ सच हुंदा, सच झूठ हुंदा। ये कोई यूनिवर्सल जिहनूं ला दे अंग्रेजी च इदां नहीं हुंदा, ये चीज हालात निर्भर करदे आ किस तरीके दे नाल। गुरु नानक पातशाह जी जदों किसे प्यारे नूं मिलन गए तां उहदी घर दी कहिंदी, कहिंदा बाबा, कहिंदी वी नानक पातशाह जी आए ने तां वी तैनूं हाक मार दे, कहिंदा बूआ तोड़ दे, इन्हां नूं कह वी है ने। आप जाके घूरे च वड़ गया, घूरे च वड़ गया तो झूठ सी संसार दे लई, अपने फायदे लई बोलिया कि महाराज को गल सुनाउणगे मेरे कई पाप जेड़े सामने आउणगे, कई कुछ होणगे तां जां कुछ काम ही ना भेज देण जां कोई होर ना गल हो जावे। उन्हें कहा भी जा घूरे च वड़ गया ते महाराज ने बूआ खड़काया। गुरु नानक पातशाह ने कहा, महाराज ने कहा बई भगता, बूआ खोलिया फलाना सिंह कितने ओ घर दी, कहिंदी महाराज जी ओ तो घर है ही नहीं। ਉਹ ਕਹਿੰਦੇ ਹਾਂਜੀ ਬਈ ਉਹ ਘਰ ਨਹੀਂ। ਉਹ ਕਹਿੰਦੇ ਨਹੀਂ ਇੱਥੇ ਹੈ ਨੀ, ਉਹ ਹੈ ਨੀ। ਆਵਾਜ਼ ਮਾਰੀ ਤੇ ਕਹਿੰਦੇ ਹੈਗਾ, ਕਹਿੰਦੇ ਹੈ ਨੀ। ਉਹ ਕਹਿੰਦੇ ਵੀ ਇੱਕ ਵਾਰ ਵੇਖ ਲਓ, ਹੈ ਨੀ। ਉਹ ਕਹਿੰਦੇ ਜੀ ਤੁਹਾਨੂੰ ਕਿਹਾ ਹੈ ਨੀ। ਉਹ ਕਹਿੰਦੇ ਜੇ ਨਹੀਂ ਹੈ ਨੀ ਫਿਰ ਸਾਚੀ ਕਹਿੰਦੀ ਹੋਣੀ, ਫਿਰ ਨਹੀਂ ਹੈ ਨੀ। ਜਦੋਂ ਮਹਾਰਾਜ ਉੱਥੋਂ ਇਹ ਕਹਿ ਕੇ ਚਲ ਗਿਆ ਤੇ ਅੰਦਰ ਗੂਰੇ ਜੋ ਬੜੇ ਤੇ ਸੱਪ ਲੜ ਗਿਆ ਤੇ ਜਾਨ ਨਿਕਲ ਗਈ। ਜਦੋਂ ਦਾ ਕੇ ਦੇਖਿਆ ਤੂੰ ਮਰਿਆ ਪਿਆ ਵੇਖਿਆ ਤੇ ਉਹਨੇ ਦਿਮਾਗ ਚ ਆ ਗਈ ਤੇ ਸਾਧੂ ਸੰਤਾਂ ਦੇ ਕੌਤੁਕਾਂ ਮਗਰ ਗਈ। ਕਹਿੰਦੀ ਮਹਾਰਾਜ ਉਹਦੀ ਜਾਨ ਚਲੀ ਗਈ, ਉਹਨੂੰ ਬਖਸ਼ੋ, ਉਹਨੂੰ ਬਖਸ਼ੋ। ਮਹਾਰਾਜ ਕਹਿੰਦੇ ਵੀ ਤੂੰ ਤੇ ਕਿਹਾ ਹੈ ਨੀ ਤੇ ਫਿਰ ਹੈ ਹੀ ਨੀ। ਉਹ ਜਦੋਂ ਹੈ ਹੀ ਨਹੀਂ ਤੇ ਫਿਰ ਉਹ ਹੈ ਨੀ, ਤੂੰ ਕਿਹੜਾ ਝੂਠ ਬੋਲਿਆ, ਸੱਚ ਹੀ ਬੋਲਿਆ, ਉਹ ਹੈ ਨੀ ਤੇ ਨਹੀਂ ਹੈ। ਵੀ ਇਸ ਕਰਕੇ ਕਈ ਵਾਰ ਅਸੀਂ ਝੂਠ ਬੋਲਦੇ ਹਾਂ ਤੇ ਉਹ ਝੂਠ ਜਿਹੜਾ ਉਹ ਜਿਹੜਾ ਮਤਲਬ ਬਣ ਜਾਂਦਾ ਇਸੇ ਤਰੀਕੇ ਨਾਲ। ਗੁਰੂ ਨਾਨਕ ਪਾਤਸ਼ਾਹ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਨੰਦਪੁਰ ਦਾ ਕਿਲ੍ਹਾ ਛੱਡਦੇ ਨੇ, ਰਾਸਤੇ ਵਿੱਚ ਕਈ ਸਿੰਘ ਜਿਹੜੇ ਆ ਉਹ ਨਾਲ ਜਾ ਰਹੇ ਨੇ ਤੇ ਉਹਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਵੀ ਨਾਲ ਨੇ ਤਾਂ ਹੋਰ ਵੀ ਜਥੇ ਗੁਰੂ ਸਾਹਿਬ ਜਾਂਦੇ ਵੱਡੇ ਸਾਹਿਬ ਜਾਂਦੇ ਨਾਲ ਨੇ। ਤਾਂ ਹੋਇਆ ਕਿ ਮੁਗਲ ਮਗਰ ਲੱਗੇ ਨੇ, ਗੁਰੂ ਸਾਹਿਬ ਜੀ ਅੱਗੇ ਨਿਕਲ ਗਏ ਨੇ ਤਾਂ ਉਸ ਦੇ ਵਿੱਚ ਭਾਈ ਜਿਹੜੇ ਬਚਿੱਤਰ ਸਿੰਘ ਜੀ ਉਹ ਰਾਸਤੇ ਦੇ ਵਿੱਚ ਇੱਕ ਮੁਸਲਮਾਨ ਦੇ ਘਰ ਰੁਕ ਗਏ ਨੇ। ਉਹ ਬੜੇ ਮਹਾਰਾਜ ਨੂੰ, ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਰਾਜ ਨੂੰ ਮੰਨਣ ਵਾਲੀ ਨੇ ਤਾਂ ਹੱਥ ਦੇ ਵਿੱਚ ਆਉਂਦਾ ਤਾਂ ਉਹ ਅੰਦਰ ਚਲ ਜਾਂਦੇ ਨੇ ਤੇ ਅੰਦਰ ਉਹਨਾਂ ਨੂੰ ਮਗਰ ਜਿਹੜੇ ਆ ਮੁਗਲ ਉਹ ਖੜਕਾਉਂਦੇ ਬੂਹਾ ਤਾਂ ਜ਼ਖਮੀ ਹੋਏ ਹੁੰਦੇ ਨੇ ਭਾਈ ਬਚਿੱਤਰ ਸਿੰਘ ਜੀ ਤੇ ਉਹ ਅੰਦਰ ਵੜ ਜਾਂਦੇ ਨੇ ਤੇ ਅੰਦਰ ਵੜ ਕੇ ਤੇ ਉਹ ਉਸ ਕਮਰੇ ਦੇ ਵਿੱਚ ਜਿੱਥੇ ਉਹਨਾਂ ਦੀ ਜਿਹੜੀ ਆ ਉਹ ਧੀ ਉੱਥੇ ਧੀ ਦਾ ਕਮਰਾ ਤੇ ਉਸ ਕਮਰੇ ਦੇ ਵਿੱਚ ਉਹਨਾਂ ਨੂੰ ਕਹਿੰਦੇ ਮਹਾਰਾਜ ਜੀ ਇੱਥੇ ਤੁਸੀਂ ਲੁਕ ਜਾਓ ਬਈ ਇੱਥੇ ਕਿਸੇ ਨੇ ਨਹੀਂ ਆਉਣਾ ਕਿਉਂਕਿ ਧੀਆਂ ਦੇ ਕਮਰਿਆਂ ਦੇ ਵਿੱਚ ਤਲਾਸ਼ੀ ਨਹੀਂ ਉਹ ਲੈ ਸਕਦੇ ਜੀ। ਭਾਈ ਬਚਿੱਤਰ ਸਿੰਘ ਜੀ ਉੱਥੋਂ ਲੁਕ ਗਿਆ। ਜਦੋਂ ਬੂਹਾ ਖੜਕਾਇਆ ਮੁਗਲਾਂ ਨੇ ਉਹ ਕਹਿੰਦੇ ਵੀ ਤਲਾਸ਼ੀ ਲੈਣੀ ਹੈ ਜੀ। ਕਹਿੰਦੇ ਲੈ ਲਓ ਤਲਾਸ਼ੀ, ਸਾਡੇ ਤੋਂ ਕੋਈ ਨਹੀਂ ਆਇਆ। ਕਹਿੰਦੇ ਵੀ ਇੱਥੇ ਸਿੰਘ ਜ਼ਖਮੀ ਹੋ ਕੇ ਆਇਆ। ਉਹ ਕਹਿੰਦੇ ਜੀ ਇੱਥੇ ਤਾਂ ਕੋਈ ਨਹੀਂ ਆਇਆ ਤੇ ਉਹ ਜਿੱਥੇ ਕੁੜੀ ਦਾ ਕਮਰਾ ਤੇ ਉਹ ਕਹਿੰਦੇ ਵੀ ਇੱਥੇ ਕੌਣਾ। ਉਹ ਕਹਿੰਦੇ ਜੀ ਇਹ ਇੱਥੇ ਤਲਾਸ਼ੀ ਨਹੀਂ ਅਸੀਂ ਦਵਾ ਸਕਦੇ, ਇੱਥੇ ਸਾਡੀ ਧੀ ਤੇ ਸਾਡਾ ਜਵਾਈ ਠਹਿਰਿਆ ਹੋਇਆ। ਉਹ ਇਸ ਚੀਜ਼ ਦੀ ਭਾਵੇਂ ਕੋਈ ਵੀ ਇਤਿਹਾਸ ਪੁਰਾਣਾ ਸਮੇਂ ਦੇ ਵਿੱਚ ਇਸ ਚੀਜ਼ ਦਾ ਬੁਰਾ ਮੰਨਦੇ ਸੀ ਵੀ ਜੇ ਮੀਆਂ ਬੀਬੀ ਕਮਰੇ ਚ ਆ ਤੇ ਉਹਦੀ ਤਲਾਸ਼ੀ ਨਹੀਂ ਲੈਣੀ, ਉਸ ਕਮਰੇ ਨੂੰ ਨਹੀਂ ਖੋਲਣਾ। ਉਹਨਾਂ ਨੇ ਕਿਹਾ ਬੋਲਿਆ ਝੂਠ ਹੈ ਤੇ ਅੰਦਰ ਹੀ ਸਨ, ਬੋਲਿਆ ਝੂਠ। ਉਹ ਕਹਿੰਦੇ ਜੀ ਇੱਥੇ ਹੈ ਨਹੀਂ, ਹੁਣ ਇੱਥੇ ਕੀ ਆ, ਅਗਲੇ ਦਾ ਭਲਾ ਸੋਚਿਆ। ਜਿਹੜਾ ਪਹਿਲਾਂ ਸੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਚ, ਉਸ ਭਾਈ ਨੇ ਆਪਣਾ ਭਲਾ ਸੋਚਿਆ ਵੀ ਮੈਂ ਮਤਲਬ ਕਿਸੇ ਕੰਮ ਨਾ ਆ ਜਾ, ਇੱਥੇ ਭਲਾ ਸੋਚਿਆ ਦੂਸਰੇ ਦਾ। ਭਾਈ ਬਚਿੱਤਰ ਸਿੰਘ ਦਾ ਉਹ ਕਹਿੰਦੇ ਜੀ ਇੱਥੇ ਤੇ ਮੇਰੀ ਕੁੜੀ ਤੇ ਉਹ ਜਵਾਈ ਹੈ ਸਾਡਾ। ਤਾਂ ਉਹ ਕਹਿੰਦੇ ਠੀਕ ਹੈ ਜੀ, ਫਿਰ ਹੋਰ ਕਿਤੇ ਗਏ ਹੋਣਗੇ, ਉਹ ਤੋਂ ਉੱਥੋਂ ਚਲੇ ਗਏ, ਜਾਨ ਬਚ ਗਈ। ਤਾਂ ਉਸ ਤੋਂ ਬਾਅਦ ਆ ਉਹ ਜਿਹੜੀ ਬੀਬੀ ਮੁਸਲਮਾਨ ਸੀ ਉਹਨੇ ਇਸ ਗੱਲ ਨੂੰ ਸੁਣ ਲਿਆ। ਕਹਿੰਦੇ ਆ ਵੀ ਉਸ ਤੋਂ ਬਾਅਦ ਆ ਭਾਈ ਬਿਜੀਤ ਸਿੰਘ ਜੀ ਚਲੇ ਵੀ ਗਏ ਤੇ ਉਹ ਜਿਹੜੀ ਬੀਬੀ ਨੇ ਵਿਆਹ ਸ਼ਾਦੀ ਨਹੀਂ ਕਰਾਈ। ਉਹ ਕਹਿੰਦੀ ਵੀ ਵਿਆਹ ਸ਼ਾਦੀ ਹੁਣ ਨਹੀਂ ਮੈਮ ਅੱਬਾ ਜੀ ਕਰਾ ਸਕਦੀ, ਤੁਸੀਂ ਕਹਿਤਾ ਬੋਲ ਬੋਲਦਾ ਵੀ ਮੇਰਾ ਜਵਾਈ ਤੇ ਮੇਰੀ ਧੀ ਆ ਤੇ ਤੁਸੀਂ ਜਵਾਈ ਕਹਿਤਾ ਤੇ ਮੈਂ ਉਸ ਵਚਨਾਂ ਨੂੰ ਪੂਰਾ ਕਰਨਾ। ਹੁਣ ਮੇਰੇ ਲਈ ਪਤੀ ਪਰਮੇਸ਼ਰ ਹੋਈ ਆ, ਮੇਰਾ ਵਿਆਹ ਹੋ ਗਿਆ, ਮੇਰੀ ਸ਼ਾਦੀ ਹੋ ਗਈ, ਮੇਰਾ ਨਿਕਾਹ ਹੋ ਗਿਆ। ਹੁਣ ਮੈਂ ਅੱਗੇ ਤੋਂ ਮੈਂ ਹੋਰ ਕੋਈ ਵਿਆਹ ਨਹੀਂ ਕਰਾਉਣਾ, ਮੈਂ ਉਹਨਾਂ ਨੂੰ ਪਤੀ ਮੰਨ ਲਿਆ। ਹੁਣ ਉਹਨੇ ਸੱਚ ਮੰਨ ਲਿਆ, ਉਸੇ ਚੀਜ਼ ਨੂੰ ਬੋਲਿਆ ਇਹਨੇ ਵੀ ਝੂਠ, ਪਰ ਇਸ ਝੂਠ ਦੇ ਵਿੱਚ ਉਹ ਬਰਿਆਈ ਨਹੀਂ, ਇਹ ਝੂਠ ਵੀ ਉਸ ਲੱਖਾਂ ਸੱਚ ਵਰਗਾ ਪਹਿਲਾ ਝੂਠ ਝੂਠ। ਇਸ ਕਰਕੇ ਸੰਸਾਰ ਦੇ ਵਿੱਚ ਝੂਠ ਤੇ ਸੱਚ ਜਿਹੜਾ ਨਾ ਉਹਦੇ ਕਈ ਮਤਲਬ ਜਿਹੜਾ ਗੱਲ ਸਾਹਿਬ ਬਣਦੇ ਨੇ, ਕਈ ਵਾਰ ਅਸੀਂ ਇਹਦੇ ਬਾਰੇ ਸਮਝ ਨਹੀਂ ਪਾਉਂਦੇ ਕਿਹੜੀ ਗੱਲ ਸਾਡੇ ਲਈ ਠੀਕ ਆ, ਕਿਉਂਕਿ ਹਿਰਦਾ ਸਾਡਾ ਦੱਸ ਦਿੰਦਾ, ਕਸਵੱਟੀ ਸਾਡਾ ਮਨ ਵਾ ਉਹ ਜਾਣਦਾ ਕਿਹੜੀ ਗੱਲ ਦਾ ਫਾਇਦਾ ਕਿਹੜੀ ਦਾ ਨੁਕਸਾਨ। ਪਰ ਮੋਟੀ ਮੋਟੀ ਗੱਲ ਮੈਂ ਤੁਹਾਨੂੰ ਦੱਸਦਾ, ਮੋਟੀ ਮੋਟੀ ਗੱਲ ਆ ਕਿ ਜਿੱਥੇ ਦੁਨੀਆਂ ਦਾ ਫਾਇਦਾ ਉਹ ਝੂਠ ਸੱਚ ਦਿਓ ਕਿਤੇ ਉਸੇ ਵਧੀਆ, ਜਿੱਥੇ ਆਪਦਾ ਫਾਇਦਾ ਸੋਚਦੇ ਉੱਥੇ ਕਦੇ ਝੂਠ ਨਹੀਂ, ਉਦੋਂ ਸੱਚ ਹੀ ਬੋਲਣੀ। ਆਪਦਾ ਫਾਇਦਾ ਨਹੀਂ ਸੋਚ ਕੇ ਝੂਠ ਬੋਲ ਲੈਣਾ, ਅਗਲੇ ਦਾ ਕਿਸੇ ਦਾ ਫਾਇਦਾ, ਜਾਨ ਬਚਦੀ ਹੈ ਕਿਸੇ ਦਾ ਕੋਈ ਫਾਇਦਾ, ਜਿੱਦਾਂ ਇਹਨਾਂ ਨੇ ਬਚਾਈ ਤਾਂ ਉੱਥੇ ਝੂਠ ਜਿਹੜਾ ਸੱਚ ਦੇ ਕਿਤੇ ਵੱਡਾ। ਤੇ ਕਹਿੰਦਾ ਤਾ ਜੀ ਅੱਗੇ ਮੁੰਡਾ ਲਾਈਨ ਮੈਨ ਲੱਗਿਆ, ਇਹ ਗੀਤ ਸੁਣਨਾ ਚਾਹੁੰਦੇ ਨੇ ਸ਼ਿਵ ਜਨਾਗਲ ਸਾਹਿਬ, ਕਹਿੰਦੇ ਨੇ ਕਿ ਇਹ ਗੀਤ ਬਲਕਾਰ ਸਿੱਧੂ ਦੀ ਆਵਾਜ਼, ਮੁੰਡਾ ਲੈਣ ਮੈਨ ਲੱਗਿਆ ਜੀ। ਤੇ ਇਹ ਗੀਤ ਜ਼ਰੂਰ ਭਾਜੀ ਸੁਣਾਵਾਂਗੇ, ਲਓ ਫਿਰ ਆਪਾਂ ਸੁਣਾਉਣੇ ਹੁਣੇ ਇਸ ਗੀਤ ਨੂੰ ਪ੍ਰੋਗਰਾਮ ਦੇ ਵਿੱਚ। ਹਾਂ ਗੀਤ ਸੁਣਾਉਣਾ ਸੁਣਾਉਣਾ ਜੀ। ਤੇ ਇਸ ਤੋਂ ਬਾਅਦ ਚ ਚੰਦਨ ਭਾਜੀ ਹੋਰਾਂ ਨੇ ਇੱਕ ਜਿਹੜੀ ਗੱਲ ਸਾਂਝੀ ਕੀਤੀ ਹੈ, ਕਹਿੰਦੇ ਸਿਮਰਨ ਕੌਰ ਦੇ ਸੌਂਗ ਤੇ ਇੱਕ ਗੱਲ ਜ਼ਰੂਰ ਆ ਵੀ ਸਭ ਨੇ ਇਸ ਸੌਂਗ ਤੇ ਕੁੜੀਆਂ ਨੂੰ ਬੁਰਾ ਭਲਾ ਕਹਿ ਲਿਆ ਬਹੁਤ, ਬਟ ਆਪਣੇ ਆਪ ਵੱਲ ਵੀ ਦੇਖਣਾ ਜ਼ਰੂਰ ਚਾਹੀਦਾ, ਜੋ ਵੀ ਇਹ ਅੱਜ ਕੱਲ੍ਹ ਵੀਡੀਓ ਐਂਡ ਰੀਲ ਪਾ ਰਹੀਆਂ ਗਰਲਸ, ਇਹ ਸਭ ਵਿਊਜ਼ ਮਨੀ ਐਂਡ ਫੇਮ ਦੇ ਲਈ ਹੁੰਦਾ ਤੇ ਇਹਨਾਂ ਸਭ ਨੂੰ ਵੇਖਣਾ ਵੇਖਦੇ ਵੀ ਤਾਂ ਆਪਣੇ ਲੋਕ ਹੀ ਨੇ। ਹੋਰ ਪੰਜਾਬੀ ਕੁੜੀਆਂ ਦੀ ਵੀਡੀਓਜ਼ ਅੰਗਰੇਜ਼ਾਂ ਨੇ ਤਾਂ ਕਹਿੰਦੇ ਐਵੇਂ ਇੰਨੇ ਵਿਊਜ਼ ਐਂਡ ਫੋਲੋਜ਼ ਕਰ ਨਹੀਂ ਦਿੱਤੀ, ਕਹਿੰਦੇ ਜੀ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ਼ੀ ਚਾਹੁੰਦਾ। ਹਾਂਜੀ ਉਹਨਾਂ ਦਾ ਤਾਜੀ ਕਹਿਣ ਦਾ ਮਤਲਬ ਆ ਕਿ ਜੇ ਉਹ ਕੁੜੀਆਂ ਆਪਣੀਆਂ ਜਿਹੜੀਆਂ ਉਹ ਮਤਲਬ ਵੀਡੀਓ ਪਾਉਂਦੀਆਂ ਨੇ ਜਿਸ ਦੇ ਵਿੱਚ ਬੜਾ ਅਸ਼ਲੀਲ ਹਰਕਤਾਂ ਕਰਦੀਆਂ ਜਾਂ ਉਹ ਕੱਪੜੇ ਲੀੜੇ ਇਸ ਤਰ੍ਹਾਂ ਦੇ ਪਾ ਕੇ ਜਿਹੜੀਆਂ ਉਹ ਆਪਣੇ ਸਰੀਰ ਦੀ ਪ੍ਰਦਰਸ਼ਨੀ ਕਰਦੀਆਂ ਨੇ, ਉਹਨਾਂ ਦਾ ਕਹਿਣ ਦਾ ਮਤਲਬ ਵੀ ਬਹੁਤ ਸਾਰੇ ਜਿਹੜੇ ਵਿਊ ਆ ਵੇਖਣ ਵਾਲੇ ਤਾਂ ਉਹ ਹੈ ਤੇ ਆਪਣੇ ਪੰਜਾਬੀ ਨੇ, ਕੋਈ ਬਾਹਰੋਂ ਅੰਗਰੇਜ਼ ਤਾਂ ਦੇਖ ਨਹੀਂ ਜਾਂਦੇ, ਇਸ ਕਰਕੇ ਵਿਊ ਦੇ ਚੱਕਰ ਦੇ ਵਿੱਚ, ਪੈਸੇ ਦੇ ਚੱਕਰ ਦੇ ਵਿੱਚ, ਆਪਣੀ ਮਸ਼ਹੂਰੀ ਦੇ ਚੱਕਰ ਦੇ ਵਿੱਚ ਇਹ ਕੰਮ ਕਰਦੀਆਂ। ਦੇਖੋ ਕਰਦੀਆਂ ਤੇ ਇਸ ਕਰਕੇ ਹੋ ਸਕਦੀ, ਜਿਹੜੇ ਮਰਦ ਨੇ ਜਿਵੇਂ ਆਪਾਂ ਕਹਿ ਸਕਦੇ ਚੋਰ ਜਿਹੜੇ ਆ ਉਹ ਤੇ ਚੋਰੀ ਕਰਨ ਨੂੰ ਬੇਤਾਬ ਹੀ ਆ। ਚੋਰ ਇੱਕ ਚੋਰ ਸਰਗਰਮ ਜਿਹੜੇ ਹੋ ਗਏ ਆ, ਮਤਲਬ ਮੇਲੇ ਚ ਲਾ ਲਓ ਜਾਂ ਕਿਤੇ ਘਰਾਂ ਚ ਚੋਰੀ ਕਰਨ ਵਾਲੇ ਲਾ ਲਓ, ਮੇਲੇ ਦੀ ਧਾਰਨ ਤੁਹਾਨੂੰ ਕਹਿੰਦੇ ਨੇ ਸਭ ਦਿੰਦਾ। ਮੇਲੇ ਚ ਮੰਨ ਲਓ ਵੀ 10 ਜਣਿਆਂ ਦਾ ਟੋਲਾ ਉਹ ਜੇਬ ਕਤਰਿਆਂ ਦਾ ਫੈਲ ਗਿਆ, ਉਹਨਾਂ ਦਾ ਕੰਮ ਹੈ ਜੇਬ ਕੱਟਣਾ। ਹੁਣ ਜਿਹੜੇ ਮੇਲੇ ਚ ਗਏ ਆ, ਬਾਬੇ ਅਨਾਉਂਸਮੈਂਟ ਕਰ ਰਿਹਾ ਵੀ ਭਾਈ ਆਪਣੀਆਂ ਆਪਣੀਆਂ ਜੇਬਾਂ ਜਿਹੜੀਆਂ ਉਹ ਬਚਾ ਕੇ ਰੱਖੋ, ਮੇਲੇ ਚ ਜੇਬ ਕਤਰੇ ਫਿਰਦੇ ਨੇ। ਹੁਣ ਜੇ ਤੇ ਕੋਈ ਸਿਆਣਾ ਹੋਊਗਾ ਤੇ ਉਹ ਆਪਣੇ ਬਟੂਏ ਜਿਹੜੇ ਆ ਜਾਂ ਤੂੰ ਘਰ ਹੀ ਰੱਖ ਕੇ ਆਊ ਜਾਂ ਉਹਨਾਂ ਨੂੰ ਸਾਂਭ ਕੇ ਰੱਖੂ, ਜੇਬ ਕਤਰੇ ਫਿਰਦੇ ਨੇ ਤਾਂ ਉਹ ਜਿਹੜੇ ਜੇਬ ਕਤਰੇ ਨੇ ਉਹਨਾਂ ਦਾ ਕਸੂਰ ਆਪਾਂ ਜ਼ਿਆਦਾ ਕੱਢਾਂਗੇ ਕਿ ਆਪਣਾ ਜ਼ਿਆਦਾ ਕਸੂਰ ਕੱਢਾਂਗੇ? ਜੇ ਇੱਕ ਬੰਦੇ ਦੀ ਜੇਬ ਕੱਟੀ ਜਾਂਦੀ ਆ, ਜੇ ਅਨਾਉਂਸਮੈਂਟ ਹੋ ਰਹੀ ਆ ਵੀ ਬਚਾ ਲਓ ਆਪਣੀਆਂ ਜੇਬਾਂ, ਉਹਦੀ ਫਿਰ ਵੀ ਜੇਬ ਕੱਟੀ ਗਈ, ਉਹਨੂੰ ਸੁਣਿਆ ਵੀ ਆ ਵੀ ਆਪਣੀਆਂ ਜੇਬਾਂ ਬਚਾ ਕੇ ਰੱਖੋ ਜਾਂ ਬਟੂਏ ਪਰਸ ਜੋ ਆਪਣੇ ਕੋਲ ਰੱਖੋ। ਹੁਣ ਇੱਥੇ ਫੈਸਲਾ ਕਰਨ ਦੀ ਲੋੜ ਆ ਵੀ ਜਿਹੜੇ ਜੇਬ ਕਤਰੇ ਆ ਉਹ ਤਾਂ ਹੈ ਹੀ ਬੁਰੇ, ਸਮਝ ਗਏ ਆਪਾਂ, ਉਹਨਾਂ ਦਾ ਤੇ ਕੰਮ ਹੀ ਜੇਬ ਕੱਟਣਾ ਹੋ ਗਿਆ। ਉਹਨਾਂ ਦਾ ਤੇ ਮਤਲਬ ਇਹ ਇੱਕ ਮਤਲਬ ਸਮਝ ਲਓ ਕਿੱਤਾ ਹੀ ਆਏ, ਉਹ ਤਾਂ ਫੈਲ ਗਏ ਨੇ, ਉਹਨਾਂ ਨੇ ਤਾਂ ਕੱਟਣੀਆਂ ਕੱਟਣੀਆਂ ਜਿਹੜਾ ਡਿੱਗ ਆ ਗਿਆ। ਹੁਣ ਜੇ ਆਪਾਂ ਆਪ ਹੀ ਉਹਨਾਂ ਨੂੰ ਮਤਲਬ ਸ਼ਹਿ ਦੇਣੀ, ਆਪਾਂ ਆਪ ਹੀ ਉਹਨਾਂ ਨੂੰ ਕਹਿਣਾ ਕੋਈ ਗੱਲ ਨਹੀਂ, ਪਰਵਾਹ ਨਹੀਂ ਮੰਨਦੇ ਅਸੀਂ, ਸੁਣੀਆਂ ਅਣਸੁਣੀਆਂ ਕਰਦੀਆਂ, ਜੇਬ ਕੱਟੀ ਗਈ ਫਿਰ ਆਪਾਂ ਪਛਤਾਉਂਦੇ ਹਾਂ ਕਿ ਗੱਲ ਤਾਂ ਬਾਬੇ ਦੀ ਸੁਣੀ ਸੀ, ਮੰਨ ਹੀ ਲੈਂਦੇ। ਇਨਸਾਨ ਦੀ ਇਸ ਦੁਨੀਆਂ ਦੀ ਇਸ ਉਦਾਹਰਣ ਦੇ ਵਿੱਚ ਇਹ ਵੀ ਇਸੇ ਤਰੀਕੇ ਨਾਲ ਕਿ ਜਿਹੜੇ ਬੰਦੇ ਆ ਮਰਦ ਆ ਜਿਹੜੇ ਇਹ ਜਿਹੜੇ ਮਤਲਬ ਮੈਂ ਸਮਝਦਾ ਵੀ ਬਹੁਤ ਸਾਰੇ ਬੇਗੈਰਤੀ ਜਿਹੜੇ ਸਾਰੇ ਨਹੀਂ, ਜਿਹੜੇ ਤੇ ਸ਼ਿਕਾਰੀ ਬਣੇ ਨੇ, ਔਰਤ ਨੂੰ ਸ਼ਿਕਾਰ ਸਮਝਦੇ ਨੇ। ਹੁਣ ਉਹ ਤਾਂ ਜੇਬ ਕਤਰਿਆਂ ਵਾਂਗੂ ਫੈਲਣ ਡਿਆ ਆ, ਉਹ ਤਾਂ ਮਤਲਬ ਉਹਨਾਂ ਨੇ ਜੇਨ ਐਸੇ ਗੰਦੇ ਬਣਾ ਲਏ ਆ, ਉਹ ਤੇ ਜੇ ਕਿਸੇ ਦੇ ਪੂਰੇ ਕੱਪੜੇ ਪਾਏ ਹੋਏ ਆ ਉਹਨੂੰ ਵੀ ਏਦਾਂ ਪੈਰ ਤੋਂ ਲੈ ਕੇ ਸਿਰ ਤੱਕ ਏਦਾਂ ਵੇਖਦੇ, ਅਗਲੀ ਨੂੰ ਏਦਾਂ ਦਾ ਮਹਿਸੂਸ ਕਰਾ ਦਿੰਦੇ ਵੀ ਜਿੱਦਾਂ ਮੈਂ ਕੋਈ ਲੀੜੇ ਪਾਏ ਨਹੀਂ, ਇੰਨੀ ਗੰਦੀ ਨਿਗਾਹ ਨਾਲ ਅਗਲਾ ਵੇਖਦਾ। ਇੱਕ ਔਰਤ ਹੋਣਾ ਚੰਦਨ ਸਾਹਿਬ ਪਤਾ ਉਦੋਂ ਲੱਗਦਾ, ਮੈਂ ਤਾਂ ਕਈ ਵਾਰ ਅਹਿਸਾਸ ਵੀ ਕੀਤਾ ਬਈ ਬਾਜ਼ਾਰ ਦੇ ਵਿੱਚ ਨਾ ਤੁਸੀਂ ਮਤਲਬ 500 ਮੀਟਰ ਤੁਰ ਕੇ ਕਿਤੇ ਜਾਓ ਔਰਤ ਬਣ ਕੇ, ਅਹਿਸਾਸ ਕਰਕੇ ਦੇਖੀਏ ਰਾਸਤੇ ਦੇ ਵਿੱਚ, ਰਾਸਤੇ ਦੇ ਵਿੱਚ ਟੈਲੀਫੋਨ ਹੈਲੋ ਮੱਲੇ ਸਾ ਮੱਲੇ 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 ਚਿੱਤ ਕਰਦਾ ਸਾਨੂੰ ਚੱਲੀ ਕਿਤੇ ਚੱਲੀਏ ਕਲਮ ਕੱਲੇ ਵਾਹ ਵਾਹ ਮੱਲੀ ਸਾਹਿਬ ਤੁਹਾਡੀ ਟਾਟਾ ਸੁਮੋ ਮੈਨੂੰ ਹੁਣ ਦੋ ਯਾਦ ਆਉਣੀਆਂ, ਇੱਕ ਗੋਗੇ ਦੀ ਤੇ ਇੱਕ ਤੁਹਾਡੀ, ਗੋਗੇ ਵਾਲੀ ਤਾਂ ਮੈਨੂੰ ਘੱਟ ਯਾਦ ਆਉਣੀ, ਤੁਹਾਡੀ ਯਾਦ ਯਾਦ ਆਉਣੀ। ਉਹ ਪ੍ਰੇਮ ਦਾਲੀ ਗੱਲ ਆ ਵੀ ਆਵਾਜ਼ ਤੂੰ ਮੱਲੀ ਵਾਲੀ ਕੱਢੀ ਜਾਣਾ ਬਾਈ, ਵਾਹ ਕਮਾਲ ਬੰਦਾ ਤੂੰ, ਬੜੀ ਕਲਾਕਾਰ ਬੰਦਾ। ਓਹ ਗਲਾ ਜਦੋਂ ਖਰਾਬ ਹੋ ਜਾਵੇ ਤਾਂ ਮੱਲੀ ਵਰਗਾ ਬੋਲਣ ਲੱਗ ਪੈਣਾ, ਇਹਦਾ ਮਤਲਬ ਜਦੋਂ ਮੱਲੀ ਦਾ ਗਲਾ ਖਰਾਬ ਹੁੰਦਾ ਉਹ ਪ੍ਰੇਮ ਵਰਗਾ ਬੋਲਦਾ ਹੋਣਾ। ਹਾਂ ਨਹੀਂ ਇਹ ਗੱਲ ਹੈ, ਕਿਤੇ ਮੱਲੀ ਨੂੰ ਉਸਤਾਦ ਮੰਨੀ ਬੈਠੇ ਕਿ ਮੱਲੀ ਤੁਹਾਨੂੰ ਉਸਤਾਦ ਮੱਲੀ ਬੈਠਾ, ਕਈ ਵਾਰ ਜਿਹਨੂੰ ਉਸਤਾਦ ਮੰਨੀਏ ਉਹਦੇ ਅੱਗੇ ਆਵਾਜ਼ ਹੋ ਜਾਂਦੀ ਹੈ। ਉਹ ਤਾਂ ਕਿਤੇ ਤੁਸੀਂ ਉਹ ਦਿੱਲੀ ਵਾਲੀ ਕਹਾਣੀ ਸੁਣੋਗੇ ਫਿਰ ਤੁਹਾਨੂੰ ਲੱਗਣਾ ਮੱਲੀ ਵਾਕਿਆ ਉਸਤਾਦ ਆ। ਸੁਣਾਈ ਕਿ ਮੈਨੂੰ ਤੇ ਇਹਨਾਂ ਨੇ ਕਾਪੀ ਰਾਈਟ ਹੀ ਨੀ ਦਿੱਤਾ ਰੇਡੂਏ ਤੇ ਸੁਣਾਉਣ ਦਾ, ਇਹਨਾਂ ਨੂੰ ਪੁੱਛੋ ਵੀ ਜੇ ਸੁਣਾਉਣ ਦਾ ਕਾਪੀ ਰਾਈਟ ਹੈਗਾ ਵਿਚੋਂ ਕਈ ਚੀਜ਼ਾਂ ਲਪੋ ਕੇ ਸੁਣਾ ਦਈਏ, ਇਹ ਕਹਿੰਦਾ ਨਹੀਂ ਸੁਣਾਉਣਾ ਇਹਨੂੰ ਤਾਂ। ਉਹਨਾਂ ਦੀ ਆਪ ਸੁਣੋਦੇ ਤਾਂ ਬਾਲਾ ਸਵਾਦ ਆਉਣਾ ਹੈ ਆਪ ਸੁਣਾ ਦੇ। ਮੱਲੀ ਸਾਹਿਬ ਨਾਲ ਕਰਾ ਦਿਓ ਗੱਲ, ਕੋਈ ਗੱਲ ਨੀ, ਮੱਲੀ ਸਾਹਿਬ ਨਾਲ ਵੀ ਦੋ ਸ਼ਬਦ ਬੋਲ ਲੈਣੇ ਆ। ਤੁਹਾਡੀ ਕਿੱਦਾਂ ਸਿਹਤ ਹੁਣ ਠੀਕ ਰਹਿੰਦੀ ਆ, ਵਧੀਆ ਸਿਹਤ ਆ? ਚਲੋ ਸਿਹਤ ਜਿਹੜੀ ਆ ਚੰਗੀ ਹੋਣੀ ਚਾਹੀਦੀ ਆ, ਬਸ ਇਹ ਹੀ ਆਪਾਂ ਚਾਹੁੰਦੇ ਆ।
ਮੈਂ ਭਾਈ ਜੀ ਫੋਨ ਕਰਨਾ ਨੀ, ਬਸ ਮੇਰੀ ਜਿਹੜਾ ਆਪਣਾ ਗਾਣਾ ਆਇਆ ਸਿਮਰਨ ਕੌਰ ਜੀ ਦਾ
ਜੀ,
ਮੈਂ ਲਾਪਤਾ ਪਿਆ ਸੀਗਾ 3-4 ਦਿਨ ਪਹਿਲਾਂ ਨਾ ਯੂਟਿਊਬ ਤੇ, ਮੈਨੂੰ ਉਹਦੇ ਰਿਵਿਊ ਵੀ ਦਿੱਤੇ ਸੀਗੇ ਜਿਹੜਾ ਆਪਣੇ ਆਪਣੇ ਲੋਕ ਆਪਣੇ ਸੁਜੈਸ਼ਨ ਦੱਸਦੇ ਗਾਣੇ ਉੱਤੇ ਕਿੱਦਾਂ ਲਿਆ ਕਿੱਦਾਂ ਬਣੇ। ਗਾਣਾ ਬਹੁਤ ਸੋਹਣਾ, ਗਾਣਾ ਮਾੜਾ ਨੀ ਹੈਗਾ, ਬਟ ਉਹ ਕੁੜੀ ਦਾ ਕਹਿਣ ਦਾ ਇਹ ਮਤਲਬ ਸੀਗਾ ਕਿ ਬੰਦਿਆਂ ਨੂੰ ਆਪਣੀ ਨਜ਼ਰ ਬਦਲਣੀ ਚਾਹੀਦੀ ਹੈ,
ਠੀਕ ਹੈ,
ਮਤਲਬ ਹਿਸਾਬ ਨਾਲ ਉਹ ਕੁੜੀ ਦਾ ਕਹਿਣਾ ਇਹ ਸੀਗਾ ਕਿ ਬੰਦਿਆਂ ਨੂੰ ਆਪਣੀ ਨਜ਼ਰ ਬਦਲਣੀ ਚਾਹੀਦੀ ਹੈ, ਕੁੜੀਆਂ ਦੀ ਆਪਣੀ ਮਰਜ਼ੀ ਹੈ ਭਾਵੇਂ ਜੋ ਮਰਜ਼ੀ ਵੀਡੀਓ ਬਣਾਉਣ, ਜਿਹੜੇ ਮਰਜ਼ੀ ਕੱਪੜੇ ਪਾਉਣ, ਜਿਹੜੇ ਮਰਜ਼ੀ ਵੀਡੀਓ ਪਾਉਣ, ਕੁੜੀ ਆਪੇ ਜਲਦੀ ਜਲਦੀ ਉਹਦੀ ਆਪਣੀ ਮਰਜ਼ੀ ਹੈ ਭਾਵੇਂ ਉਹ ਦਿਖਲੇ ਚ ਰਹਿਣ। ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਅਸੀਂ ਇਹ ਗਾਣੇ ਦੇ ਵਿੱਚ ਇੱਕ ਵਰਡ ਏਦਾਂ ਦਾ ਵੀ ਬੋਲਿਆ ਗਿਆ ਕਿ ਅਸੀਂ ਉਹ ਭੁੱਲ ਗਈ ਸੀ ਮੈਂ ਕਿਹੜੇ ਦੇਸ਼ ਵਿੱਚ ਰਹਿੰਦੀ ਹਾਂ। ਉਹਨੂੰ ਇਹ ਨੀ ਦੇਖਣਾ ਚਾਹੀਦਾ ਸੀ ਕੁੜੀ ਨੂੰ, ਉਹ ਇੰਡੀਆ ਦੀ ਹੈ ਜਿਹਨੇ ਸੁਜੈਸ਼ਨ ਕੀਤਾ
ਬਦਲਣਾ ਚਾਹੀਦਾ। ਦੇਖੋ ਗੱਲ ਇਹ ਆ ਬਈ ਪ੍ਰੇਮ ਜੀ, ਜਿਹੜਾ ਦੇਖੋ ਇੱਕ ਪਾਸੇ ਆਪਾਂ ਦੁਨੀਆਂ ਬਦਲਣੀ, ਇੱਕ ਪਾਸੇ ਆਪਾਂ ਆਪ ਬਦਲਣਾ। ਹੁਣ ਆਪ ਬਦਲਣਾ ਜਿਆਦਾ ਸੌਖਾ ਕਿ ਦੁਨੀਆਂ ਬਦਲਣੀ ਜਿਆਦਾ ਸੌਖਾ? ਸੌਖੀ ਜ਼ਾਹਿਰ ਜੀ ਗੱਲ ਆ ਕਿ ਆਪ ਬਦਲਣਾ ਜਿਆਦਾ ਸੌਖਾ ਹੈ, ਤੇ ਏਦਾਂ ਹੀ ਹੁੰਦਾ, ਏਦਾਂ ਹੀ ਆ ਓਦਾਂ। ਹੁਣ ਤਾਂ ਸਲਾਹ ਦੇਣ ਵਾਲਾ ਕੋਈ, ਮਤ ਦੇਣ ਵਾਲੀ ਕੋਈ ਜ਼ਮਾਨਾ ਰਿਹਾ ਹੀ ਨੀਗਾ। ਦੇਖੋ ਮੈਂ ਤੇ ਇੱਕ ਉਦਾਹਰਨ ਦਿੰਦਾ ਹੁੰਦਾ, ਜਿਹੜਾ ਜਿਹੜਾ ਹੀਰਾ ਹੁੰਦਾ ਨਾ, ਹੀਰਾ, ਹੀਰੇ ਨੂੰ ਸਾਂਭ ਸਾਂਭ ਕੇ ਰੱਖਣਾ ਪੈਂਦਾ, ਤੇ ਇੱਟਾਂ ਵੱਟਿਆਂ ਨੂੰ ਕੀ ਸਾਂਭ ਕੇ ਰੱਖਣ ਦੀ ਲੋੜ ਆ। ਜਿਹੜਾ ਔਰਤ ਹੁੰਦੀ ਨਾ, ਇਹ ਇੱਕ ਹੀਰੇ ਦੀ ਤਰ੍ਹਾਂ, ਇਹ ਮਤਲਬ ਇਹਦੀ ਜਿਹੜੀ ਆ ਜ਼ਿੰਦਗੀ ਆ, ਇਹ ਆਜ਼ਾਦ ਆ, ਇਹ ਨਹੀਂ ਵੀ ਗੁਲਾਮ ਆ। ਆਜ਼ਾਦੀ ਉਹਨੂੰ ਪੂਰੀ ਹੋਣੀ ਚਾਹੀਦੀ ਆ, ਉਹਨੂੰ ਕੱਪੜੇ ਪਾਉਣ ਦੀ ਆਜ਼ਾਦੀ ਹੋਣੀ ਚਾਹੀਦੀ, ਜਿਹੜਾ ਮਰਜ਼ੀ ਕੱਪੜਾ ਪਾਵੇ, ਜਿੱਥੇ ਮਰਜ਼ੀ ਉਹ ਜਾਵੇ, ਜਿਹੜਾ ਕੰਮ ਕਰਨ ਨੂੰ ਉਹਨੂੰ ਚਿੱਤ ਕਰਦਾ ਉਹ ਕੰਮ ਕਰੇ, ਨੌਕਰੀ ਪੇਸ਼ਾ ਜਿਹੜਾ ਚਿੱਤ ਕਰਦਾ ਉਹ ਕਰੇ। ਪਰ ਉਸ ਦੇ ਨਾਲ ਅਸ਼ਲੀਲਤਾ ਜਿਹੜੀ ਆ, ਉਹ ਹੁਣ ਬਹੁਤ ਸਾਰੀਆਂ ਮਤਲਬ ਔਰਤਾਂ ਇਹ ਗੱਲ ਨੂੰ ਕਹਿੰਦੀਆਂ ਵੀ ਅਸ਼ਲੀਲਤਾ ਪਾਈ। ਹਾਂਜੀ, ਉਹ ਮਾੜਾ
ਮਾੜੀ ਚੀਜ਼ ਆ ਜਾਵੇ, ਤੁਸੀਂ ਚਲੋ ਉਹਨੂੰ ਹਾਈਡ ਵੀ ਕਰ ਦੋਗੇ, ਨਹੀਂ ਦੇਖੋਗੇ ਨਾ ਉਹਨੂੰ, ਬਟ ਕਿੰਨੇ ਚਿਰ ਤੱਕ ਜਿਹੜਾ ਬੰਦਾ ਉਹੀ ਮੇਰੇ ਵਾਲਾ ਜਿਹੜਾ ਸ਼ਰਾਬੀ ਹੁੰਦਾ, ਜੇ ਉਹਦੇ ਅੱਗੇ ਤੁਸੀਂ ਸ਼ਰਾਬ ਨਹੀਂ ਰੱਖੋਗੇ ਉਹਨੇ ਨਹੀਂ ਦੇਣਾ, ਜੇ ਉਹਦੇ ਅੱਗੇ ਮੋਹਰੇ ਤੁਸੀਂ ਬੋਤਲ ਲਾ ਕੇ ਰੱਖ ਦੋਗੇ, ਉਹਦਾ ਸਿੱਕ ਤੇ ਕਰਨਾ ਨਾ, ਭਾਵੇਂ ਪੀਏ ਨਾ ਪੀਏ।
ਇਹ ਤਾਂ ਹੈ ਹੀ ਆ, ਦੇਖੋ ਇਹ ਗੱਲ ਇਹ ਹੀ ਆ ਨਾ, ਵੀ ਹੁਣ ਜਿਹੜਾ ਹੁਣ ਬਾਹਰਲੇ ਮੁਲਕ ਦੀ ਆਪਾਂ ਰੀਸ ਕਰੀਏ, ਜਿੱਥੇ ਉਹ ਆਪਣੇ ਜਿਹੜੇ ਆ ਅੰਦਰੂਨੀ ਕੱਪੜੇ ਵੀ ਪਾ ਕੇ ਉਹ ਫਿਰਦੀਆਂ, ਤੇ ਬੰਦਾ ਉਸ ਤਰੀਕੇ ਨਾਲ ਨਹੀਂ ਦੇਖਦਾ, ਜਿੱਥੇ ਇੱਥੇ ਲੀੜੇ ਪਾਇਆ ਤੇ ਵੀ ਦੇਖੀ ਜਾਂਦਾ। ਹੁਣ ਉੱਥੋਂ ਦੇ ਲੋਕਾਂ ਦੇ ਲਈ ਉਹ ਨੋਰਮਲ ਚੀਜ਼ਾਂ, ਹੁਣ ਉੱਥੇ ਬੀਚਾਂ ਤੇ ਜਾ ਕੇ ਉਹ ਸਰੀਰ ਨੰਗੇ ਕਰਕੇ ਵੀ ਉਹ ਧੁੱਪ ਲੈਂਦੀਆਂ ਗੋਰੀਆਂ ਜਾਂ ਗੋਰੇ, ਹੁਣ ਉਹਨਾਂ ਲਈ ਉਹ ਨੋਰਮਲ ਗੱਲ ਆ। ਤੇ ਹੁਣ ਜਿੱਥੇ ਆਪਣਾ ਕਲਚਰ ਨਹੀਂ ਐਸਾ, ਹੁਣ ਆਪਾਂ ਇਹ ਤੇ ਨਹੀਂ ਕਹਿ ਸਕਦੇ।
ਜਦੋਂ ਲਿਆਣਾ ਹੁੰਦਾ ਨਾ, ਇੱਥੇ ਸਾਧੂ ਦੇ ਵਿੱਚ ਲਿਆਣਾ, ਜਦੋਂ 10-11 ਸਾਲ ਦਾ ਹੋ ਜਾਂਦਾ ਨਾ, ਇਹ ਚੀਜ਼ਾਂ ਦੀ ਉਹਨੂੰ ਨੌਲੇਜ ਦੇਣ ਲੱਗ ਪੈਂਦੇ। ਜਦੋਂ ਉਹ 18 ਜੀਆਂ ਦਾ ਕਹਿਣ ਲੱਗ ਪੈਂਦਾ, ਉਹਦੇ ਦਿਮਾਗ 'ਚ ਇਹ ਚੀਜ਼ਾਂ ਹੋਣਗੀ, ਕਿਉਂਕਿ ਇਹ ਚੀਜ਼ਾਂ ਉਹਨੇ ਪਹਿਲਾਂ ਹੀ ਮਤਲਬ ਸਟੱਡੀ ਕੀਤੀ ਹੁੰਦੀ ਹੈ, ਮਤਲਬ ਫਿਜ਼ੀਕਲ ਨਹੀਂ, ਬਸ ਸਟੱਡੀ ਦੇ ਹਿਸਾਬ ਨਾਲ ਉਹਨੇ ਸਾਰਾ ਕੁਝ ਪੜਿਆ ਹੁੰਦਾ ਕਿ ਹਾਂ ਵੀ ਇਹ ਚੀਜ਼ ਏਦਾਂ ਹੁੰਦੀ ਹੈ, ਇਹ ਚੀਜ਼ ਏਦਾਂ ਹੁੰਦੀ ਹੈ। ਜਿੱਦਾਂ ਮੈਂ 2-3 ਦਿਨ ਪਹਿਲਾਂ ਵੀ ਤੁਹਾਡਾ ਸ਼ੋਅ ਸੁਣਦਾ ਪਿਆ ਸੀ, ਮੈਂ ਗੱਲ ਹੋਈ ਸੀ ਕਿ ਚਲੋ ਇੱਥੇ ਗੋਰਿਆਂ ਲਈ ਨੋਰਮਲ ਹੈ ਕਿ ਜਦੋਂ ਪੱਤੀ ਕੰਮ ਕਰੀ ਜਾਂਦਾ ਆਪਣੀ ਆਪਣੀ ਸਾਫ ਕਰਦੀ ਹੈ, ਕੁਛ ਕਰਦੀ ਹੈ। ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਮੁੰਡੇ ਨੇ ਆਪਣਾ ਪੰਦਰਾਂ ਸੋਲਾਂ ਸਾਲ ਦੇ ਏਦਾਂ ਦੇ ਕੰਮ ਕਰ ਰਹੇ ਹੁੰਦੇ ਆ, ਜਦੋਂ ਇਹ ਮੈਂ ਸੁਣਿਆ ਕਿ ਉਸ ਮੁੰਡੇ ਨੂੰ ਮਾਰਤਾ।
ਜਦੋਂ ਦੇਖੋ ਇਹ ਤੇ ਇਹ ਐਸਾ ਹੋ ਗਿਆ ਨਾ,
ਉਹਨਾਂ ਲਈ ਇਹ ਚੀਜ਼ ਨਾਰਮਲ ਹੋ ਜਾਂਦੀ ਹੈ।
ਜਦੋਂ ਦੇਖੋ ਵੀ ਆਪਣੇ ਪ੍ਰੇਮ ਜੀ, ਜਦੋਂ ਪੱਥਰ ਦਾ ਯੁੱਗ ਸੀ ਤੇ ਉਦੋਂ ਬੰਦਾ ਤੇ ਔਰਤ ਲੀੜੇ ਪਾਉਂਦੇ ਨਹੀਂ ਸੀ, ਪਰ ਉਥੋਂ ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਕੋਈ ਪਰਾਇਆ ਉਹ ਨਾਲ ਗਲਤ ਤਰੀਕੇ ਨਾਲ ਤੱਕੇ ਜਾਂ ਤੱਕਦਾ ਹੋਊ, ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਸਾਨੂੰ ਸਰੀਰ ਢਕਣਾ ਚਾਹੀਦਾ, ਕੋਈ ਓਪਰਾ ਨਾ ਦੇਖੇ ਸਾਡੇ ਸਰੀਰ ਨੂੰ ਜਾਂ ਉਹ ਗਲਤ ਨਿਗਾਹ ਨਾਲ ਨਾ ਦੇਖੇ। ਸ਼ੁਰੂਆਤ ਤੇ ਉੱਥੋਂ ਹੋਈ ਨਾ ਤਨ ਢਕਣ ਦੀ, ਨਹੀਂ ਤੇ ਪਹਿਲਾਂ ਤਨ ਢਕਦਾ ਕਿਹੜਾ ਸੀ? ਕੋਈ ਜਾਨਵਰ ਤਨ ਹੀ ਨਹੀਂ ਢਕਦਾ। ਉਹ ਕਿਹੜੇ ਇੱਥੇ ਭੇਡ ਦੇ ਕਿਹੜੇ ਲੀੜੇ ਪਾਏ ਹੁੰਦੇ, ਜਾਂ ਬੱਕਰੀ ਦੇ ਕਿਹੜੇ ਲੀੜੇ ਪਾਏ, ਜਾਂ ਊਠ ਦੇ ਕਿਹੜੇ ਲੀੜੇ ਪਾਏ ਹੁੰਦੇ, ਜਾਂ ਕੁੱਤੇ ਦੇ ਕਿਹੜੇ ਲੀੜੇ ਪਾਏ ਹੁੰਦੇ। ਇਹ ਤੇ ਮਤਲਬ ਜਦੋਂ ਅਹਿਸਾਸ ਹੋਇਆ ਹੋਊਗਾ, ਮੈਂ ਸਮਝਦਾ ਕਿ ਉਦੋਂ ਹੀ ਉਹ ਕੱਪੜੇ ਦਾ ਆਜ਼ਾਦ ਹੋਇਆ ਜਦੋਂ ਪੱਤਿਆਂ ਨਾਲ ਆਪਣਾ ਸਰੀਰ ਨੂੰ ਟਕਿਆ ਉਹਨਾਂ। ਚਲੋ ਉਹੀ ਗੱਲ ਆ ਨਾ, ਜਦੋਂ ਲੋੜ ਸਾਨੂੰ ਮਹਿਸੂਸ ਹੀ ਤਾਂ ਹੋਈ ਨਾ, ਨਹੀਂ ਤੇ ਕੱਪੜਿਆਂ ਦੀ ਲੋੜ ਕੀ ਸੀ? ਜੇ ਆਪਾਂ ਇਹ ਸੋਚੀਏ ਵੀ ਮਨੁੱਖ ਜਿਹੜਾ ਆਪਣਾ, ਕੱਲ ਨੂੰ ਆਪਾਂ ਇਹ ਫੈਸਲਾ ਕਰ ਲਈਏ ਵੀ ਭਾਈ ਜੇ ਅਸੀਂ ਨੰਗੇ ਵੀ ਹੋ ਜਾਈਏ, ਵੇਖਣ ਵਾਲਿਆਂ ਦਾ ਕਸੂਰ ਆ, ਉਹ ਆਪਣੀ ਨਿਗਾਹ ਚੰਗੀ ਰੱਖਣ ਸਰੀਰ ਤੇ, ਜਿੱਦਾਂ ਦਾ ਮਾਸ ਬੰਦੇ ਦਾ ਉਦਾਂ ਦਾ ਔਰਤ ਦਾ ਮਾਸ ਆ, ਇਹਦੇ ਚ ਕੋਈ ਗਲਤ ਕੀ ਚੀਜ਼ ਆ? ਤਾਂ ਉਹ ਫਿਰ ਜੇ ਆਪਾਂ ਇਸ ਗੱਲ ਤੇ ਆ ਜਾਂਗੇ ਤੇ ਉਹ ਤੋਂ ਫਿਰ ਜੇ ਨੰਗੇ ਵੀ ਹੋ ਜਾਂਗੇ, ਤਾਂ ਜੇ ਸਾਨੂੰ ਇਹ ਤਾਂ ਆਪਾਂ ਪਹਿਲਾਂ ਹੀ ਨੰਗੇ ਸੀ, ਢਕਿਆ ਤਾਂ ਸਰੀਰ ਉਦੋਂ ਆ ਨਾ ਜਦੋਂ ਸਾਨੂੰ ਮਹਿਸੂਸ ਹੋਇਆ, ਜੇ ਅਸੀਂ ਫੇਰ ਹੀ ਨੰਗੇ ਹੋ ਗਏ ਤੇ ਸਮਝ ਲੋ ਵੀ ਅਸੀਂ ਤੇ ਫਿਰ ਪਿੱਛੇ ਨੂੰ ਜਾਣ ਲੱਗ ਪਏ, ਜਾਣਾ ਤੇ ਸਾਨੂੰ ਗਾਹ ਨੂੰ ਚਾਹੀਦਾ ਸੀ। ਗਾਣਾ ਕਿਹੜਾ ਸੁਣਾਈਏ ਤੁਹਾਨੂੰ? ਠੀਕ ਆ ਜੀ, ਲਵ ਮੁੜਿਆ ਤੂੰ ਆਪਣੀ ਪਸੰਦ ਦਾ ਗੀਤ ਸੁਣਾ ਦੇ ਜੀ। ਜ਼ਰੂਰ ਭਾਈ, ਥੈਂਕ ਯੂ ਜੀ। ਤੇ ਤਾਏ ਜੀ ਇਹਦੇ ਤੇ ਜਿਹੜੀ ਆ ਉਹ ਪਿੱਛੇ ਜਿਹਾ ਪ੍ਰੋਡਿਊਸਰ ਜਿਹੜਾ ਵਾ DXX ਜਿਹੜਾ ਉਹਦੀ ਵੀ ਕੁੱਟਮਾਰ ਕੀਤੀ ਗਈ ਆ, ਉਹਦੇ ਬਾਰੇ ਵੀ ਕਾਫੀ ਜਿਹੜਾ ਚਰਚਾ ਹੋਇਆ ਸੀ। ਉਹਦੇ ਤੇ ਵੀ ਇਹੀ ਕੇਸ ਬਣਿਆ ਸੀ ਕਿ ਇਸੇ ਤਰੀਕੇ ਦੀ ਗੱਲ ਹੋਇਆ ਸੀ ਕਿ ਉਹ ਜਿੰਨੀਆਂ ਵੀਡੀਓ ਬਣਾਉਂਦਾ ਸੀ ਉਹ ਬਹੁਤ ਮਤਲਬ ਗੰਦੇ ਜਿਹੜੇ ਸ਼ਬਦ ਬੋਲਦਾ ਸੀ, ਕਿਉਂਕਿ ਇਹ ਅੱਜ ਨਹੀਂ ਕਾਫੀ ਟਾਈਮ ਪਹਿਲਾਂ ਤੋਂ ਹੀ ਇਹ ਜਿਹੜਾ ਉਹ ਚੱਕਰ ਚੱਲਦਾ ਆਇਆ, ਕਿਉਂਕਿ ਉਹਨੇ ਬਹੁਤ ਸਾਰਾ ਜਿਹੜਾ ਗੰਦ ਪਾਇਆ ਉਹਦੇ ਕਰਕੇ ਜਿਹੜੇ ਉੱਥੇ ਜਿਹੜੇ ਨਿਹੰਗ ਸਿੰਘ ਸੀ ਉਹਨਾਂ ਨੇ ਕੁੱਟਿਆ ਮਾਰਿਆ ਵੀ, ਹਾਲਾਂਕਿ ਉਹਦੇ ਬਾਰੇ ਬਹੁਤ ਸਾਰੇ ਬਿਆਨ ਵੀ ਆਏ ਸਨ ਕਿ ਇਹਦੀਆਂ ਵੀਡੀਓ ਜੇ ਇਹਨਾਂ ਦੀਆਂ ਭੈਣਾਂ ਨੂੰ ਜਾਂ ਇਹਨਾਂ ਦੇ ਪਰਿਵਾਰ ਨੂੰ ਦਿਖਾ ਦਿਓ ਜੇ ਦੇਖ ਸਕਣਗੇ ਤਾਂ ਮੈਂ ਮਾਫ਼ੀ ਮੰਗ ਲੈਂਦਾ। ਉਹਦਾ ਕਹਿਣ ਦਾ ਮਤਲਬ ਵੀ ਉਹ ਬੜੀ ਗੰਦੀਆਂ ਜਿਹੜੀਆਂ ਭਾਸ਼ਾ ਵਰਤਦਾ ਰਿਹਾ, ਕਿਉਂਕਿ ਮੈਂ ਪਹਿਲਾਂ ਜਦੋਂ ਕਾਫ਼ੀ ਟਾਈਮ ਪਹਿਲਾਂ ਇਹਨੇ ਸ਼ੁਰੂ ਕੀਤਾ ਸੀ ਉਦੋਂ ਬਹੁਤ ਹੀ ਗੰਦੀਆਂ ਜਿਹੜੀਆਂ ਗੱਲਾਂ ਕਰਦਾ ਸੀ, ਮੈਂ ਖੁਦ ਹੀ ਸੋਚਦਾ ਸੀ। ਟੈਲੀਫੋਨ ਪਤਾ ਜੀ ਲੈ ਲਿਆ। ਹੈਲੋ
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 ਉਹ ਮੱਲੀ ਸਾਹਿਬ
ਹੈਲੋ ਸਤਿ ਸ੍ਰੀ ਅਕਾਲ ਤਾਇਆ ਜੀ।
ਸਤਿ ਸ੍ਰੀ ਅਕਾਲ ਮੱਲੀ ਸਾਹਿਬ, ਅਸੀਂ ਤੁਹਾਨੂੰ ਅੱਗੇ ਯਾਦ ਕਰਨ ਡੇ ਸੀ ਤੇ ਪ੍ਰੇਮ ਹੋਰੀ ਕਹਿੰਦੇ ਵੀ ਮੱਲੀ ਸਾਹਿਬ ਨਾਲ ਗੱਲ ਕਰਾਵਾਂਗੇ, ਫਿਰ ਬਾਅਦ ਚ ਉਹਨਾਂ ਫਿਰ ਕਿਤੇ ਭੁੱਲ ਗਿਆ।
ਹਾਂਜੀ ਹਾਂਜੀ, ਮੈਂ ਫੋਨ ਦਿੱਤਾ ਤਾਇਆ ਮੈਨੂੰ ਮੱਲੀ ਪ੍ਰੇਮ ਨੇ ਫੋਨ ਨੰਬਰ।
ਅੱਛਾ ਅੱਛਾ, ਉਹ ਪ੍ਰੇਮ ਕਹਿੰਦਾ ਸੀ ਨਾ ਵੀ ਗੱਲ ਮੱਲੀ ਨਾਲ ਕਰੋ, ਉਹਨੇ ਫਿਰ ਕਰਾਈ।
ਹਾਂਜੀ ਹਾਂਜੀ, ਉਹ ਫਿਰ ਦੂਸਰੀ ਮਸ਼ੀਨ ਤੇ ਹੁੰਦੇ, ਮੈਂ ਦੂਸਰੀ ਤੇ ਉਹਨਾਂ ਦਾ ਫਿਰ ਪ੍ਰੋਗਰਾਮ ਤੋਂ ਅੱਜ ਸੁਣਦਾ ਹੁੰਦਾ ਹਰ ਰੋਜ਼ ਹੀ।
ਅੱਛਾ ਅੱਛਾ ਉਹ ਅਸੀਂ ਤੇ ਭਰਾਵਾ ਤੈਨੂੰ ਯਾਦ ਹੀ ਇੰਨਾ ਕਰਦੇ ਸਾਡਾ ਨੱਕ ਹੀ ਮਰਿਆ ਰਹਿੰਦਾ ਸੀ ਮਲਕੀਤ ਹੋਰਾਂ ਦੁਖੋਂ ਅਸੀਂ ਤੇ ਤੁਹਾਨੂੰ ਯਾਦ ਹੀ ਉਦੋਂ ਕਰੀਦਾ ਜਦੋਂ ਸੋਹਣੀ ਖੁਸ਼ਬੂ ਆਉਂਦੀ ਆ ਝੂਠੇ ਨੀ ਕਰਦੇ ਅਸੀਂ ਦਿਲੋਂ ਗੱਲ ਕਰਦੇ ਆ ਕਿਉਂਕਿ ਦੇਖੋ ਮਲੀ ਸਾਹਿਬ ਇਹ ਗੱਲ ਇਹ ਨੀ ਹੁੰਦੀ ਕਿ ਤੁਹਾਨੂੰ ਲੱਗਦਾ ਵੀ ਖਰੇ ਅਸੀਂ ਮਜ਼ਾਕ ਕਰਦੇ ਹੋਵਾਂਗੇ ਇਹ ਹੁੰਦੀ ਆ ਕਿ ਜਦੋਂ ਅਸੀਂ ਯਾਦ ਉਦੋਂ ਹੀ ਕਰਦੇ ਨਾ ਮੰਨ ਲਓ ਕਿਸੇ ਨੇ ਅੱਗੇ ਸੱਜਣ ਰੁਮਾਲ ਦਿੰਦੇ ਸੀ ਇੱਕ ਦੂਜੇ ਨੂੰ ਰੁਮਾਲ ਵੇਖ ਕੇ ਅੱਗੇ ਦਾ ਯਾਦ ਆਉਂਦਾ ਸੀ ਅਗਲੇ ਦਾ ਆਉਂਦਾ ਸੀ ਕਿ ਨਹੀਂ ਰੁਮਾਲ ਜਦੋਂ ਮੂੰਹ ਪੂੰਜਣਾ ਹੱਥ ਪੂੰਜਣੇ ਤੇ ਸੱਜਣਾ ਦੀ ਯਾਦ ਆਉਣੀ ਇਹ ਯਾਦ ਕਰਨ ਦੇ ਤਰੀਕੇ ਨੇ ਇਹਦਾ ਮਤਲਬ ਇਹ ਥੋੜੀ ਕਿ ਸੱਜਣ ਕਹੀ ਜਾਂਦੇ ਵੀ ਅਸੀਂ ਤੁਹਾਨੂੰ ਯਾਦ ਕਰਦੇ ਤੂੰ ਅਗਲਾ ਕਹੇ ਵੀ ਨਹੀਂ ਤੂੰ ਯਾਦ ਕਰਦੇ ਹੋਊਗਾ ਜਾਂਦੇ ਹੋਏ ਮਿਲ ਕੇ ਨੀ ਗਏ ਉਹ ਕਹਿੰਦੇ ਹੋਏ ਜਾਂਦੇ ਹੋਏ ਦੱਸ ਨੀ ਗਿਆ ਚਿੱਠੀ ਕਿਹੜੇ ਵਤਨਾਂ ਨੂੰ ਪਾਵਾਂ ਤੇ ਤੁਸੀਂ ਦੱਸ ਕੇ ਨੀ ਗਿਆ ਬਸ ਇਹ ਸਾਨੂੰ ਇੱਕ ਬਗੋਚਾ
ਯਾਦ
ਕਰ ਲੈਂਦੇ ਸਾਨੂੰ ਤੁਸੀਂ ਯਾਦ ਕਰਨ ਦਾ ਮੌਕਾ ਨੀ ਦਿੱਤਾ ਤੁਸੀਂ ਭੱਜ ਬੜੀ ਖੇਡੀ ਗਿਆ
ਤੋਹਫਾ ਹੀ ਤੋਹਫਾ ਤੁਹਾਡਾ ਤੁਹਾਡੇ ਦਰਸ਼ਨ ਹੋ ਜਾਂਦੇ ਏਦਾਂ ਤੁਹਾਡੀ ਆਵਾਜ਼ ਸੁਣ ਲੈਂਦੀ ਤੋਹਫਾ ਹੀ ਤੋਹਫਾ ਸਾਡੇ ਵਾਸਤੇ ਸਾਡੇ ਵਾਸਤੇ ਅਮੋਲ ਹੀ ਚੀਜ਼ ਆ ਇਹ
ਜੀ ਇਹ ਤਾਂ ਬੜਾ ਤੁਹਾਡਾ ਸ਼ੁਕਰਾਨਾ ਵੈਸੇ ਜਿਹੜਾ ਇੱਥੋਂ ਜਾ ਕੇ ਮਿਲ ਕੇ ਜਾਂਦਾ ਨਾ ਮਲੀ ਸਾਹਿਬ ਉਹ ਛੇਤੀ ਕੀਤੇ ਬਾਅਦ ਚ ਯਾਦ ਹੀ ਨੀ ਕਰਦਾ ਉਹ ਕਹਿੰਦੇ ਤਾਏ ਨੂੰ ਮਿਲ ਹੀ ਆਏ ਆ ਗੱਲ ਖਤਮ ਹੋ ਗਈ ਉਹ ਪਰ ਫੇਰ ਵੀ ਤੁਸੀਂ ਇੰਨਾ ਪਿਆਰ ਫਿਰ ਵੀ ਬਰਕਰਾਰ ਰੱਖਿਆ ਇਹਦੇ ਲਈ ਅਸੀਂ ਬੜਾ ਧੰਨਵਾਦੀ ਆ ਤੁਹਾਡੇ ਜੀ
ਤੁਹਾਡਾ ਪ੍ਰੋਗਰਾਮ ਵਧੀਆ ਚੱਲੀ ਜਾਂਦਾ ਬਹੁਤ ਵਧੀਆ ਲੱਗਦਾ
ਭਰਾਵਾ ਮੈਂ ਨੀ ਸੁਣਾਉਣੀ ਮਲੀ ਨੇ ਇਸ ਚੀਜ਼ ਨੂੰ ਮਨਾ ਕੀਤਾ ਉਹ ਆਂਦਾ ਮੈਂ ਪੁੱਛ ਲੈਂਦਾ ਮੈਂ ਕਿਹਾ ਤੂੰ ਪੁੱਛ ਲਾ ਤੇ ਤੂੰ ਕੱਲਾ ਸੁਣ ਲਾ ਸਾਰਿਆਂ ਨੂੰ ਸੁਣਾਉਣੀ ਜ਼ਰੂਰੀ ਆ ਸਾਰਿਆਂ ਨੂੰ
ਮੈਂ ਉਹਨੂੰ ਉਦਾਂ ਹੀ ਸੁਣਾ ਦੂੰਗਾ ਜ਼ਬਾਨੀ ਇੱਥੇ ਸੁਣਾ ਦੂੰਗਾ ਟਾਈਮ ਬਹੁਤ ਥੋੜਾ ਵਾ ਜਿਹੜਾ ਮਸ਼ੀਨਾਂ ਤੇ
ਇਹਨੂੰ ਕਿਸੇ ਦਿਨ ਬਿਠਾ ਕੇ ਨਾ ਇੱਕ ਦਿਨ ਛੁੱਟੀ ਕਰਕੇ ਇਹਨੂੰ ਹਰੀ ਗੱਲ ਸੁਣਾ ਦੇ ਇਹਨੇ ਨੀ ਮੇਰੀ ਜਾਨ ਜਾਣੀ ਮੇਰੇ ਤੋਂ ਸੁਣਾਏਗੀ ਮੈਂ ਥੋੜਾ ਲੂਣ ਮਿਲਾ ਲਾ
ਅਰੇ ਲੰਚ ਕਰਨ ਘਾਲੂ ਚੱਲ ਜਾਂਦਾ ਨਹੀਂ ਤੇ ਉਦੋਂ 20 ਮਿੰਟ ਹੁੰਦੇ ਆ ਮੈਂ ਕਿਹਾ ਮੈਂ ਤਾਂ ਉਦੋਂ ਇਹਦੇ ਟੁਕੀਆਂ ਕੱਢ ਦੇਣੀਆਂ ਸੀ
ਉਹ ਇਹਨੂੰ ਭਰਾਵਾ ਸੁਣਾ ਦੇ ਨੀ ਮੇਰੇ ਤੋਂ ਮਸਾਲਾ ਮਸੂਲਾ ਲਾ ਕੇ ਯਾਦ ਹੀ ਸੁਣਾਈ ਜਾਣੀ ਆ
ਕੋਈ ਚੱਕਰ ਨੀ ਆਪਾਂ ਨੂੰ ਕੋਈ ਮਾਇੰਡ ਨੀ ਇੱਥੇ ਸਾਇਆ ਜੀ
ਨਹੀਂ ਮਜ਼ਾਕ ਕਰਦੇ ਆ ਕਈ ਚੀਜ਼ਾਂ ਪੜਦੇ ਵਾਲੀਆਂ ਹੁੰਦੀਆਂ ਪੜਦੇ ਜੀ ਸੁਣਾਉਣੀਆਂ ਚੰਗੀਆਂ ਇਹਨੂੰ ਕੱਲੇ ਨੂੰ ਸੁਣਾ ਦੀ ਕਿਸੇ ਦਿਨ ਵਿਚੋਂ ਦੋ ਚਾਰ ਗੱਲਾਂ ਜਿਹੜੀਆਂ ਨਾ ਦਬਾ ਕੇ ਸਾਰੀਆਂ ਹੀ ਨੀ ਸੁਣਾ ਦਿੱਤੀ ਹੁੰਦੀਆਂ ਵਿਚੋਂ ਦੋ ਚਾਰ ਚੀਜ਼ਾਂ ਲਕੋਲੇ ਦੀਆਂ ਹੁੰਦੀਆਂ ਗੱਲਾਂ
ਠੀਕ ਆ
ਬੰਦਾ ਵੇਖ ਲੈਂਦਾ ਫੇਰ ਕਿੱਦਾਂ ਕਿਹਦੀ ਗੱਲ ਸੁਣਾਉਣੀ ਆ ਕੁਝ ਦੋ ਚਾਰ ਸ਼ਾਇਆਂ ਲਕੋ ਕੇ ਕਈ ਵਾਰ ਆਟੇ ਦੀ ਥਾਂ ਤੇ ਲੂਣ ਵੀ ਵਿਖਾਉਣਾ ਪੈ ਜਾਂਦਾ ਬਦਾਮਾਂ ਦੇ ਥਾਂ ਤੇ ਮੂੰਗਫਲੀ ਵੀ ਦਿਖਾਉਣੀ ਪੈਂਦੀ ਵਿਆਹ ਲਿਆ ਭਾਈ ਮੂੰਗਫਲੀ ਸੀ ਸਾਡੇ ਕੋਲ ਅਸੀਂ ਤਾਂ ਬਦਾਮ ਚੱਕੇ ਹੀ ਨਹੀਂ ਗੱਲ ਮੈਨੂੰ ਲੱਗਦਾ ਗੱਲ ਸਮਝੀ ਜਾਂਦੇ ਤੁਸੀਂ ਗੱਲ ਹੌਲੀ ਹੌਲੀ
ਚਲੋ ਠੀਕ ਆ ਕਰ ਲੋ ਗੱਲ ਪ੍ਰੇਮ ਨਾਲ
ਠੀਕ ਆ ਜੀ ਠੀਕ ਆ ਜੀ ਪ੍ਰੇਮ ਨਾਲ ਜੀ ਉਹਦਾ ਪ੍ਰੇਮ ਪ੍ਰੇਮ ਗੱਲ ਹੋ ਗਈ ਆ ਮੱਲੀ ਕਹਿੰਦਾ ਮੈਂ ਗੱਲ ਤੈਨੂੰ ਕੱਲੇ ਨੂੰ ਸੁਣਾ ਦੂੰਗਾ ਕਹਿੰਦਾ ਪੜਦਾ ਪੜਦਾ ਰਹਿਣ ਦਿਓ ਮੈਨੂੰ ਮੱਲੀ ਮੱਲੀ ਰਹਿਣ ਦਿਓ ਮੱਲੀ ਚਲੋ ਅੱਜ ਫਿਰ ਗਾਣਾ ਕਿਹੜਾ ਸੁਣਾਈਏ ਫਿਰ ਪ੍ਰੇਮ ਸਾਹਿਬ ਤੁਹਾਨੂੰ ਕਿਹੜਾ ਸੁਣਨਾ ਗੀਤ ਆ
ਜਿਹੜਾ ਮਰਜ਼ੀ ਲਾਵੇ ਪਾਇਆ ਜੀ
ਤੇ ਕੋਈ ਖਾਸ ਖਾਸ ਕਲਾਕਾਰ ਦਾ ਕਿਸੇ ਦਾ ਜਿਹੜਾ ਜਿਆਦਾ ਵਧੀਆ ਲੱਗਦਾ
ਖਾਸ ਕਲਾਕਾਰ ਪਾਇਆ ਜੀ ਫਿਰ ਆਪਣਾ ਜ਼ਿੰਦਗੀ ਹੈ ਤੇਰੇ ਨਾਲ ਲਾ ਦੇ ਜੀ ਖਾਨ ਦਾ
ਅੱਛਾ ਜ਼ਿੰਦਗੀ ਹੈ ਤੇਰੇ ਨਾਲ ਲੈ ਵੀ ਫਿਰ ਹੁਣ ਮੱਲੀ ਲੈ ਆਪਣਾ ਮੱਲੀ ਨੂੰ ਤੇ ਪ੍ਰੇਮ ਤੁਹਾਨੂੰ ਦੋਵਾਂ ਨੂੰ ਅੱਜ ਸੁਣਾਉਣੇ ਫਿਰ ਜ਼ਿੰਦਗੀ ਹੈ ਤੇਰੇ ਨਾਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਲਓ ਫਿਰ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹੋਏ ਆਪਾਂ ਸੁਣਾਉਂਦੇ ਹਾਂ ਜੀ ਗੀਤ ਜਿਹੜੀ ਅਗਲੀਆਂ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀਆਂ ਹੋਈਆਂ ਨੇ ਕਿਹੜੀ ਫਰਮਾਇਸ਼ ਆਈ? ਚੰਦਨ ਸੰਧੂ ਸਾਹਿਬ ਨੇ ਕਿਹਾ ਸੀ ਗੀਤ, ਉਹਦਾ ਗੀਤ ਸੁਣਾ ਬਾਈ। ਮਲਕੀਤ ਜੰਮੂ ਸ਼ਹਿਰ ਜਿੱਥੇ ਉਹਦੀ ਗੱਲ ਜਿਹੜੀ ਉਹਨਾਂ ਨੇ ਕੀਤੀ ਸੀ ਉਹ ਗੀਤ ਲਾ ਕੇ ਸੁਣਾ। ਲਓ ਬਈ ਤਾਂ ਜੀ ਗੀਤ ਆਪਾਂ ਸੁਣਦੇ ਹਾਂ ਜੀ, ਯਾਸਿਰ ਹੁਸੈਨ ਦੀ ਆਵਾਜ਼ ਦੇ ਵਿੱਚ, ਜੰਮੂ ਸ਼ਹਿਰ ਖਰੋਟ ਮਿੱਠੇ। ਇਹ ਮੈਨੂੰ ਲੱਗਦਾ ਕਿ ਉਹਨਾਂ ਨੇ ਇਸ ਗੀਤ ਦੀ ਜਿਹੜੀ ਉਹ ਫਰਮਾਇਸ਼ ਕੀਤੀ ਹੈ। ਅੱਛਾ, ਇਹ ਗੀਤ ਜਿਹੜੀ ਜੰਮੂ ਸ਼ਹਿਰ ਅਖਰੋਟ ਮਿੱਠੇ ਯਾਸਿਰ ਹੁਸੈਨ ਦੀ ਆਵਾਜ਼ ਦੇ ਵਿੱਚ ਆਪਾਂ ਸੁਣਾ ਦਿੰਦੇ ਤੁਹਾਨੂੰ ਗੀਤ ਲਾਫ ਹੈ ਗੀਤ ਗੀਤ ਜੀ। ਗੀਤ ਬੇਸਿਕਲੀ ਕਿਸੇ ਮੁੰਡੇ ਨੇ ਜਿਹੜਾ ਵੈਸੇ ਹੀ ਗਾਇਆ ਤੇ ਉਹ ਸੋਸ਼ਲ ਮੀਡੀਆ ਤੇ ਹਿੱਟ ਹੋਇਆ। ਮੈਨੂੰ ਲੱਗਦਾ ਕਿ ਉਸੇ ਗੀਤ ਨੂੰ ਭਾਜੀ ਹੋਰਾਂ ਨੇ ਸੁਣਨਾ ਚਾਹਿਆ ਸੀ ਜਿਹੜਾ ਕਿ ਟਿਕਟੋਕ ਤੇ ਵਾਇਰਲ ਹੋਇਆ ਸੀ ਗੀਤ। ਅੱਛਾ, ਇਹ ਗੀਤ ਸੀਗਾ, ਸੋਹਣਾ ਗੀਤ ਸੀ, ਇਹ ਟੱਪੇ ਸੀ, ਗੀਤ ਨਹੀਂ ਸੀ, ਟੱਪੇ ਜਿਹੜੇ ਆ ਏਦਾਂ ਗਾਏ ਜੀ। ਤੇ ਮੁੰਡਾ ਲਾਈਨ ਮੈਨ ਲੱਗਿਆ, ਇਹ ਗੀਤ ਦੀ ਜਿਹੜੀ ਫਰਮਾਇਸ਼ ਭਾਜੀ ਹੋਰਾਂ ਨੇ ਕੀਤੀ ਸੀ, ਆਪਾਂ ਉਹ ਵੀ ਫਰਮਾਇਸ਼ ਪੂਰੀ ਕਰਨੀ। ਜਨਾਗਲ ਸਾਹਿਬ ਨੇ ਕਿ ਜਨਾਗਲ ਸਾਹਿਬ ਦਾ ਅੱਜ ਅੱਗੇ ਤੋਂ ਰੋਜ਼ਾਨਾ ਆਪਣੇ ਨਾਲ ਗੱਲਬਾਤ ਕਰਦੇ ਸੀ, ਸਮਾਂ ਉਹਨਾਂ ਦਾ ਹੁਣ ਐਸਾ ਕਿ ਉਹ ਡਿਊਟੀਆਂ ਐਸੀਆਂ ਨੇ ਕਿ ਉਹ ਪ੍ਰੋਗਰਾਮ ਸ਼ਾਇਦ ਨਹੀਂ ਸੁਣ ਪਾਉਂਦੇ, ਅੱਜ ਵੀਕਐਂਡ ਦਾ ਕਰਕੇ ਮੇਰੇ ਵੀ ਸੁਣਦੇ ਨੇ। ਆਓ ਫਿਰ ਉਹਨਾਂ ਦੀ ਪਸੰਦ ਦਾ ਵੀ ਗੀਤ ਆਪਾਂ ਸੁਣਾਉਂਦੇ ਹਾਂ ਜੀ।
ਉਹ ਪਿਛਲੇ ਬਾਈ ਕਾਫੀ ਚਿਰ ਦੀ ਫਰਮਾਇਸ਼ ਕਰੀ ਜਾਂਦੇ ਸੀ ਕਿ ਬਾਈ ਜੀ ਦੁਗਾਣਾ ਲਾ ਦੋ। ਹਾਂਜੀ, ਪੇਸ਼ ਕਰਨ ਲੱਗਿਆ ਦੁਗਾਣਾ। ਦੁਗਾਣਾ ਕੀ ਹੈ? ਜੀਜਾ ਸਾਲੀ ਦਾ। ਕਿਸੇ ਨੇ ਆਖਿਆ ਕਹਿੰਦੇ ਸਭ ਤੋਂ ਪਿਆਰਾ ਰਿਸ਼ਤਾ ਜਾ ਕਿਤੇ ਕਹਿੰਦੇ ਜੀਜਾ ਸਾਲੀ। ਗੱਲ ਕੀ ਹੈ? ਸਹੁਰਾ ਪਰਿਵਾਰ ਉਹ ਕਾਕੇ ਨੂੰ ਜ਼ੋਰ ਪਾਉਂਦਾ, ਕਹਿੰਦਾ ਵੀ ਆਪਣੀ ਗੁੱਡੀ ਹੋ ਗਈ ਜਵਾਨ, ਇਹਦੇ ਬਾਰੇ ਕੋਈ ਰਿਸ਼ਤਾ ਕੋਈ ਵਰ ਕੋਈ ਕਾਕਾ ਲੱਭ ਵਧੀਆ ਥਾਂ ਤੇ ਚੰਗੀ ਪੋਸਟ ਤੇ ਲੱਗਿਆ ਹੋਵੇ। ਗੱਲਬਾਤ ਚੱਲਦੀ ਹੈ, ਕੋਲੇ ਸਾਲੀ ਆ ਕੇ ਖੜ ਜਾਂਦੇ। ਜੀਜਾ ਜੀ ਕਹਿੰਦਾ ਕਿਹਦੇ ਰਿਸ਼ਤੇ ਦੀ ਗੱਲ ਕਰਦੇ ਹੋ? ਕਹਿੰਦਾ ਤੇਰੇ ਰਿਸ਼ਤੇ ਦੀ। ਉਹ ਕਹਿੰਦੀ ਨਾ ਨੁੱਕਰ ਜੀ ਕਰਦੀ ਹੈ, ਕਹਿੰਦਾ ਵੀ ਕਾਕਾ ਤਾਂ ਲੱਭ ਲਈ, ਵਿਆਹ ਜਿੱਥੇ ਮਰਜ਼ੀ ਕਰਾ ਲਈ। ਹੁਣ ਸਾਲੀ ਪੁੱਛਦੀ ਹੈ ਤੇ ਜੀਜਾ ਦਾਦਾ ਅਲੱਗ ਅਲੱਗ ਮਹਿਕਮੇ ਗਿਣਦੇ ਆ, ਵੇਖੋ ਸਾਲੀ ਨੂੰ ਕਿਹੜਾ ਮਹਿਕਮਾ ਪਸੰਦ ਆਉਂਦਾ, ਕਿੱਥੇ ਪੈਂਦੀ ਹੈ ਬੁਦਰੀ ਤੇ ਕਿੱਥੇ ਹੁੰਦੀ ਹੈ ਵਿਚੋਲਗਿਰੀ, ਕਿੱਥੇ ਅੜਦੇ ਕੁੰਡੀ ਚੜ ਦੇਣਾ ਜੀਜਾ ਸਾਰੀ ਜਾਣੀ ਸਕਰੋ ਦਾ 1 2 3 4।
ਇਸ ਗੱਲ ਦਾ ਝੂਠ ਨਾਰਾਈ, ਗੱਲ ਦਾ ਝੂਠ ਨਾਰਾਈ ਜਿਹੜੀ ਤੈਨੂੰ ਕਹਿਣ ਲੱਗਿਆ। ਤੈਨੂੰ ਰਿਸ਼ਤਾ ਕਰਾਵਾਂ ਪਿੰਡੋਂ ਸਾਰੀਏ ਨੀ ਮੁੰਡਾ ਲੈਣ ਮੈਂ ਲੱਗਿਆ, ਨੀ ਮੁੰਡਾ ਲੈਣ ਮੈਂ ਲੱਗਿਆ, ਨੀ ਮੁੰਡਾ ਐਚ ਡੀ ਓ ਬਣ ਜੂ। ਕੋਈ ਮਦ ਚੰਗ ਨੀ ਨਿਤ ਪੈ ਦੇ ਦੁਕਾਨਾਂ ਵਾਲੇ ਆਪਣੇ ਉਸ ਨੂੰ ਦੁਸਹਿਰੀ ਅੰਬਨੀ, ਉਸ ਨੂੰ ਦੁਸਹਿਰੀ ਅੰਬਨੀ, ਉਸ ਨੂੰ ਦੁਸਹਿਰੀ ਅੰਬਨੀ।
ਕਹਾਣੀ ਦਾ ਹੁਣ ਪਤਾ ਲੱਗਿਆ, ਨਾ ਪੁਲਿਸ ਵਾਲੇ ਮਾੜੇ ਨਾ ਬਿਜਲੀ ਵਾਲੇ ਮਾੜੇ, ਅੱਗੇ ਪੀਤੀ ਬਿਨਾ ਬਿਜਲੀ ਵਾਲੇ ਵੀ ਸਾਰਦੇ, ਅੱਗੇ ਸ਼ਰਾਬ ਪੁਲਿਸ ਵੀ ਪੀਂਦੀ ਹੈ। ਉਹ ਅੱਜ ਕੱਲ ਸਾਰਦਾ ਕੌਣ ਹੈ? ਰੇਹਾਂ ਸਪਰੇਆਂ ਵਾਲੀ ਕਣਕਾਂ ਜਿੰਨਾ ਚਿਕਰ ਅੱਧੀਆਂ ਨਾ ਲਾਈ ਉਹਨੇ ਇੱਕ ਰੋਟੀ ਨੀ ਹਾਜ਼ਮ ਹੋਣੀ। ਮੇਰਾ ਖਿਆਲ ਹੈ ਤੈਨੂੰ ਸ਼ਰਾਬ ਤੋਂ ਬਹੁਤ ਹੀ ਜ਼ਿਆਦਾ ਨਫ਼ਰਤ ਹੈ। ਹੈ ਫਿਰ ਕਿਹੜਾ ਲੱਭੀਏ ਵੈਸ਼ਨੂੰ ਤੈਨੂੰ? ਹੈਗਾ 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 ਸਾਡੇ ਕੋਲ ਹੈਗਾ, ਵੈਸੇ ਕੱਲ ਪਰ ਤੂੰ ਕਾਕਾ ਬਣਿਆ, ਹੁਣ ਤਾਂ ਦਾੜੀ ਫੁੱਟੀ ਸੀ। ਆਹ ਦੇਖ ਮੁੰਡਾ ਕਿੰਨਾ ਸੋਹਣਾ, ਸੋਹਣਾ ਮਸਾਂ ਲੱਗ ਰਿਹਾ।
ਗੱਲ ਸੁਣ, ਸਾਲ ਤਾਂ ਸੋਲਵਾਂ ਹੀ ਲੱਗਿਆ, ਇਹ ਗੱਲ ਵੱਖਰੀ ਹੈ ਵੀ ਤੀਜੀ ਵਾਰੀ ਬਿਜਲੀ ਵਾਲੇ ਵੀ ਨੀ ਬੈਠਣਾ ਤੇ ਪੁਲਿਸ ਵਾਲੇ ਵੀ ਨੀ, ਇਹਨਾਂ ਨੂੰ ਜਵਾਬ ਥੋੜਾ ਜਿਹਾ ਹਿਸਾਬ ਨਾਲ ਦੇਈਦਾ, ਨੀ ਸਾਈ ਰਾਤ ਇੱਕ ਪਾਸੇ ਹੀ ਕੁੱਟੀ ਜਾ। ਤੂੰ ਛੱਡ ਪਰੇ ਤੇਰਾ, ਮੇਰੇ ਬਾਰੇ ਕੀ ਖਿਆਲ ਹੈ?
ਤੂੰ ਆਮਲੀ ਬੰਦਾ, ਤੂੰ ਵਿਆਹ ਕਰਾ ਕੇ ਬਣਾ ਕੀ ਲੈਣਾ?
ਕਰਨਾ ਕੀ ਸੀ, ਆਹੀ ਬਸ 10-12 ਜਵਾਕ ਜੇ ਹੋ ਜਾਂਦੇ ਜੱਗ ਤਸੀਰ ਜਾ ਪੈ ਜਾਂਦਾ। ਛਾਲ ਮਾਰ ਕੇ ਮਰ ਜਾ, ਕਿਸੇ ਮਾਤੜ ਦੇ ਕੰਮ ਨਾ।
ਉਹ ਗੱਲ ਸੁਣ, ਉਹ ਪੁਲਿਸ ਵਾਲੇ ਵਧੀਆ ਸੀ, ਤਰੱਕੀ ਬਹੁਤ ਸੀ, ਘੱਟੋ ਘੱਟ ਐਸਪੀ ਰਿਟਾਇਰ ਹੁੰਦਾ। ਮੰਨ ਜਾ ਇੱਕ ਵਾਰੀ ਫੇਰ ਵਜਾਈ।
ਬੜਾ ਮਿੱਠਾ ਹੈ ਜਵਾਨ ਵਿੱਚ ਬੋਲਦਾ, ਨਾ ਬੋਲੇ ਕੋਈ ਮੰਦ ਚੰਗ ਨੀ। ਨਿਤ ਪੈ ਦੇ ਦੁਕਾਨਾਂ ਵਾਲੇ ਆਸਣ ਉਸ ਨੂੰ ਦੁਸਹਿਰੀ ਅੰਬਨੀ, ਉਸ ਨੂੰ ਦੁਸਹਿਰੀ ਅੰਬਨੀ, ਉਸ ਨੂੰ ਹਰੀ ਸਬਜ਼ੀ।
ਜਦੋਂ ਕਹਿੰਦੇ ਬੰਦਾ 2-4 ਸਾਲ ਉਮਰੋਂ ਟੱਪ ਜਿਹਨੂੰ ਛੜਾ ਕਹਿਣ ਲੱਗ ਜਾਂਦੇ ਆ, ਉਹ ਤੇਰੇ ਪੰਜ ਚਾਰ ਮਹੀਨੇ ਰਹਿੰਦੇ ਆ ਉਮਰ ਤੇ ਤੈਨੂੰ ਸਾਰਾ ਪਿੰਡ ਛੜੀ ਆਖਿਆ ਕਰੂ ਸਾਰੇ ਜਵਾਕ ਭੂਆ ਭੂਆ ਕਰਿਆ ਕਰਨੇ ਤੈਨੂੰ ਦੱਸਾਂ ਗੱਲ ਹਾਂ ਮੰਨ ਜਾ
ਫੇਰ ਤਾਂ ਮੌਜ ਹੈ ਇਹਨੂੰ ਭੂਆ ਭੂਆ ਕਰਿਆ ਕਰਨਗੇ ਇਹਨਾਂ ਦੇ ਪਿੰਡ ਤੋਂ ਉੱਪਰ ਦਾ ਮੈਂ ਧੱਕੇ ਨਾਲ ਹੀ ਭੂਆ
ਲੈਣਾ ਜੀ ਮੁੰਡਾ ਮਾਸੀ ਦਾ ਚਲਾਉਂਦਾ ਮਿੰਨੀ ਬਸ ਨੀ ਮੈਨੂੰ ਇਹਦੇ ਬਾਰੇ ਦਾਲੀਏ ਤੂੰ ਦੱਸ ਨੀ ਉਹ ਨਿੱਤ ਲੰਘਦਾ ਏ ਤੁਹਾਡੇ ਪਿੰਡ ਵਿੱਚ ਜੀ ਉਹ ਨਿੱਤ ਲੰਘਦਾ ਏ ਤੁਹਾਡੇ ਬਾਹਰ ਮੁੰਡੀ ਉਹ ਨਿੱਤ ਲੰਘਦਾ ਏ ਤੁਹਾਡੇ ਪਿੰਡ ਵਿੱਚ ਜੀ ਨੀ ਇਹਦੇ ਬਾਰੇ ਦੱਸ ਸੋਚ ਕੇ ਮੌਜ ਬਣ ਤੂੰ ਲਗਾਨੇ ਹੁਣ ਜਾਣਦੀ ਨੀ ਪੈ ਜਾ ਕਰੀ ਤਾਕੀ ਖੋਲ ਕੇ
ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਉਮੀਦ ਹੈ ਕਿ ਆਨੰਦ ਲਿਆ ਹੋਏਗਾ ਜੀ ਗੀਤ ਦਾ ਤੇ ਪਿਆਰੇ ਦੋਸਤੋ ਪ੍ਰੋਗਰਾਮ ਦੇ ਵਿੱਚ ਮਿਲਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਤੋਂ ਆਪਾਂ ਗੱਲਬਾਤ ਸਾਂਝੀ ਕਰਾਂਗੇ ਤੇ ਤੁਸੀਂ ਕਿਤੇ ਨਹੀਂ ਜਾਣਾ ਸਾਡੇ ਨਾਲ ਜੁੜੇ ਰਹਿਣਾ ਹਰਮਨ ਰੇਡੀਓ ਆਸਟ੍ਰੇਲੀਆ ਤੇ ਦਿਲ ਪੰਜਾਬੀ ਜਜ਼ਬਾਤ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
रोटी हजम नहीं होंगी ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਓਏ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਏ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੁਕ ਜਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਾਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਓ ਭਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਓ ਭਤੀਜ, ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਕਿਸਮਤ ਟੂ ਸਟਾਰਿੰਗ ਐਨੀਵੇਅਰ ਤੇ ਸਰਗੁਣ।
ਜਿੱਥੇ ਚੱਲੂਗੀ ਚੱਲੇਗਾ ਨਾਲ ਮੇਰੇ, ਟਿਕਟਾਂ ਦੋ ਲੈਣਾ।
ਚੱਲਣਾ ਤਾਂ ਨਾਲ ਹੀ ਹੈ ਤੇਰੇ, ਹੁਣ ਟਿਕਟਾਂ ਤਾਂ ਲੈ ਲਈਆਂ ਦੋ।
23rd September ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਰੀਦੀ ਚਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮੇ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ। ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੋਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ, 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक, माइग्रेशन नाल जुड़े हर सवाल दा जवाब लैके।
सो दोस्तो, सुनना ना भुल्यो द माइग्रेशन शो विद रोहित मोहन एंड रणबीर सिंह ओनली ऑन हरमन रेडियो।
अपनी बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
जी बैर एक बार फिर तो बहुत बहुत जी आया नु कहने हरमन रेडियो आस्ट्रेलिया ते हरमन स्टूडियो प्रोग्राम दे विच उम्मीद है कि सुन वाले श्रोते गीतां दा संगीतां दा आनंद माणदे होणगे। जी चतो पैरी वाह 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 ऐसा भी जंगल दे विच मंजा डाया तुसी साडा जेड़ा नंद मंगल जयकार ही आ। राज होरी आउण जां ना आउण इहनां ने बीक देण जी आउणा ही आउणा। जी कहिंदे जी गाणा सुना दिओ जी इह जिहड़ा गीत आ जवानी 1984 तों 2021 तक। जवानी 84 दे विच कुछ होर सी की कुछ होर आ इसे चीज नूं तां जी हुण बयान कीता वा रविंदर गरेवाल ने अपने गीत दे विच ते कहिंदे तुहाडा वीकेंड बेहतरीन रहे यही असीं दुआ करने आ। बस जी वीक दा एंड ते आपणा वीक दे स्टार्ट वर गई आ ते तुहाडा वी वीक दा हल्ले हुण गया को सुण वगिया। हैलो
हैलो
ओ बल्ले ओ तेरी हैलो ने सानू दसदा वे बलविंदर बोलन डिया बलविंदर बलविंदर दी हरियाणी आवाज मैं सोचदा जो दूरों ख्याल लैंदा वी अमरीका दे विच अमरीका दे शहर च बैठे ने या के। हां जी सत श्री अकाल बाजी बलविंदर बाजी की हाल चाल ने।
वधिया जी वधिया ठीक ठाक
चढ़दी गला या जयकार भी तू इधर सुना किदा इधर ठंड होई या गर्मी होई या पची लगे भी किदा दा सलामा ना
इथे पावा जी ठीक ही है मौसम ना ठंड ते ना गर्मी।
अच्छा मतलब ऐसा मौसम किसे हुंदा ऐसा मौसम ते किसे भी है नी जिथे ना ठंड ना गर्मी ये केड़े उत्तराखंड दी पहाड़ियां जी आ बैठे
नहीं इथे गर्मी नहीं है जेड़ा ते न्यूयॉर्क दे विच ना मौसम थोड़ा चेंज हो जांदा ते हुण अबकी थोड़ा जिहा बदल वावा पै गए ओहदे नाल हुण ठीक है मौसम।
यार इत्थे केड़े इलाके जे न्यूयॉर्क जी खरे दसदा भाई दा मुंडा कहिंदा गड्डियां रुड़ियां फिरदियां हड़ आया फिरदा ए केड़ा न्यूयॉर्क
ओ पाया जी हो गया ओ हो गए 20-25 दिन हो गए के अंतिम हां जी
अभी 25 दिन हुआ कहिंदा गड्डियां रुड़ियां फिरदियां
नहीं नहीं ना दिन से आया भी गड्डियां भी कितने कितने ज्यादा आ गया सी ओ की होया ए जिहड़े हरिकेन आंदे ने ना इधर फ्लोरिडा साइड पता नहीं केड़ी इधर आंदे ने।
अच्छा
ओ न्यूयॉर्क च वैसे कभी आए को नहीं है पहली बार झटका ओहदा लगा न्यूयॉर्क च।
अच्छा
न्यूयॉर्क पहला तो कभी आए नहीं सी पहली बार आए ने काफी जेडी जगह इथे डिंगिया ने इथे ते काफी ਗੱਡੀਆਂ ਦਾ ਨੁਕਸਾਨ ਹੋਇਆ ਕਾਫੀ ਗੱਡੀਆਂ ਤਕ ਪਾਣੀ ਭਰ ਗਿਆ ਗੱਡੀਆਂ ਡੁੱਬ ਗਿਆ
ਤੇ ਇਹ ਪਾਣੀ ਇੰਨਾ ਮੀਂਹ ਦਾ ਆਇਆ ਕਿਦੋਂ ਹੋਰ ਸਮੁੰਦਰ ਕਿਉਂ ਆ ਗਿਆ
ਇਹ ਮੀਂਹ ਆਇਆ ਸੀ ਤਾਂ ਜੀ ਮੀਂਹ ਆਇਆ ਸੀ ਸਮੁੰਦਰ ਚ ਥੋੜਾ ਪਾਣੀ ਬਾਹਰ ਆ ਗਿਆ ਤੇ ਬੜਾ ਇੱਥੇ ਫਿਰ ਉਹ ਲੋਕਾਂ ਦੇ ਘਰਾਂ ਚ ਵੀ ਪਾਣੀ ਵੜ ਗਿਆ ਕਾਫੀ ਜਿਹੜੇ ਡੂੰਘੇ ਘਰ ਲੋਕਾਂ ਦੇ
ਓਦਾਂ ਜਾਨੋ ਬਚਾ ਹੋ ਗਿਆ ਕੇ ਬੰਦੇ ਬੁੰਦੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਕੋ ਬਹੁਤਾ
ਜਿਹੜੀਆਂ ਟ੍ਰੇਨਾਂ ਸੀ ਜਿਹੜੀ ਅੰਡਰਗਰਾਉਂਡ ਚਲਦੀਆਂ ਉਹ ਕਹਿੰਦੇ 6 ਬੰਦੇ ਮਰੇ ਆ 6 ਹੀ ਸੁਣਿਆ ਮੈਂ ਤੇ
ਪਾਣੀ ਨਾਲ ਭਰ ਗਈਆਂ ਹੋਣੀਆਂ ਕਿਸੇ ਪਾਸੇ ਨੂੰ ਨਿਕਲਿਆ ਹੋਣਾ ਨੀ ਉਹ
ਪਾਣੀ ਇਕਦਮ ਜਦੋਂ ਰੁਕਿਆ ਤੇ ਉਹ ਰੁਕ ਗਿਆ ਤੇ ਉਹਨਾਂ ਨੇ ਫਟੋ ਫਟ ਨਿਕਲੋ ਬਾਹਰ ਜਿਹੜੇ ਤੇ ਛੇਤੀ ਛੇਤੀ ਨਿਕਲ ਗਏ ਹੁਣ ਵਿੱਚ ਫਿਰ ਤੁਹਾਨੂੰ ਪਤਾ ਭੱਜ ਦੌੜ ਚ ਕੋਈ ਫਿਰ ਥੱਲੇ ਵੀ ਆ ਜਾਂਦਾ ਕੋਈ ਰੁੱਤੂ ਲੋਕੀ ਲੰਘੀ ਜਾਂਦੇ ਨੇ ਵੇਖਦੇ ਥੋੜੀ ਨੇ ਲੋਕੀ ਕਹਿੰਦੇ ਆਪਣੀ ਜਾਨ ਬਚਾਓ
ਥੱਲੇ ਆ ਕੇ ਪੂਰੇ ਹੋ ਗਏ ਮੈਂ ਸੋਚਿਆ ਪਾਣੀ ਚ ਡੁੱਬ ਗਿਆ
ਨਹੀਂ ਉਹ ਮੈਨੂੰ ਪਤਾ ਨੀ ਐਕਚੁਲੀ ਵੀ ਉਹ ਪਾਣੀ ਛੇ ਬੰਦੇ ਮੈਨੂੰ ਪਤਾ ਲੱਗਾ ਵੀ ਕਹਿੰਦੇ ਛੇ ਬੰਦਿਆਂ ਦੀ ਮੌਤ ਹੋਈ ਆ
ਅੱਛਾ ਉਹ ਫਿਰ ਉਹ ਏਦਾਂ ਹੋਣਾ ਨਾ ਤੇਰੀ ਗੱਲ ਸੁਣੋ ਬਈ ਭੱਜ ਦੌੜ ਦੇ ਵਿੱਚ ਵੀ ਦੁਨੀਆਂ ਇੱਕ ਦੂਜੇ ਤੋਂ ਮਿਧੀ ਜਾਂਦੀ ਕਿਉਂਕਿ ਜਾਨ ਤਾਂ ਸਭ ਨੂੰ ਪਿਆਰੀ ਆ ਇਹ ਵੇਖ ਲਾ ਵੀ ਕੁਦਰਤ ਜਿਹੜੀ ਇਹ ਬੰਦੇ ਨਾਲੋਂ ਬਲਵਾਨ ਆ ਬਲਵਿੰਦਰ ਸਿੰਘ ਵੇਖ ਲਾ ਭਾਵੇਂ ਅਮਰੀਕਾ ਹੋਵੇ ਭਾਵੇਂ ਕੈਨੇਡਾ ਹੋਵੇ ਕੁਦਰਤ ਤੇ ਕਿਸੇ ਦਾ ਨੀ ਵੇਖ ਲਾ ਯੋਗ
ਕੁਦਰਤ ਜਿਹੜਾ ਨਾਲੇ ਪਾਇਆ ਜੀ ਜਿਹੜਾ ਨਿਊਯਾਰਕ ਦਾ ਜਿਹੜਾ ਲੈਵਲ ਧਰਤੀ ਦਾ ਤੇ ਸਮੁੰਦਰ ਦਾ ਇੱਕੋ ਹੀ ਲੈਵਲ ਹੈ
ਅੱਛਾ ਤੇ ਇਹ ਫਿਰ ਪਾਣੀ ਇਧਰ ਨੂੰ ਆਉਂਦਾ ਫੇਰ ਨਹੀਂ ਹੈ ਫੇਰ ਵੀ ਵੇਖ ਲਾ ਕਿਦਾਂ
ਮਤਲਬ ਜਿਵੇਂ ਅਗਰ ਜੇ ਕਿਧਰੇ ਸੁਨਾਮੀ ਸੁਨਾਮੀ ਜਾਂ ਬਾੜ ਬੂੜ ਆ ਜਾਵੇ ਨਾ ਇਹ ਤੇ ਇੱਥੇ ਤਾਂ ਮੇਰੇ ਹਿਸਾਬ ਨਾਲ ਕੋਈ ਵੀ ਨਾ ਬਚੇ
ਤੇ ਕਹਿੰਦੇ ਗਾਂ ਆਉਣ ਵਾਲੇ ਸਮੇਂ ਚ ਸਮੁੰਦਰਾਂ ਦੇ ਪਾਣੀ ਵੱਧ ਜਾਣੇ ਫੇਰ ਖਤਰਾ ਇਹਨਾਂ ਮੁਲਕਾਂ ਨੂੰ ਜ਼ਿਆਦਾ ਫਿਰ
ਹਾਂਜੀ 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 ਕਿਉਂਕਿ ਇਹ ਫਿਰ ਬਹੁਤ ਅੱਛੇ ਮਤਲਬ ਪਾਣੀ ਜਦੋਂ ਬਾਹਰ ਨੂੰ ਆ ਜਾਵੇ ਵੈਸੇ ਜਿਹੜਾ ਇੱਕ ਨਿਊਯਾਰਕ ਦਾ ਸਮੁੰਦਰ ਹੈ ਨਾ ਉਹ ਜਿਵੇਂ ਉਹ ਘਿਰਿਆ ਹੋਇਆ ਹੈ ਮਤਲਬ ਆਸੇ ਪਾਸੇ ਇੰਨੀ ਮਤਲਬ ਇੰਨੀ ਤੂਫਾਨ ਉਹ ਕਰਦਾ ਕੋਈ ਪਰ ਇਹ ਜਿਹੜਾ ਇਹ ਪਾਣੀ ਆਇਆ ਇਹ ਆਈ ਸੀ ਬਰਸਾਤ ਆਈ ਲਗਾਤਾਰ ਪੰਜ ਸੱਤ ਅੱਠ ਘੰਟੇ ਔਰ ਤੂਫਾਨ ਆਇਆ ਇੰਨੀ ਜ਼ੋਰ ਕੇ ਸੀਵਰੇਜ ਫੁੱਲ ਹੋ ਗਏ ਗਲੀਆਂ ਫੁੱਲ ਹੋ ਗਈਆਂ ਪਾਣੀ ਨੂੰ ਪਤਾ ਨਾ ਲੱਗੇ ਵੀ ਹੁਣ ਜਾਵੇ ਕਿੱਥੇ ਉਹ ਫਿਰ ਤੁਹਾਨੂੰ ਪਤਾ ਫਿਰ ਜਦੋਂ ਪਾਣੀ ਤੇ ਫਿਰ ਆਪਣਾ ਰਾਹ ਵੀ ਲੱਭ ਲੈਂਦਾ
ਓਦਾਂ ਫਿਰ ਛੇਤੀ ਠੀਕ ਹੋ ਗਿਆ ਸੀ ਦੋ ਚਾਰ ਦਿਨ ਲੱਗੇ ਹੋਣੇ
ਹਾਂਜੀ ਹਾਂਜੀ ਮਤਲਬ ਜਦੋਂ ਬਰਸਾਤ ਬੰਦ ਹੋ ਗਈ ਇੱਕ ਵਾਰ ਪਾਣੀ ਉਤਰ ਗਿਆ ਸੀ ਮਤਲਬ ਇੱਕ ਦੋ ਕੁ ਦਿਨ ਮਤਲਬ ਪਾਣੀ ਤੇ ਉਤਰ ਗਿਆ ਸੀ ਪਰ ਉਹ ਸਿਸਟਮ ਥੋੜਾ ਜਿਹਾ ਠੀਕ ਹੋਣ ਇੱਕ ਦੋ ਦਿਨ ਤਾਂ ਲੱਗ ਹੀ ਜਾਂਦੇ
ਓਦਾਂ ਹੁਣ ਤੁਸੀਂ ਨਿਊਯਾਰਕ ਦੇ ਵਿਚ ਹੀ ਰਹਿੰਦੇ ਆ ਮਦੀ ਹੁਣੀ ਸਾਡੇ ਇੱਥੇ ਰਹਿੰਦੇ ਆ ਇੱਥੇ ਰਿਚ ਮੰਡ ਹੈਲ ਕਹਿੰਦੇ ਆ ਇੱਥੇ ਜਾਂ ਨਿਊਯਾਰਕ ਜੀ
ਬਸ ਉੱਥੇ ਹਾਂਜੀ ਹਾਂਜੀ ਉੱਥੇ ਰਹਿੰਦਾ ਜਿਵੇਂ ਰਿਚ ਮੰਡ ਹਿੱਲ ਆਪਣਾ ਸਾਰਾ ਪੰਜਾਬੀ ਉਧਰ ਹੀ ਰਹਿੰਦੇ ਨੇ
ਉਧਰ ਹੀ ਰਹਿੰਦੇ ਤੇ ਜਿਹੜਾ ਉਸ ਗੁਰਦੁਆਰੇ ਦਾ ਪ੍ਰਧਾਨ ਆ ਉਹ ਮਦੀ ਆ ਹੋਰ ਉਸ ਕਿਹੜਾ ਵਾ ਉਹਨਾਂ ਨੂੰ ਪਤਾ ਮਦੀ ਕਿਹੜਾ ਯਾਰ ਇੱਥੇ ਰਿਚ ਮੰਡ ਹਿੱਲ ਦੇ ਗੁਰਦੁਆਰੇ ਨੂੰ ਅੱਗ ਨੀ ਪਈ ਵਾਹ ਵਾਹ ਯਾਰ ਲੱਗੀ ਹੋਗਾ ਦਸ ਵੀਹ ਸਾਲ ਆ ਉਦੋਂ ਇੱਕ ਵਾਰ ਗੁਰਦੁਆਰਾ ਸਾਹਿਬ ਨੂੰ ਅੱਗ ਲੱਗੀ ਸੀ
ਜਿਹੜਾ ਨਾ ਐਕਚੁਲੀ ਗੁਰਦੁਆਰਿਆਂ ਦਾ ਪ੍ਰਧਾਨ ਲੱਭ ਦਿੰਦਾ ਨਾ ਮੈਂ ਇੰਨੀ ਨਾ ਉਸ ਵੜਦਾ ਨੀ ਹੈਗਾ ਪੋਲਿਟਿਕਸ ਤੋਂ ਵੜਦਾ ਨੀ ਹੈਗਾ
ਚੰਗਾ ਸਗੋਂ ਮੱਥਾ ਟੇਕ ਕੇ ਮੁੜਿਆ ਉਹ ਪ੍ਰਧਾਨ
ਇੱਥੇ ਤੇ ਜਿਵੇਂ ਇੰਡੀਆ ਡਾਂਗ ਖੜਕੀ ਰਹਿੰਦੀ ਆਪਸ ਇਹਨਾਂ ਦੀ ਕੋਈ ਨਾ ਕਿਸੇ ਨਾ ਕਿਸੇ ਦੀ
ਇੱਥੇ ਤੋਂ ਉਸ ਦਿਨ ਤਾਂ ਦੱਸਣ ਡਿਆ ਸੀ ਇੱਥੇ ਬ੍ਰਿਸਬੇਨ ਦੇ ਵਿਚ ਲੜ ਪਾਇਆ ਕਹਿੰਦੇ ਗੋਟੇ ਕਿਦਾ ਲਾ ਤਾ
ਗੁਰਦੁਆਰੇ
ਦਾ ਇੱਥੇ ਏਰੀਏ ਦਾ ਤੂੰ ਦੱਸ ਵੀ ਕਿੱਡਾ ਕੁ ਵਾ ਆ ਕੇ ਠੀਕ ਆਈ ਆ
ਮਤਲਬ ਠੀਕ ਹੈ ਮਤਲਬ ਜਿਵੇਂ ਜੇ ਅਸੀਂ ਗੁਰਦੁਆਰਿਆਂ ਦੇ ਹਿਸਾਬ ਤੇ ਕਹੀਏ ਫਿਰ ਤੇ ਏਦਾਂ ਵੱਡਾ ਨਹੀਂ ਹੈਗਾ
ਨਹੀਂ ਪਟਿਆਲੇ ਕੀ ਜਿਹੜਾ ਹੈਗਾ ਕਿ ਪਟਿਆਲੇ ਨੂੰ ਛੋਟਾ ਹੀ ਆ
ਪਟਿਆਲਾ ਮੈਨੂੰ ਤਾਂ ਪਤਾ ਨਹੀਂ
ਜਲੰਧਰ ਕੀ ਜਿਹੜਾ ਲੁਧਿਆਣੇ ਕੀ ਜਿਹੜਾ ਕੋਈ ਕੋਈ ਸ਼ਹਿਰ ਤੇ ਤੁਸੀਂ ਵੇਖਿਆ ਹੋ ਉਹਦੇ ਕੀ ਜਿਹੜਾ
ਲੁਧਿਆਣਾ ਤੇ ਕਾਫੀ ਵੱਡਾ ਮਤਲਬ ਇਹ ਵੇਲਾ ਵੀ ਇਹ ਜਿਹੜਾ ਕੁਈਨਸ ਡਿਸਟ੍ਰਿਕਟ ਪੈਂਦਾ ਜਿਵੇਂ ਨੂੰ ਕੌਂਟੀ ਕਹਿੰਦੀ ਆ ਉਹ ਕੌਂਟੀ ਡਿਸਟ੍ਰਿਕਟ ਤਾਂ ਕਾਫੀ ਵੱਡਾ ਉਹਦੇ ਅੰਦਰ ਜਿਵੇਂ ਸ਼ਹਿਰ ਨੇ ਹੁਣ ਜਿਵੇਂ ਡਿਸਟ੍ਰਿਕਟ ਦੇ ਅੰਦਰ ਸ਼ਹਿਰ ਵੀ ਆ ਜਾਂਦੇ ਉਵੇਂ ਰਿਚਮੰਡ ਹਿੱਲ ਕੁਈਨਸ ਡਿਸਟ੍ਰਿਕਟ ਦਾ ਸ਼ਹਿਰ ਹੈ ਤੇ ਮਤਲਬ ਕਿੱਡਾ ਕੁ ਵੱਡਾ ਮੈਂ ਦੱਸਾਂ ਤੁਹਾਨੂੰ
ਉਹਦਾ ਇੰਨਾ
ਮੀਲ ਪੰਜ ਸੱਤ ਮੀਲ ਦੇ ਵਿੱਚ ਆਉਣਾ
ਉਹਦਾ ਜ਼ਿਆਦਾ ਪੰਜਾਬੀ ਯਾਨੀ ਇੱਥੇ ਰਹਿੰਦੇ ਇਹ ਏਰੀਏ ਹੈ
ਹਾਂਜੀ ਪੰਜਾਬੀ ਜ਼ਿਆਦਾ ਰਹਿੰਦੇ ਇੱਥੇ ਹੀ ਹੈ
ਉਹ ਵੇਖੋ ਵੇਖੀ ਯਾਨੀ ਕਿ ਚਲੋ ਭਾਈਚਾਰਾ ਕਹਿਣਾ ਦਾਲ ਸਾਹਿਬ ਜੀ ਲੈ ਲਿਆ ਕਰਾਂਗੇ ਇੱਕ ਦੂਜੇ ਉਹ ਮੰਗ ਖਾਂਗੇ ਇਹ ਵੀ ਹੋ ਜਾਂਦਾ ਇਧਰ ਪ੍ਰੇਮ ਹੁਣੇ ਵੀ ਸਾਡੇ ਇੱਥੇ ਪ੍ਰੇਮ ਸੋ ਹੁਣੇ ਵੀ ਇੱਥੇ ਰਹਿੰਦੇ ਆ ਤੇ ਸਾਡੇ ਇੱਥੇ ਵਾਹ ਵਾਹ ਰਿਸ਼ਤੇਦਾਰ ਇੱਥੇ ਹੀ ਆ
ਗਏ
ਇਸ ਦਾ ਪਾਣੀ ਨੀ ਸਹੀ ਜਿਹੜਾ ਜਾਂਦਾ ਮਗਰੋਂ ਨੀ ਕੋਈ ਪੁੱਛਦਾ ਦਾਦਾ ਪਾਣੀ ਨੀ ਸਹੀ ਕਹਿੰਦਾ ਰਿਚਮੰਡ ਹਿੱਲ ਦਾ ਪਾਣੀ ਤੁਸੀਂ ਕਿਤੋਂ ਹੋਰ ਮੰਗਾਓ ਸਾਡੇ ਜਿੰਨੇ ਵੀ ਜੀ ਆਈ ਜਾਂਦੇ ਇੱਧਰ ਨੂੰ ਗਾਇਆ ਰਿਚਮੰਡ ਹਿੱਲ ਵਾਲਿਆਂ ਨੇ ਨੀ ਕਦੇ ਟੈਲੀਫੋਨ ਲਾਇਆ ਨਾ ਹੋਰ ਆਲੇ ਦੁਆਲੇ ਵਾਲੇ ਪੌਂ ਲਾ ਹੀ ਲੈਂਦੇ ਆ ਤੂੰ ਵੀ ਮੈਨੂੰ ਲੱਗਦਾ ਜਿਆਦਾ ਸੋਡੇ ਪੀਣਾ ਤਾਂ ਲਾ ਲੈਣਾ, ਜੇ ਕਿਤੇ ਇਥੋਂ ਦਾ ਪਾਣੀ ਪੀ ਲਿਆ ਲਾਉਣੋ ਤੂੰ ਵੀ ਹਟ ਜਾਣਾ, ਅਵਲ ਤੇ ਲਾਉਣਾ ਤੂੰ ਵੀ ਸਾਲ ਕੁ ਬਾਅਦ ਹੀ ਆ।
ਨਹੀਂ ਨਹੀਂ ਪਾਣੀ ਤਾਂ ਮੈਂ ਇੱਥੇ ਬਾਈ ਦਿੰਦਾ ਵਾ,
ਤਾਂ ਹੀ ਕਿਰਬਾ ਦੀ ਆਇਆ।
ਇੱਕ ਮੈਨੂੰ ਜੇ ਮਤਲਬ ਤੁਸੀਂ ਸੁਣਦੇ ਹੋ ਜਾਂ ਪੜ੍ਹਦੇ ਹੋਵੋਗੇ, ਹੁਣ ਪਤਾ ਨੀ ਜਿਵੇਂ ਸੁਣਦੇ ਤੇ ਸਾਰੇ ਹੀ ਆ ਨਾ, ਜਦੋਂ ਆਪਾਂ ਅਖੰਡ ਪਾਠ ਸਾਹਿਬ ਰਖਾਂਦੇ ਆ ਘਰਾਂ ਦੇ ਵਿਚ, ਉਦੋਂ ਆਪਾਂ ਅਖੰਡ ਪਾਠ ਸਾਹਿਬ ਜਦੋਂ ਆਰੰਭ ਕਰਦੇ ਆ ਤੇ ਗੁਰੂ ਦਾ ਹੁਕਮ ਲੈ ਕੇ ਮਤਲਬ ਵਾਕ ਲੈ ਕੇ ਫਿਰ ਸ਼ੁਰੂ ਕਰਦੇ
ਜੀ,
ਤੇ ਜਦੋਂ ਭੋਗ ਪਾਨੇ ਆ ਉਦੋਂ ਵੀ ਗੁਰੂ ਦਾ ਹੁਕਮ ਲੈ ਕੇ ਕਰਦੇ ਆ ਹਨਾ
ਜੀ, ਹੁਕਮਨਾਮਾ ਮਹਾਰਾਜ ਦਾ ਪਹਿਲੇ ਕੀ ਹੁਕਮਨਾਮਾ ਆਇਆ।
ਹਾਂਜੀ, ਪਰ ਇਹਦੇ ਚ ਜਿਹੜਾ ਮੈਂ ਇੱਕ ਚੀਜ਼ ਵੇਖੀ ਏ ਵੀ ਹੁਕਮਨਾਮਾ ਜਿਹੜਾ ਦਿੰਦੇ ਨੇ ਸਾਨੂੰ ਇੱਥੇ ਪੜ੍ਹਦੇ ਨੇ ਜਿਹੜੇ ਗ੍ਰੰਥੀ ਸਿੰਘ
ਜੀ,
ਇਹ ਆਪਣੀ ਮਰਜ਼ੀ ਦਾ ਦਿੰਦੇ ਨੇ, ਗੁਰੂ ਦਾ ਹੁਕਮ ਨੀ ਦਿੰਦੇ ਸਾਨੂੰ ਇਹ, ਜਿਹੜਾ ਗੁਰੂ ਦਾ ਐਕਚੁਅਲੀ ਹੁਕਮ ਆਉਂਦਾ ਨਾ ਉਹ ਨੀ ਦਿੰਦੇ ਸਾਨੂੰ।
ਅਸਲ ਦੇ ਵਿਚ ਇਹ ਆ ਨਾ ਵੀ
ਜਿਹੜੀ ਗੱਲ ਮੈਂ ਜਿਹੜੀ ਗੱਲ ਮੈਂ ਨੋਟਿਸ ਕੀਤੀ ਤਾਂ ਇਹ ਵੀ, ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ ਮਤਲਬ ਜਿੱਥੋਂ ਪ੍ਰਕਾਸ਼ ਖੁੱਲ ਗਿਆ ਗੁਰੂ ਗ੍ਰੰਥ ਸਾਹਿਬ ਮਤਲਬ ਉੱਥੋਂ ਹੁਕਮਨਾਮਾ ਲੈਣਾ ਚਾਹੀਦਾ ਐਕਚੁਅਲੀ।
ਏਦਾਂ ਹੀ ਦਿੰਦੇ ਕਿੱਦਾਂ ਤੁਸੀਂ ਕਹਿਣਾ ਕਿੱਦਾਂ ਦਿੰਦੇ ਕਹਿੰਦੇ?
ਮੈਂ ਮਤਲਬ ਜਿੱਦਾਂ ਗੁਰੂ ਸਾਹਿਬ ਦੇ ਅੰਗ ਬਦਲਦੇ ਨੇ, ਜਦੋਂ ਜੇ ਖੁਸ਼ੀ ਦਾ ਪਾਠ ਹੈ ਤਾਂ ਉਹਨਾਂ ਨੇ ਖੁਸ਼ੀ ਵਾਲਾ ਅੰਗ ਕੱਢ ਲੈਣਾ, ਜੇ ਗਮੀ ਵਾਲਾ ਖੰਡ ਪਾਠ ਹੈ ਉਹਨਾਂ ਨੇ ਗਮੀ ਵਾਲਾ ਕੱਢ ਲੈਣਾ।
ਨਹੀਂ ਹੈ ਵੈਸੇ ਜਿਹੜਾ ਵੈਸੇ ਸਿਧਾਂਤ ਇਹ ਆ ਕਿ ਜਦੋਂ ਅਸੀਂ ਗੁਰੂ ਸਾਹਿਬਾਂ ਜੀ ਨੂੰ ਅਰਦਾਸ ਕਰਨੀ ਹੈ ਨਾ, ਅਰਦਾਸ ਤੋਂ ਬਾਅਦ ਹੁਕਮਨਾਮਾ ਹੁੰਦਾ, ਅਰਦਾਸ ਹੁੰਦੀ ਆ ਜਿਵੇਂ ਤੁਸੀਂ ਕੋਈ ਖੁਸ਼ੀ ਦਾ ਅਖੰਡ ਪਾਠ ਸਾਹਿਬ ਰਖਾਇਆ, ਅਰਦਾਸ ਕੀਤੀ ਮਹਾਰਾਜ ਜੀ ਖੁਸ਼ੀ ਦਾ ਅਖੰਡ ਪਾਠ ਸਾਹਿਬ ਇਹਨਾਂ ਨੇ ਆਹ ਆਸ ਇਹਨਾਂ ਦੀ ਪੂਰੀ ਹੋਈ, ਤਾਂ ਆਪ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਬਈ ਫਿਰ ਸਿੰਘ ਜਿਹੜਾ ਉਹ ਅਰਦਾਸ ਕਰਦਾ ਮਹਾਰਾਜ ਵੀ ਹੁਕਮਨਾਮੇ ਦਾ ਮਤਲਬ ਉਸ ਤੋਂ ਬਾਅਦ ਜੋ ਤੁਸੀਂ ਹੁਕਮ ਦਿਓਗੇ, ਜੋ ਅਗਲਾ ਕੋਈ ਸਵਾਲ ਲੈ ਕੇ ਆਇਆ ਫਿਰ ਉਹ ਹੁਕਮਨਾਮਾ ਉਹਦਾ ਜਵਾਬ ਹੁੰਦਾ ਹੈ। ਤੇ ਇੱਦਾਂ ਹੀ ਆ, ਮੈਂ ਨੀ ਸਮਝਦਾ, ਮੈਨੂੰ ਨੀ ਪਤਾ, ਇਹ ਤੁਹਾਡੀ ਗੱਲ ਠੀਕ ਆ ਇਹਦੇ ਬਾਰੇ,
ਉਹ ਤਾਂ ਮੈਂ ਗੱਲ ਮੰਨ ਗਿਆ ਪਾਇਆ ਜੀ ਵੀ ਉਹ ਹੁਕਮਨਾਮਾ ਸੀ ਜੋ ਹੁਕਮ ਗੁਰੂ ਦਾ ਹੁਕਮ ਹੁੰਦਾ ਸੀ, ਕੋਈ ਵੀ ਕੰਮ ਆਰੰਭ ਕਰਦੇ ਆ ਗੁਰੂ ਦੇ ਹੁਕਮ ਤੋਂ ਸ਼ੁਰੂ ਕਰਦੇ ਆ, ਪਰ ਜਦੋਂ ਇਹ ਗੁਰੂ ਸਾਹਿਬ ਅੰਗ ਬਦਲਦੇ ਆ ਆਪਣੀ ਮਰਜ਼ੀ ਨਾਲ ਉਹ ਪੜ੍ਹਦੇ ਆ।
ਨਹੀਂ ਨਹੀਂ, ਮੈਂ
ਜਦੋਂ ਗੁਰੂ ਗ੍ਰੰਥ ਸਾਹਿਬ ਜੀ ਖੁੱਲਦੇ ਨੇ
ਹਾਂ
ਐਕਚੁਅਲੀ ਉੱਥੋਂ ਲੈਣਾ ਚਾਹੀਦਾ।
ਨਹੀਂ
ਮੈਂ ਮੇਰੇ ਹਿਸਾਬ ਨਾਲ ਉਹ ਹੁਕਮ ਹੁੰਦਾ ਗੁਰੂ ਦਾ।
ਨਹੀਂ ਨਹੀਂ, ਹੈ ਤੇ ਉਹੋ ਹੀ ਹੁਕਮ, ਮੈਂ ਉਹੀ ਤਾਂ ਕਹਿਣ ਦਿਆ ਵੀ ਜਿੱਥੋਂ ਵੀ ਤੁਸੀਂ ਉਹਦਾ ਨਾਮ ਮਹਾਰਾਜ ਜਪ ਕੇ ਜਦੋਂ ਗੁਰੂ ਮਹਾਰਾਜ ਦਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲ ਕੇ ਜਿੱਥੋਂ ਅੰਗ ਸ਼ੁਰੂ ਹੁੰਦਾ ਉੱਥੋਂ ਹੀ ਜਿਹੜਾ ਹੁਕਮਨਾਮਾ ਮੰਨਿਆ ਜਾਂਦਾ ਕਿ ਉਹੋ ਹੀ ਹੁਕਮ ਗੁਰੂ ਦਾ ਹੁੰਦਾ। ਤੇ ਮੈਂ ਇਹਦੇ ਬਾਰੇ ਉਹਨਾਂ ਪੁੱਛ ਲਊਂਗਾ ਉਹਦਾ ਭਾਈ ਸਾਹਿਬ ਜੀ ਨੂੰ ਵੀ ਕਿ ਇੱਦਾਂ ਵਾ ਕਿ ਤੁਸੀਂ ਮਤਲਬ ਇੱਦਾਂ, ਮੈਨੂੰ ਨਹੀਂ ਲੱਗਦਾ ਕਿ ਇੱਦਾਂ ਹੋਊਗਾ ਵੀ ਜੇ ਮਰਜ਼ੀ ਦੇ ਨਾਲ ਤੁਸੀਂ ਕਹਿੰਦੇ ਖੁਸ਼ੀ ਵਾਲੇ ਪਾਸੇ ਤੋਂ ਖੋਲਦੇ ਹੋਣਗੇ ਜਾਂ ਦੂਸਰੇ ਤੋਂ, ਮੈਨੂੰ ਲੱਗਦਾ ਨੀ ਏਦਾਂ ਹੋਊਗੀ, ਏਦਾਂ ਤੁਸੀਂ ਵੇਖਿਆ ਇਹ ਪੱਕੀ ਗੱਲ ਆ।
ਨਹੀਂ ਜਦੋਂ ਵੀ ਗ੍ਰੰਥੀ ਸਿੰਘ ਆਪਾਂ ਤੁਸੀਂ ਹਮੇਸ਼ਾ ਇਹ ਗੱਲ ਨੂੰ ਧਿਆਨ ਨੋਟਿਸ ਕਰਿਆ, ਜਦੋਂ ਕਿਤੇ ਵੀ ਪਾਠ ਹੋਏਗਾ ਦੁਆਰਾ ਘਰ ਚ ਹੋਵੇ ਜਾਂ ਕਿਸੇ ਦੇ ਵੀ ਹੋਵੇ, ਤੁਸੀਂ ਇਹ ਚੀਜ਼ ਗ੍ਰੰਥੀ ਸਿੰਘ ਵੱਲ ਦੇਖੋ ਵੀ ਉਹ ਨਾ ਅੰਗ ਗੁਰੂ ਸਾਹਿਬ ਦੇ ਬਦਲਦੇ ਰਹਿੰਦੇ ਨੇ, ਬਦਲਦੇ ਰਹਿੰਦੇ ਨੇ, ਮਤਲਬ ਜਿੱਥੇ ਫਿਰ ਉਹਨਾਂ ਨੂੰ ਸਹੀ ਲੱਗਦਾ ਉੱਥੇ ਉਹ ਰੋਕ ਦਿੰਦੇ ਨੇ, ਫਿਰ ਉੱਥੇ ਹੁਕਮ ਨਾਮਾ ਉਹ ਲੈਂਦੇ ਨੇ।
ਨਹੀਂ ਨਹੀਂ,
ਗ੍ਰੰਥੀ ਸਿੰਘ ਦੀ ਮਰਜ਼ੀ ਦਾ ਹੋ ਗਿਆ ਨਾ,
ਤੇ ਫਿਰ ਉਹ ਏਦਾਂ ਨੀ ਨਾ ਹੁੰਦਾ। ਇਹ ਵੈਸੇ ਤੇ ਰੋ ਰੀਤ ਏਦਾਂ ਹੀ ਆ ਕਿ ਜਿੱਥੋਂ ਖੁੱਲ ਗਿਆ ਉੱਥੋਂ ਪੜ੍ਹਨਾ ਸ਼ੁਰੂ ਕਰ ਦੇਣਾ, ਉਹ ਫਿਰ ਗੁਰੂ ਦਾ ਹੁਕਮ ਹੀ
ਪੜ੍ਹਨਾ ਸ਼ੁਰੂ ਕਰਨਾ, ਉਹ ਹੁਕਮ ਹੈ ਗੁਰੂ ਦਾ।
ਅੱਛਾ ਏਦਾਂ ਕਰਦੇ, ਮੈਂ ਇੰਨਾ ਗੌਰ ਨਹੀਂ ਕੀਤਾ ਕਿਉਂਕਿ ਸਾਡਾ ਤੇ ਧਿਆਨ ਉਹ ਹੁਕਮ ਸੁਣਨ ਦੇ ਵਿੱਚ ਹੋ ਜਾਂਦਾ, ਕਦੇ ਏਦਾਂ ਨਹੀਂ ਸੋਚਿਆ ਵੀ ਉਹ ਬਦਲਦੇ ਹੋਣਗੇ। ਜੇ ਬਦਲਦੇ ਇਹ ਤੇ ਫਿਰ ਤੁਹਾਡੀ ਗੱਲ ਠੀਕ ਆ ਵੀ ਜੇ ਆਪਾਂ।
ਨਹੀਂ ਇਹ ਤੁਸੀਂ ਜਦੋਂ ਵੀ ਹੁਣ ਦਹਾਂ ਕੋਈ ਖੰਡ ਪਾਠ ਸਾਹਿਬ ਦੇਖੋਗੇ ਜਾਂ ਵਿੱਚ ਕਿਤੇ ਜਾਓਗੇ ਜਾਂ ਰਖਾਓਗੇ, ਇਹ ਚੀਜ਼ ਤੁਸੀਂ ਵੇਖਿਓ, ਨੋਟਿਸ ਕਰਿਓ ਇਸ ਚੀਜ਼ ਨੂੰ।
ਮੈਂ ਨੋਟਿਸ
ਰਹਿੰਦਾ ਵਾ, ਮੈਂ ਕਈ ਵਾਰੀ ਸੋਚਦਾ ਵਾ ਵੀ ਮੈਂ ਕਵਾਂ ਫਿਰ, ਕਿਉਂਕਿ ਉਹ ਜਦੋਂ ਹੁਕਮਨਾਮਾ ਲੈਂਦੇ ਰੋਕ ਨੀ ਸਕਦੇ ਅਸੀਂ,
ਨਹੀਂ ਕਰੂੰਗਾ ਪਹਿਲਾਂ ਜੇ ਏਦਾਂ ਹੋਇਆ ਨਾ ਮੈਂ ਪੁੱਛੂਗਾ ਵੀ ਪਹਿਲਾਂ ਪੁੱਛਣ ਤੋਂ ਬਾਅਦ ਫਿਰ ਮੈਂ ਗੱਲ ਵੀ ਕਰੂੰਗਾ ਵੀ ਇਸ ਤਰੀਕੇ ਦੇ ਨਾਲ ਮਤਲਬ ਹੈ ਜੇ ਤੁਹਾਡੀ ਗੱਲ ਹੈ ਸੱਚੀ ਏਦਾਂ ਹੀ ਹੁੰਦਾ ਫਿਰ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਵੀ ਬਈ ਹੋਣਾ ਤੇ ਇਸੇ ਤਰੀਕੇ ਨਾਲ ਚਾਹੀਦਾ ਕਿਉਂਕਿ ਕਿਉਂਕਿ ਸ਼ਬਦ ਤਾਂ ਕਿਤੋਂ ਵੀ ਤੁਸੀਂ ਦੇਖੋ ਤੁਸੀਂ
ਹੁਕਮਨਾਮਾ ਮੈਂ ਤਾਂ ਬੜੀ ਵਾਰੀ ਵੇਖਿਆ ਹੁਣ ਸਾਡੇ ਇੱਥੇ ਧਨੁਖੜਾ ਸਾਹਿਬ ਗੁਰਦੁਆਰਾ ਸਾਹਿਬ ਗੁਰੂ ਹਰਕ੍ਰਿਸ਼ਨ ਅੰਬਾਲੇ ਤੇ ਚਲੋ ਰੱਬ ਦੀ ਮੇਹਰ ਨਾਲ ਉੱਥੇ ਜਦੋਂ ਟਾਈਮ ਮਿਲੇ ਤੇ ਚੜ੍ਹਦੀ ਕਲਾ ਦਾ ਖੰਡ ਪਾਠ ਸਾਹਿਬ ਰਖਾਈ ਦਾ ਹਨਾ ਪਰਿਵਾਰ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਰਵੇ ਹਨਾ ਉੱਥੇ ਵੀ ਜਦੋਂ ਵੀ ਮੈਂ ਦੇਖਿਆ ਇਹ ਵੀ ਉਹ ਜਿਵੇਂ ਦਾ ਸਾਡਾ ਮਤਲਬ ਖੰਡ ਪਾਠ ਸਾਹਿਬ ਹੋਊਗਾ ਨਾ ਜਿਵੇਂ ਵੀ ਅਸੀਂ ਅਰਦਾਸ ਮਤਲਬ ਗ੍ਰੰਥੀ ਸਿੰਘ ਨੂੰ ਕਿਹਾ ਵੀ ਅਸੀਂ ਇਸ ਚੀਜ਼ ਬਾਰੇ ਖੰਡ ਪਾਠ ਸਾਹਿਬ ਉਸੇ ਤਰ੍ਹਾਂ ਦਾ ਹੀ ਹੁਕਮਨਾਮਾ ਹਰ ਵਾਰੀ ਆਉਂਦਾ
ਅੱਛਾ ਨਹੀਂ ਉਹ ਫਿਰ ਆਪਾਂ ਇੱਕ ਵਾਰੀ ਚਰਚਾ ਕਰਾਂਗੇ ਨਾ ਕਿਉਂਕਿ ਪਹਿਲਾਂ ਜੇ ਆਪਾਂ ਮੰਨ ਲਓ ਵੀ ਆਪਾਂ ਕੋਲੋਂ ਹੀ ਗੱਲਾਂ ਸੁਣਾ ਦਈਏ ਉਹਦਾ ਕੋਈ ਫਾਇਦਾ ਨਹੀਂ ਤੁਹਾਡਾ ਵਿਸ਼ਾ ਬਿਲਕੁਲ ਤੇ ਤੁਸੀਂ ਫਿਰ ਗੱਲ ਵੀ ਕਰਨੀ ਚਾਹੀਦੀ
ਜਦੋਂ ਅੱਖੀ ਵੇਖੇ ਗੱਲ ਨਾ ਕਰੋ ਨਾ ਜਦੋਂ ਆਪਾਂ ਇੱਕ ਦੇ ਅੱਖੀ ਵੇਖੇ ਗੱਲ ਕਰਨੀ ਉਹਦੇ ਤੇ ਸਾਨੂੰ ਭਰੋਸਾ ਇੱਕ ਅੱਖੀ ਨਹੀਂ ਕਰਨੀ ਹੈ
ਮੈਂ ਓਹੀ ਗੱਲ ਕਰਨਾ ਕਿ ਜਿਹੜਾ ਤੁਸੀਂ ਫਿਰ ਵੇਖਿਆ ਉਹਦੇ ਬਾਰੇ ਚਰਚਾ ਤਾਂ ਕਰਨੀ ਕਿਉਂਕਿ ਜੇ ਮੰਨ ਲਓ ਵੀ ਮੈਂ ਕੋਈ ਗੱਲ ਕਰਦਾ ਤਾਂ ਤੁਸੀਂ ਮੈਨੂੰ ਸਵਾਲ ਕਰੋਗੇ ਤੇ ਮੈਂ ਉਹਦਾ ਜਵਾਬ ਦੇ ਸਕਦਾ ਕਿ ਇਹਦਾ ਕਾਰਨ ਕੀ ਆ ਜੇ ਉਹਨਾਂ ਨੇ ਏਦਾਂ ਕੀਤਾ ਜਾਂ ਅਸੀਂ ਵੀ ਹੁਣ ਦੇਖਾਂਗੇ ਜੇ ਕੀਤਾ ਤਾਂ ਆਪਾਂ ਪੁੱਛਾਂਗੇ ਵੀ ਬਾਬਾ ਜੀ ਇਹ ਮਤਲਬ ਏਦਾਂ ਇਹ ਸਿਧਾਂਤ ਕਿਸ ਤਰ੍ਹਾਂ ਵਾ ਫਿਰ ਉਹਦਾ ਜਵਾਬ ਵੀ ਤਾਂ ਦੱਸਣਗੇ
ਪਹਿਲਾਂ ਤੁਸੀਂ ਪਹਿਲਾਂ ਪੁੱਛਿਓ ਨਾ
ਪਹਿਲਾਂ
ਦੇਖਾਂ ਇਹ ਚੀਜ਼ ਨੋਟਿਸ ਕਰਿਓ ਜਦੋਂ ਵੀ ਖੰਡ ਪਾਠ ਸਾਹਿਬ ਆਰੰਭ ਹੋਏਗਾ ਉਦੋਂ ਜਦੋਂ ਭੋਗ ਪਏਗਾ ਉਦੋਂ ਗ੍ਰੰਥੀ ਸਿੰਘ ਵੱਲ ਨਜ਼ਰ ਰੱਖਿਓ ਵੀ ਉਹ ਅੰਗ ਬਦਲਦੇ ਬਦਲਣਗੇ ਪੱਕਾ ਤੁਸੀਂ ਦੇਖ ਲਿਓ ਖੁਸ਼ੀ ਦਾ ਹਮੇਸ਼ਾ ਹੀ ਖੁਸ਼ੀ ਦੇ ਖੰਡ ਪਾਠ ਖੁਸ਼ੀ ਦਾ ਹੀ ਹੁਕਮਨਾਮਾ ਇਵੇਂ ਕਦੀ ਹੋ ਸਕਦਾ ਗੁਰੂ ਦਾ ਹੁਕਮ ਅਸੀਂ ਸੁਣਨਾ ਵੀ ਗੁਰੂ ਸਾਹਿਬ ਅਸੀਂ ਖੰਡ ਪਾਠ ਸਾਹਿਬ ਕਰਵਾਇਆ ਵੀ ਇਹ ਹੁਕਮ ਤੁਸੀਂ ਸਾਨੂੰ ਕੀ ਦਿੱਤਾ ਵੀ ਇਹ ਪੂਰਨ ਹੋਇਆ ਕਿ ਨਹੀਂ ਹੋਇਆ ਗੱਲ
ਦੇਖੋ ਇਹ ਜਿਹੜਾ ਖੁਸ਼ੀ ਕਈ ਵਾਰ ਐਸੇ ਵੀ ਮੈਂ ਕਈ ਵਾਰ ਏਦਾਂ ਵੀ ਦੇਖਦਾ ਹੁੰਦਾ ਬੰਦਾ ਜਿਹੜਾ ਨਾ ਚੋਣ ਵੀ ਐਸੇ ਤਰੀਕੇ ਨਾਲ ਕਰ ਲੈਂਦਾ ਕਿ ਬਈ ਖੁਸ਼ੀ ਦੇ ਮੌਕੇ ਤੇ ਖੁਸ਼ੀ ਦੀ ਗੱਲ ਹੋਵੇ ਗਮੀ ਦੇ ਪਰ ਇਹ ਜਿਹੜਾ ਪੂਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਆਪਾਂ ਜਦੋਂ ਪੜ੍ਹਦੇ ਵੀ ਆ ਸਰਵਣ ਵੀ ਕਰਨੇ ਆ ਕੋਈ ਵੀ ਐਸਾ ਮੈਂ ਸਮਝਦਾ ਵੀ ਜਿਹੜਾ ਉਹ ਸ਼ਬਦ ਨਹੀਂ ਕੋਈ ਵੀ ਐਸਾ ਨਹੀਂ ਜਿਹੜਾ ਆਪਾਂ ਕਿਸੇ ਮੌਕੇ ਤੇ ਨਹੀਂ ਪੜ੍ਹ ਸਕਦੇ ਹਰ ਮੌਕੇ ਤੇ ਹੀ ਪੜ੍ਹਨ ਵਾਲਾ ਗੁਰੂ ਦੀ ਬਾਣੀ ਆ ਇਹ ਹੁਣ ਮੈਂ ਨੀ ਸਮਝਦਾ ਕਿ ਜੇ ਲੱਭਦੇ ਦੇਖੋ ਜੇ ਮੰਨ ਲਓ ਵੀ ਵਿਆਹ ਵਾਲੇ ਮੌਕੇ ਤੇ ਹੁਕਮਨਾਮਾ ਕੋਈ ਦੁੱਖ ਦਾ ਵੀ ਆ ਜਾਂਦਾ ਤੇ ਮੈਂ ਸਮਝਦਾ ਓਹਦੇ ਵਿਚ ਬੁਰਾ ਕੀ ਆ ਦੁੱਖ ਦਾ ਮਤਲਬ ਇਹ ਥੋੜੀ ਕਿ ਵਿਆਹ ਚ ਕੋਈ ਦੁੱਖ ਆ ਗਿਆ ਦੁੱਖ ਤੋਂ ਮਹਾਰਾਜ ਨੇ ਜੇ ਦੁੱਖ ਵੀ ਕਿਤੇ ਦੱਸਿਆ ਉਹ ਵੀ ਤੇ ਮਤਲਬ ਸੰਸਾਰੀ ਜੀਵਨ ਦਾ
ਤੁਹਾਨੂੰ ਗੁਰੂ ਸਾਹਿਬ ਨੇ ਤੁਹਾਨੂੰ ਹੁਕਮ ਸੁਣਾਇਆ ਵੀ ਤੇਰੀ ਆਉਣ ਵਾਲੀ ਲਾਈਫ ਇਹ ਹੋ ਸਕਦਾ
ਹਾਂ ਦੇਖੋ ਤੁਸੀਂ ਜੇ ਕਿਤੇ ਧਿਆਨ ਨਾਲ ਸੁਣੋ ਨਾ ਅਸਲ ਦੇ ਵਿਚ ਬਲਵਿੰਦਰ ਸਿੰਘ ਜੀ ਮਤਲਬ ਆਪਾਂ ਧਿਆਨ ਨਾਲ ਵੈਸੇ ਤੇ ਸਾਰੇ ਬੜੇ ਧਿਆਨ ਨਾਲ ਸਰਵਣ ਕਰਦੇ ਆ ਇਕਾਗਰ ਚਿੱਤ ਹੋ ਕੇ ਗੁਰੂ ਨੇ ਜੇ ਮੰਨ ਲਓ ਵੀ ਜੇ ਮਹਾਰਾਜ ਨੇ ਕੋਈ ਮੌਤ ਦੀ ਵੀ ਇੱਕ ਗੱਲ ਕੀਤੀ ਆ ਮੰਨ ਲਓ ਵਿਆਹ ਵਾਲੀ ਸ਼ਾਦੀ ਵਾਲੇ ਟਾਈਮ ਚ ਮੌਤ ਦਾ ਕੋਈ ਆ ਗਿਆ ਕੋਈ ਅੰਗ ਦੇ ਵਿਚ ਉਸ ਤਰੀਕੇ ਨਾਲ ਮੌਤ ਦੀ ਕੋਈ ਡੈਫੀਨੇਸ਼ਨ ਦਿੱਤੀ ਆ ਜਾਂ ਮੌਤ ਦੀ ਗੱਲ ਕੀਤੀ ਆ ਮੈਂ ਸਮਝਦਾ ਇਹਦਾ ਮਤਲਬ ਇਹ ਥੋੜੀ ਵੀ ਆਪਾਂ ਮਤਲਬ ਇਹਨੂੰ ਬਾਦਸ਼ਾਹ ਨਹੀਂ ਸਮਝ ਲਾਂਗੇ ਵੀ ਮਹਾਰਾਜ ਨੇ ਸਾਨੂੰ ਮੌਤ ਵੀ ਤੇ ਇੱਕ ਪ੍ਰਤੀਕ ਆ ਨਾ ਉਸ ਚੀਜ਼ ਦਾ ਇੱਕ ਮਤਲਬ ਜੋ ਵੀ ਆਪਾਂ ਬਾਬਾ ਫਰੀਦ ਜੀ ਦੇ ਸ਼ਬਦ ਆ ਗਏ ਜੇ ਉਹਨਾਂ ਦੇ ਸਲੋਕ ਆ ਗਏ ਬਾਬਾ ਫਰੀਦ ਜੀ ਜੇ ਉਹ ਮਤਲਬ ਮੌਤ ਦੀ ਗੱਲ ਯਾਦਾ ਕਰਦੇ ਨੇ ਜਾਂ ਉਹ ਵਿਰਾਗ ਦੀ ਗੱਲ ਯਾਦਾ ਕਰਦੇ ਨੇ ਜਾਂ ਆਪਾਂ ਆਮ ਤੌਰ ਤੇ ਜਦੋਂ ਕੋਈ ਅਖੰਡ ਪਾਠ ਸਾਹਿਬ ਅੰਤਿਮ ਯਾਤਰਾ ਲਈ ਆਪਾਂ ਜਦੋਂ ਸ਼ੁਰੂ ਕਰਦੇ ਮਗਰੋਂ ਆਪਾਂ ਬਾਬਾ ਫਰੀਦ ਜੀ ਦੇ ਸ਼ਬਦ ਬੜੇ ਪਿਆਰ ਨਾਲ ਸੁਣਦੇ ਕਿਉਂਕਿ ਉਹ ਉਸ ਚੀਜ਼ ਦਾ ਦੁੱਖ ਦੇ ਜੋ ਉਹਨਾਂ ਨੇ ਬਿਆਨ ਕੀਤਾ ਉਸ ਵਿਰਹੇ ਨੂੰ ਜਾਂ ਇੱਕ ਆਤਮਾ ਨੂੰ ਪਰਮਾਤਮਾ ਦੇ ਵਿੱਚ ਲੀਨ ਹੁੰਦੇ ਦਾ ਜਿਹੜਾ ਸਫ਼ਰ ਬਿਆਨ ਕੀਤਾ ਇਹ ਮਤਲਬ ਇਹ ਵਿਆਹ ਵਾਲੇ ਟਾਈਮ ਦੇ ਵਿੱਚ ਵੀ ਤੇ ਆਪਾਂ ਉਹ ਸੁਣਦੇ ਹੀ ਹਾਂ ਜਾਂ ਵਿਆਹ ਵਾਲੇ ਟਾਈਮ ਦੇ ਵਿੱਚ ਜਿਹੜਾ ਉਹ ਆਪਾਂ ਛੱਡਦੇ ਹਾਂ ਆਪਾਂ ਤਾਂ ਪੂਰਾ ਸੰਪੂਰਨ ਕਰਨੇ ਆ ਮੈਂ ਕਈ ਵਾਰ ਮੇਰੇ ਨਾਲ ਇੱਕ ਦੋ ਬੰਦਿਆਂ ਦੀ ਹੋਈ ਬਹਿਸ ਤੁਹਾਡੇ ਵਾਂਗੂ ਮੈਨੂੰ ਕਿਸੇ ਨੇ ਗੱਲ ਛੇੜ ਲਈ ਕਹਿੰਦੇ ਜੀ ਸ਼ਬਦ ਮੈਂ ਸਰਵਣ ਮਤਲਬ ਕੀਤਾ ਤੇ ਕਹਿੰਦੇ ਜੀ ਇਹ ਤੇ ਦੁੱਖ ਦਾ ਦੁੱਖ ਦੇ ਸਮੇਂ ਚ ਸੁਣਨ ਵਾਲਾ ਤੇ ਤੁਸੀਂ ਇਸ ਟਾਈਮ ਲਾਈ ਜਾਣੇ। ਮੈਂ ਕਿਹਾ ਵੀ ਇਹ ਵੀ ਕੋਈ ਪਰਿਭਾਸ਼ਾ ਵੀ ਮਤਲਬ ਦੁੱਖ ਦੇ ਸਮੇਂ ਸੁਣਨ ਵਾਲੇ ਲਹਿਦਾ ਸੁੱਖ ਦੇ। ਮੈਂ ਕਿਹਾ ਬਾਣੀ ਤੇ ਵਿਆਹ ਦੇ ਟਾਈਮ ਦੇ ਵਿਚ ਆਪਾਂ ਬਾਬਾ ਫਰੀਦ ਜੀ ਦੇ ਸ਼ਬਦ ਛੱਡ ਥੋੜਾ ਦੇਣੇ, ਆਪਾਂ ਨਾਲ ਹੀ ਸਰਵਣ ਕਰਨੇ ਆ। ਇਹ ਥੋੜੀ ਵੀ ਆਪਾਂ ਕਹਾਂਗੇ ਭਾਈ ਸਾਹਿਬ ਜੀ ਵਿਆਹ ਵਾ ਸਾਡੇ ਮੁੰਡੇ ਦਾ, ਤੁਸੀਂ ਬਾਬਾ ਫਰੀਦ ਜੀ ਦਾ ਸ਼ਬਦ ਨਾ ਸੁਣਾਇਓ। ਏਦਾਂ ਥੋੜੀ ਹੋ ਜਾਂਦਾ, ਕਿਉਂਕਿ ਉਹ ਬੰਦਾ ਇਹ ਸਮਝ ਹੀ ਨਹੀਂ ਪਾਉਂਦੇ ਮੈਨੂੰ ਲੱਗਦਾ, ਕਿਉਂ ਨੀ ਕਿ ਜਿਹੜਾ ਇਹ ਜੇ ਮੌਤ ਦੀ ਵੀ ਗੱਲ ਹੁੰਦੀ ਆ ਤਾਂ ਉਹ ਮੌਤ ਦਾ ਮਤਲਬ ਇਹ ਥੋੜੀ ਕਿ ਮੌਤ ਹੀ ਮਹਾਰਾਜ ਸਾਡਾ ਬੁਰਾ ਮੰਗਣ ਡਿਆ, ਉਹਦੇ ਚ ਸਾਨੂੰ ਸਮਝਾਉਣ ਡਿਆ ਗੱਲ ਜਿਹੜੀ ਉਹ ਸਮਝਣ ਦੀ ਆ, ਇਹ ਕੋਈ ਸਮੇਂ ਦੀ ਗੱਲ ਨਹੀਂ। ਹਾਂ ਰਾਗ ਜ਼ਰੂਰ ਸਮੇਂ ਦੇ ਉੱਤੇ ਨਿਰਭਰ ਆ ਕਿ ਕਿਹੜੇ ਰਾਗ ਦੇ ਵਿੱਚ ਤੁਸੀਂ ਕਿਹੜੇ ਸਮੇਂ ਦੇ ਵਿੱਚ ਮਤਲਬ ਗਾਓਗੇ ਤੇ ਉਹਦਾ ਰਾਗਾਂ ਦਾ ਜ਼ਰੂਰ ਸਮਾਂ ਹੁੰਦਾ ਕਿ ਜਿਹੜਾ ਸਵੇਰ ਦਾ
ਹਾਂਜੀ ਉਹ ਸਵੇਰ ਦੁਪਹਿਰ ਦਾ ਫਰਕ ਹੈਗਾ,
ਉਹ ਜ਼ਰੂਰ ਆ ਵੀ ਆਸਾ ਦੀ ਵਾਰ ਅਸੀਂ ਰਾਤ ਨੂੰ ਨਹੀਂ ਸਰਵਣ ਕਰ ਸਕਦੇ, ਰਾਤ ਨੂੰ ਸੁਣੋਗੇ ਤਾਂ ਰਾਤ ਨੂੰ ਸਾਡਾ ਮਨ ਕਿਤੇ ਹੋਰ ਅਵਸਥਾ ਚ ਆ, ਸਵਖਤੇ ਸਾਡੀ ਹੋਰ ਅਵਸਥਾ। ਹੁਣ ਕੀਰਤਨ ਸੋਹਲਾ ਆਪਾਂ ਸਵਖਤੇ ਨਹੀਂ ਸੁਣ ਸਕਦੇ ਕਿਉਂਕਿ ਉਦੋਂ ਸਾਡੇ ਜਿਹੜਾ ਮਨ ਉਸ ਅਵਸਥਾ ਚ ਹੁੰਦਾ ਜਿਹੜੇ ਚ ਸਾਨੂੰ ਗਿਆਨ ਗ੍ਰਹਿਣ ਕਰਨ ਦੀ ਜ਼ਰੂਰਤ ਆ। ਇਹ ਰਾਗ ਤਾਂ ਹੈ ਸਮੇਂ ਦੇ ਅਨੁਸਾਰ, ਪਰ ਸ਼ਬਦ ਮੈਂ ਸਮਝਦਾ ਕੋਈ ਖੁਸ਼ੀ ਦੇ ਗਮੀ ਦੇ ਹਿਸਾਬ ਨਾਲ ਨਹੀਂ ਹੁੰਦੇ। ਇਹ ਤਾਂ ਮਹਾਰਾਜ ਸਾਨੂੰ ਉਪਦੇਸ਼ ਦਿੰਦੇ, ਉਹਨਾਂ ਨੂੰ ਆਪਾਂ ਨੂੰ ਸੁਣਨਾ ਚਾਹੀਦਾ। ਤੇ ਇਹ ਤੁਸੀਂ ਓਦਾਂ ਜੇ ਇਸ ਚੀਜ਼ ਨੂੰ
ਸਮਝ, ਬਾਕੀ ਇਹ ਚੀਜ਼ ਪਹਿਲਾਂ ਨੋਟਿਸ ਕਰਿਓ ਤੁਸੀਂ ਜਿਹੜੀ ਮੈਂ
ਕਰਾਂਗੇ
ਜਦੋਂ ਵੀ ਮੌਕਾ ਮਿਲਿਆ ਤੇ ਜਰੂਰ ਉਧਰ ਦਾ ਰੱਖੋ, ਕਿਉਂਕਿ ਅਸੀਂ ਕੀ ਕਰਨੇ ਆ ਫੇਰ ਥੱਲੇ ਨੂੰ ਝੁਕਾ ਕੇ ਤੇ ਬਹਿ ਜਾਂਦੇ ਆ।
ਨਹੀਂ ਇਹ ਆਪਾਂ ਦੇਖੋ ਉਹਦੇ ਬਾਰੇ ਪੁੱਛਾਂਗੇ ਵੀ ਕਾਰਨ ਕੀ ਆ ਤੁਸੀਂ ਇਹਦੇ ਬਾਰੇ, ਕਿਉਂਕਿ ਇਹ ਕੋਈ ਇਹ ਨੀ ਵੀ ਵਿਸ਼ਾ ਲੜਾਈ ਦਾ, ਜੇ ਤੁਸੀਂ ਕਹਿੰਦੇ ਵੀ ਆਪਾਂ ਉਹ ਮੇਰੀ ਬਹਿਸਬਾਜ਼ੀ ਹੋਈ, ਆਪਾਂ ਤੇ ਪੁੱਛਣਾ, ਆਪਾਂ ਇਹ ਨੀ ਕਹਿਣਾ ਪੈਣਾ ਮਹਾਰਾਜ ਜੀ ਇਹ ਅਸੀਂ ਦੇਖਿਆ ਕਿ ਇਹ ਕੋਈ ਵਿਧਾਨ ਇਸ ਤਰੀਕੇ ਦੇ ਨਾਲ ਆ ਜਾਂ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋਗੇ, ਕਿਉਂਕਿ ਜਦੋਂ ਆਪਾਂ ਪੁੱਛਾਂਗੇ, ਜਦੋਂ ਆਪਾਂ ਦੱਸਣ ਬਹਿ ਗਏ ਕਿ ਤੁਸੀਂ ਏਦਾਂ ਕਰੋ ਤੇ ਅਗਲਾ ਖਿੱਚ ਜਾਂਦਾ, ਉਦੋਂ ਪਹਿਲਾਂ ਪੁੱਛੀਦਾ ਹੁੰਦਾ ਕਿ ਮਹਾਰਾਜ ਜੀ ਇਹ ਮਤਲਬ ਹਾਂ ਪਹਿਲਾਂ ਪੁੱਛੋਗੇ ਨਾ ਜਦੋਂ ਉਹ ਫਿਰ ਬੋਲਣਗੇ ਕੁਛ, ਉਹਨੂੰ ਸੁਣੋਗੇ ਫਿਰ ਉਹ ਤੋਂ ਸਾਨੂੰ ਆਪਾਂ ਨੂੰ ਸਮਝ ਲੱਗੂ ਵੀ ਕੀ ਕਾਰਨ ਆ, ਕਿਉਂਕਿ ਜਵਾਬ ਤੇ ਬੰਦਾ ਦਊਗਾ ਹੀ ਨਾ ਜਦੋਂ ਤੁਸੀਂ ਕੋਈ ਸਵਾਲ ਪੁੱਛੋਗੇ ਤੇ। ਜਦੋਂ ਆਪਾਂ ਪਹਿਲਾਂ ਦੱਸਣ ਹੀ ਬਹਿ ਗਏ ਕਿ ਅਗਲਾ ਕਹੂਗਾ ਤੁਸੀਂ ਸਾਨੂੰ ਮਰਿਆਦਾ ਦੱਸੋਗੇ ਕੱਲ ਲਈ ਜਮੇ ਅਗਲਾ ਤੇ ਫਿਰ ਇਹ
ਗੱਲ ਹੈ ਨਾ ਭਾਈ ਜੀ, ਇਹੀ ਗੱਲ ਹੈ। ਚਲੋ ਹੁਣ ਟਾਈਮ ਵੀ ਮੇਰਾ ਇਦਾਂ ਹੋ ਗਿਆ ਹੁਣ 10 ਮਿੰਟ ਦੇ, ਪਰ ਬਾਕੀ ਇਹ ਚੀਜ਼ ਜ਼ਰੂਰ ਕੱਢ ਕੇ ਲਿਆਇਓ।
ਨਹੀਂ ਇਹਦੇ ਬਾਰੇ
ਕੱਢੇ ਉਹਦੇ ਕੋਲੋਂ ਵੀ ਜਿਹੜਾ ਬਿਲਕੁਲ ਜਿਹਨੂੰ ਪਤਾ ਹੋਵੇ ਇਸ ਚੀਜ਼ ਦਾ, ਕਿਉਂਕਿ ਮੈਂ ਬੜੀ ਵਾਰੀ ਧਿਆਨ ਦਿੱਤੀ ਇਹ ਚੀਜ਼ ਵੀ ਅੰਗ ਬਦਲਦੇ ਨੇ ਗੁਰੂ ਸਾਹਿਬ ਦੇ, ਉਹ ਫਿਰ ਉਹ ਉਸੇ ਹਿਸਾਬ ਦਾ ਹੁਕਮਨਾਮਾ ਸਾਨੂੰ ਦੇ ਦਿੰਦੇ ਨੇ।
ਚਲੋ ਆਪਾਂ ਇਹਦੇ ਬਾਰੇ ਕੱਢਾਂਗੇ ਜ਼ਰੂਰ, ਤੇ ਅੱਜ ਟਾਈਮ ਥੋੜਾ ਜਿਆਦਾ ਹੀ ਆਪਾਂ ਲੈ ਲਿਆ। ਚਲੋ ਵਿਸ਼ਾ ਵੀ ਬੜਾ ਜ਼ਰੂਰੀ ਸੀ ਅੱਜ, ਫਿਰ ਵਰਿੰਦਰ ਸਿੰਘ ਗੀਤ ਕਿਹੜਾ ਸੁਣਨਾ ਚਾਹੁੰਦੇ ਆ?
ਕੋਈ ਵੀ ਸੁਣਾ ਦੋ।
ਠੀਕ ਆ ਜੀ, ਲਓ ਫਿਰ ਤੁਹਾਨੂੰ ਸੁਣਾਉਂਦੇ ਆ ਗੀਤ। ਬਹੁਤ ਸ਼ੁਕਰੀਆ ਤੁਹਾਡਾ, ਤਾਂ ਟਾਈਮ ਕੱਢ ਕੇ ਜਿਹੜੇ ਸਤਿ ਸ੍ਰੀ ਅਕਾਲ। ਲਵ ਸੋਹਣਿਆ ਗੀਤ ਵੀ ਸੁਣਾ, ਜ਼ਿੰਦਗੀ ਤੇਰੇ ਨਾਲ ਲੱਗਾ ਕੰਨਣਾ। ਹਾਂਜੀ ਜ਼ਿੰਦਗੀ ਤੇਰੇ ਨਾਲ ਦਾ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ ਬਹੁਤ ਹੀ ਪਿਆਰਾ ਗੀਤ ਆ ਜੀ। ਆਓ ਫਿਰ ਇਸ ਗੀਤ ਨੂੰ ਸੁਣਨੇ ਆ ਜੀ ਪ੍ਰੋਗਰਾਮ ਦੇ ਵਿੱਚ। ਹਾਂ ਲਓ ਫਿਰ ਆਪਾਂ ਕਹਿੰਦ ਬਾਲਾ ਜੀ ਆ ਗਏ ਫਿਰ। ਅਮਰ ਰੰਧਾਵਾ ਸਾਹਿਬ ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਆਪਣੇ ਨਾਲ ਜੁੜੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਸਾਂਝੀ ਕਰਾਂਗੇ ਚੰਦ ਬਾਲਾ ਜੀ ਇਸ ਗੀਤ ਤੋਂ ਬਾਅਦ।
ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ, ਗੱਲ ਮੇਰੀ ਕਿਉਂ ਨੀ ਮੰਨਦਾ ਮਾਈ ਵੇ, ਜ਼ਿੰਦਗੀ ਏ ਤੇਰੇ
ਕੀਤੀ ਬਰਸਾਤ ਸੋਹਣੇ ਦਰਦਾਂ ਤੈਨੂੰ ਹੁਣ ਲਾਇਆ ਤੇਰੇ ਗਮਾਂ ਨੇ ਪਿਆਰ ਪਿਆਰ ਕਹਿ ਕੇ ਮੈਨੂੰ ਟੁੱਟਿਆ ਈ ਮੈਰ ਮਾਵੇ ਦਿਲ ਨੂੰ ਦਿਲਾਸੇ ਦਿੱਤੇ ਤੇਰੇ ਗਮਾਂ ਨੇ ਹੁਣ ਹੁੰਦਾ ਨੀ ਸਹਾਰਾ ਇਹ ਵਿਛੋੜਾ ਪਿੱਛੇ ਚੱਲੀ ਹੋਈ ਕਦਰਾਂ ਤੱਕ ਸੱਚੇ ਪਿਆਰ ਦੀਆਂ ਹਰ ਵੇਲੇ ਰੋਂਦੀ ਯਾਰਾ ਤੈਨੂੰ ਫਿਰ ਟੋਂਦੀ ਮੈਂ ਤੇ ਸੋਚਦੀ ਰਾਵਾਂ ਮੈਂ ਗੱਲਾਂ ਯਾਰ ਦੀਆਂ ਲੈ ਲੈ ਤੱਤੜੀ ਦੀ ਸਾ ਜਾਣਾ ਮੈਂ ਤਾਂ ਹੋਕੇ ਚੱਲਿਆ ਹਾੜਾ ਰੋਵਾਂ ਜ਼ਾਰੋ ਜ਼ਾਰ ਜਿੱਥੇ ਆ ਤੂੰ ਵੀ ਮੈਂ ਹਾਂ ਆ ਜਾਵੇ ਮੈਨੂੰ ਤੇਰਾ ਇੰਤਜ਼ਾਰ ਜ਼ਿੰਦਗੀ
ਜੀ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਨਾਲ ਪਵ ਧਾਰੀਆ ਉਹਨਾਂ ਦੀ ਖੂਬਸੂਰਤ ਆਵਾਜ਼ਾਂ ਦੇ ਵਿੱਚ ਇਸ ਗੀਤ ਨੂੰ ਤੁਸੀਂ ਸੁਣਿਆ ਜੀ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਕਿ ਗੀਤ ਦਾ ਆਨੰਦ ਲਿਆ ਹੋਏਗਾ ਜੀ। ਅੱਗੇ ਤਾਂ ਜੀ ਪ੍ਰੋਗਰਾਮ ਦੇ ਵਿੱਚ ਰੰਧਾਵਾ ਸਾਹਿਬ ਅਮਰ ਰੰਧਾਵਾ ਸਾਹਿਬ ਆਪਾਂ ਨੂੰ ਸੁਣਦੇ ਪੈਣ ਕਿ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਵੀਰ ਜੀ ਤੇ ਮਲਕੀਤ ਵੀਰ ਜੀ ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਆਇਓ ਬਾਬਾ ਜੀ ਕੀ ਹਾਲ ਚਾਲ ਨੇ ਤੁਹਾਡੇ ਸਿੱਧਾਂ ਹੋਰ ਕਹਿੰਦੇ ਨੇ ਤਾਇਆ ਜੀ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਕੋਈ ਵੀ ਪੁਰਾਣਾ ਦੁਗਾਣਾ ਜ਼ਰੂਰ ਸੁਣਾ ਦਿਓ। ਲਓ ਜੀ ਦੁਗਾਣਾ ਇੱਕ ਦੇ ਦੋ ਨੀ ਚਾਰ ਦੇ ਛੇ ਜਿੰਨੇ ਕੌਣ ਸੁਣਾ ਦਾਂਗੇ ਮਲਕੀਤ ਦਾ ਦੁਗਾਣਾ ਇਹਨਾਂ ਨੂੰ ਸੁਣਾ ਮਾਮਾ ਸਦੀਕ ਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਉਹ ਮੈਨੂੰ ਟੈਲੀਵਿਜ਼ਨ ਲੈ ਦੇ ਵੇ ਤੁਸੀਂ ਵੀਰਾਂ ਬੋਲਦੀਆਂ ਉਹ ਮੈਨੂੰ ਟੈਲੀਵਿਜ਼ਨ ਲੈ ਦੇ ਵੇ ਤੁਸੀਂ ਵੀਰਾਂ ਬੋਲਦੀਆਂ ਜਾਂ ਫਿਰ ਉਹ ਸੁਣਾ ਕਡਵਾਂ ਰੁਮਾਲ ਦੇ ਗਿਓ जाके बह गया लंदन विच जाके कढ़ना रुमाल दे गया। ये गीत मेरा बहुत सुना दू या फिर ओ करे चल कडू रड़िया नाना नी नाना नाना नानी नी नी नानी ना जी जेड़ा तुसी कहो ओही सुना दांगे फिर रोज ला दियो। ऐदा कर गुलशन कोमल जेड़ी ना आवाज दे विच ओ उना दा गीत नाल कुलदीप माणक होरां दे जेड़े गीत रिकॉर्ड ओ कढ़ के सुना उना दी आवाज दे विच ए भी ओदा दा या करे गल कढ़ूं रड़गा छोटे वीर ना क्यों नहीं आए करना रुमाल ले गया भी उन्हां दा ही आ। ये जेड़े गीत पुराने सभ्याचार दे विचों उन्हां विचों ला दो जी तो जरूर ताए जी सुनावांगे ते मिल गई तो रिकॉर्ड लाई मेरा बहुत गाने जी। ते अगला ताए जी जेड़ा सुनेहा आया गुरविंदर भाजी न्यूजीलैंड आले ने सानू भेजा कहिंदे सति श्री अकाल ताया जी मनदीप भाजी वाहि श्री अकाल ਉਹ ਬਲੇ ਸ਼ਹਿਨ ਹਾਏ ਨਿਊਜ਼ੀਲੈਂਡ ਉਹ ਮੈਂਡੀ ਭਾਜੀ ਤੇ ਊਸ਼ਾ ਉੱਪਲ ਦੇ ਕਰਜਾਈ ਟੀਟੂ ਨੂੰ ਕਰਜਾਈ ਨਾ ਕਹਿਓ ਅੱਜ ਇਹਨਾਂ ਦਾ ਫੈਸਲਾ ਹੀ ਅੱਜ ਇਹਨਾਂ ਦਾ ਫੈਸਲਾ ਤੇ ਸੁਖਪ੍ਰੀਤ ਕਹਿੰਦੀ ਅੱਜ ਜੱਬ ਨਿਬੇੜ ਦੇਣਾ ਮੈਂ ਕਿਹਾ ਕਿਤੇ ਮਲਕੀਤ ਨੂੰ ਗੋਲੀ ਨਾ ਮਾਰ ਦੇਵੇ ਡਰਾਈ ਨਾ ਜਾਓ ਉਹਨੂੰ ਨਹੀਂ ਉਹ ਕਹਿੰਦੀ ਅੱਜ ਜੱਬ ਨਿਬੇੜ ਦੇਣਾ ਪਤਾ ਨੀ ਫੈਸਲੇ ਦਾ ਪਤਾ ਨੀ ਮਲਕੀਤ ਦਾ ਕਹਿੰਦੇ ਜੀ ਡੇਢ ਹੱਥ ਵਾਲੇ ਨੂੰ ਡੇਢ ਹੱਥ ਵਾਲਾ ਕਹਿੰਦੇ ਹੁਣ ਤਾਂ ਭਰਾਵਾ ਪਾਉਣੇ ਦੋ ਸੀ ਪਹਿਲਾਂ ਹੁਣ ਤਾਂ ਦੋ ਪੂਰੇ ਹੱਥ ਆ ਹੁਣ ਤਾਂ ਤਾੜੀਆਂ ਮਾਰਦਾ ਪੂਰੀਆਂ ਮਤਲਬ ਕੀ ਤਾੜੀ ਮਾਰ ਕੇ ਵਿਖਾ ਦੇ ਦੰਦ ਲਾ ਪਿਆ ਕਰ ਡੰਡਾਣਾ ਥੋੜੀ ਵੱਜਣਗੀਆਂ ਤਾੜੀਆਂ ਕਹਿੰਦੇ ਗਾਣਾ ਯੇ ਮੇਰਾ ਪ੍ਰੇਮ ਪੱਤਰ ਪੜ ਕੇ ਯੇ ਮੇਰਾ ਪ੍ਰੇਮ ਪੱਤਰ ਪੜ ਕੇ ਬਹੁਤ ਸੋਹਣਾ ਗੀਤ ਤਾ ਜੀ ਅੱਛਾ ਜੀ ਪ੍ਰੇਮ ਪੱਤਰ ਪੜ ਕੇ ਤੇ ਬੰਦੇ ਨੂੰ ਜੇ ਤੇ ਕਰਦਾ ਆ ਗਿਓ ਪ੍ਰੇਮ ਫਿਰ ਤਾਂ ਖੁਸ਼ੀ ਹੁੰਦੀ ਨਹੀਂ ਤਾਂ ਗੁੱਸਾ ਬੜਾ ਹੁਣ ਪ੍ਰੇਮ ਹੀ ਅਗਲਾ ਕਰਦਾ ਉਹਨੂੰ ਤੁਸੀਂ ਪ੍ਰੇਮ ਪੱਤਰ ਦੇਤਾ ਤੇ ਅਗਲਾ ਫਿਰ ਤਬਾਹੀ ਨੀ ਆਉਂਦਾ ਤਬਾਹੀ ਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਵੀ ਤਾਇਆ ਜੀ ਸੁਣਦੇ ਪਏ ਨੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਮਨਦੀਪ ਭਾਜੀ ਤੇ ਪਾਓ ਤਾਊ ਅੱਜ ਤਾਊ ਤਾਊ ਕਹਿ ਗਿਆ ਜਾਂਦੀ ਵਾਰ ਕਹਿੰਦੇ ਹੁਣ ਤਾਊ ਕਹਿੰਦੇ ਨੇ ਹੁਣ ਇੰਨਾ ਲੰਮਾ ਸੁਨੇਹਾ ਭੇਜਣਾ ਮੁਸ਼ਕਿਲ ਮਿਲਣਾ ਤਾਂ ਹੈ ਵੀ ਛੋਟਾ ਹੀ ਭੇਜਿਆ ਜੀ ਬੀ ਐਸ ਕਹਿੰਦੇ ਬੀ ਐਸ ਕਹਿਤਾ ਬਿਸ਼ਨ ਸਿੰਘ ਭਲੇ ਤੇਰੇ ਸ਼ੋਰ ਕੋਟ ਬੈਠਣਾ ਦੇ ਜੀ ਡੀ ਪੀ ਸਾਹਿਬ ਤੇ ਆਲੂਵਾਲੀਆ ਸਾਹਿਬ ਜੀ ਨੇ ਨਹੀਂ ਅੱਜ ਤੇ ਮੈਂ ਜੀ ਡੀ ਪੀ ਨਹੀਂ ਕਹਿਣਾ ਅੱਜ ਤੇ ਕਿਉਂਕਿ ਵੀਰਵਾਰ ਨੂੰ ਸ਼ਨੀਵਾਰ ਸ਼ਨੀਦੇਵ ਨੂੰ ਵੀ ਮੰਨਦਾ ਲੱਗਦਾ ਵੀ ਅੱਜ ਇਹਨੇ ਫਿਰ ਵੀ ਸਹੀ ਕਿਹਾ ਸ਼ਨੀਦੇਵ ਮਤਲਬ ਕਿ ਜਾਣ ਲਾ ਮੰਗਲ ਵੀਰ ਤੇ ਸ਼ਨੀ ਇਹ ਸਰਦਾਰ ਪਰਮਜੀਤ ਸਿੰਘ ਧਾਰੀਵਾਲ ਜੀ ਆਉਂਦੇ ਨੇ ਅੱਗੋਂ ਪਿੱਛੋਂ ਜੀ ਡੀ ਪੀ ਸਾਹਿਬ ਜੀ ਆਉਂਦੇ ਤੇ ਜ਼ਰੂਰ ਭਾਜੀ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਨੇਹਾ ਭੇਜਣ ਦੇ ਲਈ ਆਜੇ ਉਹਨਾਂ ਦਾ ਬੜਾ ਸਤਿਕਾਰ ਧੰਨਵਾਦ ਹੈ ਹੀ ਹੈ ਮਲਕੀਤ ਦਾ ਗਾਣਾ ਕਿਹੜਾ ਲੱਗਾ ਲਾਉਣ ਲਾ ਕੇ ਦੱਸ ਚੰਗਾ ਲਾਏਂਗੇ ਕੋਕ ਪਾ ਪਵਾ ਲਗਾਣੇ ਗੀਤ ਹੁੰਦੇ ਤੈਨੂੰ ਪਤਾ ਕਹਿੰਦੇ ਕਿਹੜਾ ਲਾ ਦੇ ਮਰਜ਼ੀਆਂ ਹੀ ਕਰੀ ਜਾਂਦਾ ਉਹ ਮਰਜ਼ੀਆਂ ਹੀ ਜਿੱਦਾਂ ਪਵਾ ਦੇਣਗੇ
ਬਣ ਕੇ ਤੂੰ ਕੱਤਣ ਬੈਠ ਗਈ ਬਣ ਕੇ ਤੂੰ ਕੱਤਣ ਬੈਠ ਗਈ ਪਟਿਆ ਪੁੱਤ ਬੇਗਾਨਾ ਨੀ ਨਿੱਕੀ ਨਿੱਕੀ ਕੱਤੇ ਲੋਗੜੀ ਮੇਰੇ ਬੰਨਣਾ ਸੱਜਣ ਦੇ ਗਾਨਾ
ਇਸ਼ਕ
ਦੁਆਰੇ ਸਦਾ ਨੀ ਖੁੱਲੇ ਕਿਸੇ ਨੂੰ ਬੂਆ ਟੋਇਆ
ਰਾਜੀਨਾਮਾ ਕਰਾ ਹੀ ਦੇਣਾ
ਸੰਨਾ ਗੁੱਜੇ ਰਹਿੰਦੇ ਨਾ ਨੀ ਕਿਸੇ ਨੇ ਤਾੜੇ ਤੋਂ ਸੰਨਾ ਗੁੱਜੇ ਰਹਿੰਦੇ ਨਾਨੀ ਕਿਸੇ ਨੇ ਤਾੜੇ ਸਿਖਰ ਦੁਪਹਿਰੇ ਲੁੱਟਿਆ ਪਾਣੀ ਭਰਨ ਆਈ ਮੁਟਿਆਰੇ ਸਿਖਰ ਦੁਪਹਿਰੇ ਲੁੱਟਿਆ ਪਾਣੀ ਭਰਨ ਆਈ ਮੁਟਿਆਰੇ
ਤੇਰਾ ਮੇਰਾ ਹੋ ਗਿਆ ਝਗੜਾ ਕੇਸ ਬਣੂ ਸਰਕਾਰੀ ਮੈਂ ਤ੍ਰਿੰਜਣਾ ਚ ਕੱਥ ਦੇਨੂ ਪਹਿਲਾਂ ਤੂੰ ਮੈਨੂੰ ਅੱਖ ਮਾਰੀ ਵੇ ਤ੍ਰਿੰਜਣਾ ਚ ਕੱਥ ਦੇਨੂ
ਕਟਵਟ ਕੀਤੀ ਪਰ ਤੂੰ ਕੌਣ ਗਵਾਈ ਟੌਣੈਣਾ ਨੇ ਕਟਵਟ ਕੀਤੀ ਪਰ ਤੂੰ ਕੌਣ ਗਵਾਈ ਕਹਦੇ ਟੁੱਟ ਗਈ ਇੱਕ ਵਾਰੀ ਕਿਉਂ ਜਾਨ ਦੁੱਖਾਂ ਵਿੱਚ ਪਾਈ ਕਹਦੇ ਟੁੱਟ ਗਈ ਇੱਕ ਵਾਰੀ ਕਿਉਂ ਜਾਨ ਦੁੱਖਾਂ ਵਿੱਚ ਪਾਈ
ਫੂਟੋਬੇ ਤੇ ਹੁੰਦੀ ਚਰਚਾ ਇਸ਼ਕ ਗੁਜ਼ਾਰ ਰਹਿੰਦਾ ਮੈਂ ਯਾਰੀ ਵਾਲਾ ਨਰਮ ਮੁੰਡਾ ਕੰਧ ਟੱਪ ਕੇ ਜਗਾਉਣਾ ਪੈਂਦਾ
ਫੱਟੀ ਖੂਹ ਦਰਵਾਜੇ ਜਿੱਥੇ ਆਸ਼ਕ ਬਹਿੰਦੇ ਫੱਟੀ ਫੱਟੀ ਖੂਹ ਦਰਵਾਜੇ ਜਿੱਥੇ ਆਸ਼ਕ ਬਹਿੰਦੇ ਨੈਣਾ ਵਾਲੇ ਨੈਣਾ ਵਾਲੀ ਗੱਲ ਸਮਝ ਹੀ ਲੈਂਦੇ ਨੈਣਾ ਵਾਲੇ ਨੈਣਾ ਵਾਲੀ ਗੱਲ ਸਮਝ ਹੀ ਲੈਂਦੇ
ਹੱਥੋਂ ਖੁੰਝੀਆਂ ਵੇ ਸ਼ੌਕੀਆਂ ਮੁੜ ਕੇ ਹੱਥ ਨਾ ਆਵੇ ਵੇ ਗੁੜੇ ਨਾਲੋਂ ਇਸ਼ਕ ਮਿੱਠਾ ਰੱਬਾ ਲੱਗਣਾ ਕਿਸੇ ਨੂੰ ਜਾਵੇ
ਕੇ ਤੂੰ ਕੱਤਣ ਬੈਠ ਗਈ ਨੀ ਬਣ ਸੜ ਕੇ ਤੂੰ ਕੱਤਣ ਬੈਠ ਗਈ ਪੱਟਿਆ ਪੁੱਤ ਬੇਗਾਨਾ ਨੀ ਨਿੱਕੀ ਨਿੱਕੀ ਕੱਤੇ ਲੋਗੜੀ ਕਿਹੜੇ ਬੰਨਣਾ ਸੱਜਣ ਬੇਗਾਨਾ ਨੀ ਨਿੱਕੀ ਨਿੱਕੀ ਕੱਤੇ ਲੋਗੜੀ ਕਿਹੜੇ ਬੰਨਣਾ ਸੱਜਣ ਬੇਗਾਨਾ
ਮੇਰਾ ਜੀ ਨਾਵਾ ਦੇ ਦੇ ਮਿੱਤਰਾ
ਹਾਏ ਕਿਹੜੇ ਬੰਨਣਾ ਸੱਜਣ ਬੇਗਾਨਾ
ਮੇਰਾ ਜੀ ਨਾਵਾ ਦੇ ਦੇ ਮਿੱਤਰਾ
ਹਾਏ
ਗੁਲਸ਼ਨ ਕੋਮਲ ਦੇ ਨਾਲ ਜਿਹੜੀ ਇਹਦੀ ਜੋੜੀ ਮੈਨੂੰ ਤਾਂ ਬਹੁਤ ਪਸੰਦ ਆ ਕਿਉਂਕਿ ਇਹਨਾਂ ਦੀ ਜਿਹੜੀ ਆਵਾਜ਼ ਇੱਕੋ ਉਧਰ ਗੁਲਸ਼ਨ ਕੋਮਲ ਦੀ ਆਵਾਜ਼ ਵੀ ਮੈਂ ਸਮਝਦਾ ਵੀ ਉਦਾਂ ਦੀ ਕਿਸੇ ਫੀਮੇਲ ਕਲਾਕਾਰ ਦੀ ਆਵਾਜ਼ ਪਹਿਲੇ ਸਮਿਆਂ ਦੇ ਵਿੱਚ ਮੈਂ ਕਿਸੇ ਦੀ ਨਹੀਂ ਵੇਖੀ ਕੁਝ ਚੰਦ ਜਿਹੜੇ ਆ ਖਾਸ ਆਵਾਜ਼ਾਂ ਦੇ ਵਿੱਚ ਗੁਲਸ਼ਨ ਕੋਮਲ ਦੀ ਆਵਾਜ਼ ਜੀ ਤੇ ਬਹੁਤ ਹੀ ਵਧੀਆ ਤਾਇਆ ਜੀ ਤੇ ਇੱਧਰ ਪ੍ਰੋਗਰਾਮ ਦੇ ਵਿੱਚ ਜਿਹੜੇ ਅਗਲੇ ਗੀਤ ਸੰਗੀਤ ਵੱਲ ਨੂੰ ਵੱਧਦੇ ਹੋਏ ਆਪਾਂ ਜਾਂਦੇ ਜਾਂਦੇ ਸੁਣਾ ਕੇ ਜਾਵਾਂਗੇ ਜੀ ਗੀਤ ਪ੍ਰੋਗਰਾਮ ਦੇ ਵਿੱਚ ਤੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਜੀ ਤੇ ਲਓ ਪਤਾ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਜਿਹੜਾ ਭਾਜੀ ਹੋਰਾਂ ਨੇ ਕਿਹਾ ਸੀ ਕਿ ਮੇਰਾ ਗੀਤ ਪਲੇ ਹੋ ਗਿਆ ਪ੍ਰੇਮ ਭਾਜੀ ਨੇ ਕਿਹਾ ਸੀ ਪ੍ਰੇਮ ਭਾਜੀ ਗੀਤ ਤੁਹਾਡਾ ਆਪਾਂ ਸੁਣਾ ਦਿੱਤਾ ਹੁਣੇ ਇਸ ਤੋਂ ਪਹਿਲਾਂ ਹੀ ਤੁਹਾਡਾ ਹੀ ਗੀਤ ਸੁਣਾ ਕੇ ਹਟੇ ਆਪਾਂ ਮੇ ਬੀ ਤੁਸੀਂ ਗੀਤ ਇਹੀ ਕਿਹਾ ਸੀਗਾ ਮੈਨੂੰ ਲੱਗਦਾ ਕਿ ਜਿਹੜਾ ਖਾਨ ਸਾਹਿਬ ਦਾ ਖਾਨ ਸਾਹਿਬ ਦਾ ਸੁਣ ਲਿਆ ਆਪਾਂ ਖਾਨ ਸਾਹਿਬ ਦਾ ਭਾਜੀ ਸੁਣਾ ਕੇ ਹਟੇ ਆਪਾਂ ਹੁਣੇ ਤੇ ਹੁਣ ਜਾਂਦੇ ਜਾਂਦੇ ਆਪਾਂ ਤਾਂ ਜੀ ਗੀਤ ਸੁਣਾਉਣਾ ਸੰਗਰਾਮ ਫਿਲਮ ਦੇ ਵਿੱਚੋਂ ਲਿਆ ਗਿਆ ਇਹ ਮੇਰਾ ਪ੍ਰੇਮ ਪੱਤਰ ਪੜ ਕੇ ਇਹ ਗੀਤ ਦੀ ਜਿਹੜੀ ਫਰਮਾਇਸ਼ ਸਾਨੂੰ ਗੋਵਿੰਦਰ ਭਾਜੀ ਹੋਰਾਂ ਨੇ ਕੀਤੀ ਹੈ ਤੇ ਅੱਜ ਦਾ ਇੰਨਾ ਹੀ ਪ੍ਰੋਗਰਾਮ ਜੀ ਕੱਲ ਨੂੰ ਫਿਰ ਮਿਲਾਂਗੇ ਮਾਫ ਚਾਹੁੰਦੇ ਹਾਂ ਸੋਮਵਾਰ ਨੂੰ ਫਿਰ ਮਿਲਾਂਗੇ ਨਵੇਂ ਗੀਤਾਂ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਹਾਜ਼ਰੀ ਪ੍ਰਵਾਨ ਕਰਿਓ ਜੀ ਆਪਣਾ ਖਿਆਲ ਰੱਖਿਓ ਰੱਬ ਰੱਖਾ
ਚਲੇ ਵੀ ਚੱਲੇ ਹਾਂ
ਜੀ ਬੜਾ ਮੁੱਖ ਤੁਹਾਡੇ ਡੀਜੇ ਦੀ ਮੌਕਿਆ ਫਰੋਰ ਪ੍ਰੋਗਰਾਮ ਮੁੱਕਦਾ ਬੜੀ ਛੇਤੀ ਕਿੰਨੀ ਚਿਰ ਵਾਰ ਨੂੰ ਥੋੜਾ ਜਿਹਾ ਘੰਟਾ ਕੁ ਵੱਡਾ ਕਰ ਲਿਆ ਕਰੋ ਸਾਹਿਬ ਕੀ ਕਰੀਏ ਅਗਲੇ ਪ੍ਰੋਗਰਾਮ ਦੀ ਜਿਹੜੀ ਹੈ ਤਿਆਰੀ ਆ ਤੇ ਹੁਣ ਆਪਾਂ ਚੱਲਦੇ ਨੀ ਤੇ ਇਹ ਵੀ ਗਾਣਾ ਰਹਿ ਜਾਣਾ ਉਹਨਾਂ ਨੂੰ ਭਰਾਵਾ ਲਾ ਦੇਣਾ
इस खत क्या लिखूं, ये मेरा प्रेम पत्र पढ़कर कि तुम नाराज ना हो ना, कि तुम मेरी जिंदगी हो, कि तुम मेरी बंदगी हो, ये मेरा प्रेम पत्र पढ़कर कि तुम नाराज ना हो ना, कि तुम मेरी जिंदगी हो, कि तुम मेरी बंदगी हो। मगर उसमें भी दाग है, तुझे मैं चांद कहता था मगर उसमें भी दाग है, तुझे सूरज मैं कहता था मगर उसमें भी आग है, तुझे इतना ही कहता हूँ कि मुझको तुमसे प्यार।
मन मेरे गुर की सिख सुनिज, हर का नाम सदा सुखदाता, सहजे हर रस बीज। गुरु प्यारियो, हरमन रेडियो ऑस्ट्रेलिया दी मार्फत आप जी रोजाना सवेरे 7 बजे गुरबाणी दी सहज पाठ सरवण करदे हो। बहुत सारे गुरमुख पोती साहिब जा स्मार्ट डिवाइस दी गुरबाणी ऐप राही ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ करीब 1 साल विच गुरु दे पूर्ण दर्शन कर लवोगे। वाहिगुरु जी का खालसा, वाहिगुरु जी की फतेह।
ਰੀਦੀ ਚਲੀਏ ਫਰਨੀਚਰ ਵੇਖਣ।
ਕਿੰਨੀਆਂ ਦੁਕਾਨਾਂ ਤਾਂ ਘੁੰਮੇ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ। ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੋਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਦਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ
08514100।
ਜਿੱਥੇ ਚੱਲੂਗੀ ਚੱਲੇਗਾ ਨਾਲ ਮੇਰੇ, ਟਿਕਟਾਂ ਦੋ ਲੈ ਲੈ।
ਚੱਲਣਾ ਤਾਂ ਨਾਲ ਹੀ ਹੈ ਤੇਰੇ, ਹੁਣ ਟਿਕਟਾਂ ਤਾਂ ਲੈ ਲਈਆਂ ਦੋ।
23rd September ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਵਿੱਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਉਹ ਭਤੀਜ ਘਰੇ ਹੀ ਆ,
ਆਜੋ ਤਾਇਆ ਜੀ ਲੰਘਿਆ।
ਉਹ ਭਤੀਜ, ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰ।
ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ।
PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ।
ਵਾਹ ਵਾਹ ਵਾਹ।
ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ। ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ?
ਜੀ ਹਾਂ, ਪੰਜਾਬੀ ਫਰਨੀਚਰ, ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ।
कॉल कर लियो ताया जी 0404-000-536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
जदों गल नूं हथ पै जावे फिर चुप रहना मुश्किलां दा काम हुंदा है। क्यों
साल सोल विच हो गया सी परचा सिगा बापू नूं किसे ने माड़ा बोलता पूरे लगे सी 17 टांके सिर ते एक मिंट जे साले दा सिर खोलता टीनेजरां दे वांगू खुंजे लग के ना हुंदी सा तो टिंग लेंगे नी जे कोई प्यार ना बुलावे फट गई गज के बाकी